ਸਾਧ ਸਿੰਘ ਜੀ ਚਿਤ ਬਿਰਤੀਆਂ ਇਕਾਗਰ ਕਰੋ, ਗੱਜ ਕੇ ਬੋਲੋ ਸਤਨਾਮ ਸ੍ਰੀ। ਦੂਸਰੇ ਦਿਨ ਮੈਂ ਆਪ ਦੀ ਸੇਵਾ ਦੇ ਵਿੱਚ ਇੱਕ ਬੇਨਤੀ ਕਰਨ ਲੱਗਿਆ, ਕੱਲ ਵੀ ਕਰੀ ਸੀ ਤੇ ਅੱਜ ਮੈਂ ਫੇਰ ਕਰਨਾ। ਹੁਣ ਧਿਆਨ ਨਾਲ ਸਮਝਿਓ, ਕਿਉਂਕਿ ਬਹੁਤ ਅਸੀਂ ਗੱਲਾਂ ਸੁਣ ਕੇ ਸਾਡੇ ਅੰਦਰ ਸੰਸਕਾਰ ਬੜੇ ਉਲਟੇ ਫੁਲਟੇ ਪਏ ਹੋਏ ਨੇ। ਅਸੀਂ ਕਿਸੇ ਸਿਆਣੇ ਬੰਦੇ ਨਾਲ ਨਹੀਂ ਗੱਲ ਕਰ ਸਕਦੇ, ਘਰ ਚ ਜਿੰਨੀਆਂ ਜੀ ਕਰਦਾ ਕਰੀ ਜਾਓ, ਆਪਣੀਆਂ ਸਟੇਜਾਂ ਤੇ ਬੈਠ ਕੇ ਜਿੰਨੀਆਂ ਜੀ ਕਰਦਾ ਗੱਲਾਂ ਕਰੀ ਜਾਓ, ਪਰ ਜਦ ਬਾਹਰ ਦੁਨੀਆਂ ਨਾਲ ਪੈਂਦਾ, ਸਿਆਣੇ ਬੰਦਿਆਂ ਨਾਲ ਪੈਂਦਾ, ਫੇਰ ਅਸੀਂ ਫੇਲ ਹੋ ਜਾਂਦੇ। ਕੱਲ ਮੈਂ ਆਪਦੇ ਪਾਸ ਅੰਮ੍ਰਿਤ ਦੀ ਬਾਤ ਕਰੀ ਸੀ, ਤਰੀਕਾ ਵੀ ਦੱਸਿਆ ਸੀ ਵੀ ਅੰਮ੍ਰਿਤ ਇਸ ਤਰ੍ਹਾਂ ਨਾਲ ਛਕਿਆ ਜਾਂਦਾ। ਹੁਣ ਇਹਦੇ ਵਿੱਚ ਨਵੇਂ ਆਏ ਨੇ ਜਿਹੜੀ ਪ੍ਰੇਮੀ, ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਕੱਲ ਮੈਂ ਕੀ ਕਹਿਤਾ ਸੀ। ਬੇਨਤੀ ਹੈ ਕਿ ਅੰਮ੍ਰਿਤ ਸਿਰਫ ਮਨੁੱਖ ਨੂੰ ਪ੍ਰਾਪਤ ਹੈ, ਹੋਰ 84 ਲੱਖ ਜੂਨਾਂ ਦੇਵਤੇ ਅਦੇਵ ਜੱਛ ਗੰਧਰਵ ਕਿਸੇ ਨੂੰ ਪ੍ਰਾਪਤ ਨਹੀਂ ਹੈ, ਸਿਰਫ ਮਨੁੱਖ ਨੂੰ ਅੰਮ੍ਰਿਤ ਮਿਲ ਸਕਦਾ। ਜਦ ਤੋਂ ਸੰਸਾਰ ਰਚਿਆ ਉਸ ਵੇਲੇ ਤੋਂ ਇਹ ਪਤਾ ਹੈ ਮਨੁੱਖ ਨੂੰ ਵੀ ਇੱਕ ਐਸੀ ਚੀਜ਼ ਹੈ, ਜੇ ਕਿਤੇ ਉਹ ਮਿਲ ਜਾਵੇ ਤਾਂ ਮੁੜ ਕੇ ਬੰਦਾ ਮਰਦਾ ਨਹੀਂ ਹੈ, ਸਰੀਰ ਤਾਂ ਨਾਸ਼ ਹੋਏਗਾ ਸਭ ਦਾ, ਸਰੀਰ ਤਾਂ ਰੱਖ ਕੇ ਕੀ ਫਾਇਦਾ, ਪੁਰਾਣਾ ਸਰੀਰ ਪੁਰਾਣਾ ਖੱਲੜ ਚੱਕੀ ਫਿਰੋ, ਮਰਦਾ ਕੀ ਹੈ, ਮਰਦੀ ਹੈ ਇਹਦੇ ਅੰਦਰ ਜਿਹੜੀ ਸੁਰਤ ਹੈ ਮੈਂ ਦੀ। ਮਹਾਰਾਜ ਕਹਿੰਦੇ ਉਹ ਜਿਹੜੀ ਇਹਦੇ ਅੰਦਰ ਮੈਂ ਹੈ ਨਾ, ਮੈਂ ਭਾਵ ਹੈ ਵੀ ਮੈਂ ਫਲਾਣਾ ਸਿੰਘ, ਮੇਰਾ ਫਲਾਣਾ ਘਰ, ਮੇਰਾ ਫਲਾਣਾ ਮੇਰੇ ਬੱਚੇ, ਆਪਾਂ ਨੂੰ ਸਾਰਿਆਂ ਨੂੰ ਇਹ ਹੈਗੇ, ਕਿਹੜਾ ਬੰਦਾ ਜਿਹਨੂੰ ਨਹੀਂ ਹੈ। ਮਹਾਰਾਜ ਕਹਿੰਦੇ ਸੁਰਤ ਹੋਰ ਹੈ, ਪਰਮੇਸ਼ਰ ਵਾਲੀ ਸੁਰਤ ਹੋਰ ਹੈ, ਇਹ ਸੁਰਤ ਨੂੰ ਹਮੈ ਦੀ ਸੁਰਤ ਕਹਿੰਦੇ ਨੇ। ਜਿੰਨਾ ਚਿਰ ਇਹ ਸੁਰਤ ਤੇਰੇ ਨਾਲ ਹੈ ਉਨਾ ਚਿਰ ਤੂੰ ਜੰਮਦਾ ਰਹਿਣਾ ਮਰਦਾ ਰਹਿਣਾ, ਜੰਮਦਾ ਰਹਿਣਾ ਮਰਦਾ ਰਹਿਣਾ, ਇੱਕ ਜੰਮਣਾ ਮਰਨਾ ਗਲੋਂ ਨਹੀਂ ਛੁੱਟ ਸਕੇਗਾ ਕਦੇ ਵੀ। ਹਮੈ ਇਹ ਜਾਤ ਹੈ, ਹਮੈ ਕਰਮ ਕਮਾਏ, ਹਮੈ ਹੀ ਬੰਧਨਾ ਫਿਰ ਜੂਨੀ ਪਾਏ। ਹੁਣ ਇਹ ਹਮੈ ਨੂੰ ਕੱਟਣ ਵਾਲਾ, ਕੱਲ ਮੈਂ ਬੇਨਤੀ ਕਰੀ ਸੀ, ਅੱਜ ਫੇਰ ਸਾਰੇ ਪ੍ਰੇਮੀ ਪੜ ਲਓ। ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ ਹੈ, ਮਿਲਦਾ ਕਿੱਥੋਂ ਹੈ, ਹਰ ਅੰਮ੍ਰਿਤ ਗੁਰਮਤ ਪਾਏ ਰਾਮ, ਜੇ ਗੁਰੂ ਦੀ ਮਤ ਧਾਰਨ ਕਰ ਲਵੇ ਫੇਰੇ ਮਿਲ ਜਾਂਦਾ। ਇਹ ਕਰਦਾ ਕੀ ਹੈ, ਹਮੇ ਮਾਇਆ ਵੇਖਾ ਹੈ ਮੇਰੀ ਜ਼ਿੰਦਗੀ, ਇਹ ਦੋ ਜ਼ਹਿਰਾਂ ਚੜੀਆਂ ਹੋਈਆਂ ਨੇ ਸਾਨੂੰ, ਸਾਡੀ ਸੁਰਤ ਨੂੰ। ਜਾਂ ਜ਼ਹਿਰ ਚੜ ਜੇ ਆਦਮੀ ਨੂੰ ਕੋਈ ਸੁਰਤ ਨਹੀਂ ਹੁੰਦੀ, ਬੇਸੁਰਤ ਹੋ ਜਾਂਦਾ, ਨਸ਼ਾ ਪੀ ਲੇ ਤਾਂ ਬੇਸੁਰਤ ਹੋ ਜਾਂਦਾ। ਮਹਾਰਾਜ ਕਹਿੰਦੇ ਇੱਕ ਤਾਂ ਹਉਮੈ ਦੀ ਜ਼ਹਿਰ ਚੜ ਗਈ ਅਤੇ ਇੱਕ ਮਾਇਆ ਦੀ ਚੜ ਗਈ। ਜੇ ਮੈਂ ਦੋਹਾਂ ਦੀ ਗੱਲ ਕਰਾਂ, ਦੋਹਾਂ ਨੇ ਇਸੇ ਗੱਲ 'ਤੇ ਖਤਮ ਹੋ ਜਾਏਗਾ। ਗੱਲ ਮੈਂ ਸੰਖੇਪ ਦੇ ਰੂਪ 'ਚ ਕਹਿਣਾ, ਹਉਮੈ ਦੀ ਜ਼ਹਿਰ ਸਾਨੂੰ ਅਰਬਾਂ ਖਰਬਾਂ ਸਾਲ ਜਦ ਤੋਂ ਸੰਸਾਰ ਬਣਿਆ ਹੈ, ਅਸੀਂ ਜੰਮੀ ਜਾਂਦੇ ਹਾਂ, ਮਰੀ ਜਾਂਦੇ ਹਾਂ, ਜਾਂਦੇ ਕਿੱਥੇ ਹਾਂ? ਮਹਾਰਾਜ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋ। ਆਹ ਜਿੰਨੀਆਂ ਜੂਨੀਆਂ 84 ਲੱਖ ਇਹਦੇ 'ਚ ਘੁੰਮਦੇ ਰਹਿੰਦੇ ਹਾਂ, ਕਪੇਟਲੀਆਂ ਖਾਂਦੇ ਹਾਂ। ਹੁਣ ਆਪੇ ਹੀ ਦੇਖ ਲਓ ਕਿੰਨਾ ਔਖਾ ਹੈ। ਇੱਕ ਤਾਂ ਹੈਗਾ ਬਈ ਵਾਰੀ ਆ ਗਈ, ਹੁਣ ਛੁੱਟ ਜਾਓ, ਹੁਣ ਛੁੱਟਣ ਦਾ ਮੌਕਾ ਹੈ। ਜੇ ਨਹੀਂ ਬੰਦੇ ਨੂੰ ਪਤਾ ਲੱਗਦਾ, ਫਿਰ ਚੱਕਰ ਵਾਸਤੇ ਤਿਆਰ ਹੋ ਜਾ, ਪਿਆਰਿਆ ਇੱਥੇ ਵੀ ਦੁਖੀ ਹੈ, ਕਿਉਂਕਿ ਮਨ ਦੇ ਪਿੱਛੇ ਲੱਗਣ ਵਾਲਾ ਮਨਮੁਖ ਦੁੱਖਾ ਖੇਤ ਹੈ। ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੈ, ਦੁੱਖ ਮਰੈ, ਹਮੈ ਕਰਤਵਿਆ। ਹੁਣ ਇਹ ਜਿੰਨੀ ਦੇਰ ਤੱਕ ਅੰਮ੍ਰਿਤ ਨਹੀਂ ਮਿਲਦਾ, ਉਨੀ ਦੇਰ ਤੱਕ ਜੰਮਣਾ ਮਰਨਾ ਨਹੀਂ ਛੁੱਟਦਾ। ਸਾਰਿਆਂ ਜਿੰਨੇ ਵੀ ਧਰਮ ਨੇ, ਹਰੇਕ ਨੇ ਆਪਣਾ ਆਪਣਾ ਤਰੀਕਾ ਉਸ ਖੂਹ ਤੱਕ ਪਹੁੰਚਣ ਵਾਸਤੇ ਜਾਰੀ ਕਰਿਆ ਹੋਇਆ, ਪਰ ਇਹ ਦੇਵਤਿਆਂ ਨੂੰ ਨਹੀਂ ਮਿਲਿਆ। ਦੇਵਤੇ ਸਮੁੰਦਰ ਰਿੜਕਦੇ ਰਹੇ, ਇਹਦੇ ਚੋਂ ਕਹਿੰਦੇ ਨੇ ਇੱਕ ਕੜਾ ਅੰਮ੍ਰਿਤ ਦਾ ਨਿਕਲਿਆ, ਪਰ ਉਹ ਅੰਮ੍ਰਿਤ ਜਿਹੜਾ ਹੈ ਉਹਦੇ ਨਾਲ ਨਹੀਂ ਸਾਡਾ ਕੋਈ ਵੀ ਤਾਲਕ। ਸਾਡੇ ਅੰਮ੍ਰਿਤ ਉਹ ਹੈ ਜਿਹੜਾ ਹਰ ਵਕਤ ਚਸ਼ਮਾ ਅੰਦਰ ਚੱਲਦਾ, ਫੁਹਾਰੇ ਮੰਗਣ ਅੰਦਰੋਂ ਚੱਲ ਰਿਹਾ ਅੰਮ੍ਰਿਤ। ਪਰ ਉੱਥੇ ਪੰਜ ਚੋਰ ਪਹਿਰਾ ਲਾਈ ਖੜੇ ਨੇ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਇਹ ਕਰਦੇ ਕੀ ਨੇ? ਅੰਮ੍ਰਿਤ ਲੁੱਟੇ, ਮਨਮੁਖ ਨਹੀਂ ਦੂਜੇ, ਕੋਈ ਨਾ ਸੁਣੇ ਬੁਕਾਰ। ਇਹ ਨਾਮ ਵੱਲ ਸੁਰਤ ਨਹੀਂ ਜਾਣ ਦਿੰਦੇ। ਇਹ ਅੰਮ੍ਰਿਤ ਮਿਲਦਾ ਗੁਰੂ ਤੋਂ, ਹੋਰ ਕਿਤੋਂ ਮਿਲ ਨਹੀਂ ਸਕਦਾ। ਇਹਦੇ ਵਾਸਤੇ ਵਾਹਿਗੁਰੂ ਨੇ ਪਾਬੰਦੀ ਲਾ ਦਿੱਤੀ, ਬਿਨ ਸ਼ਬਦ ਅੰਤਰ ਹਨੇਰਾ, ਨਾ ਬਸਤ ਲਏ ਨਾ ਚੁੱਕੇ ਫੇਰਾ। ਇਹਨੂੰ ਵੀ ਅੰਮ੍ਰਿਤ ਦੀ ਉਹ ਬਾਤ ਕਹਿੰਦੇ ਨੇ। ਸਤਿਗੁਰ ਹੱਥ ਕੁੰਜੀ, ਹੋਰ ਤਦਰ ਖੁੱਲੇ ਨਾਹੀਂ, ਗੁਰਪੂਰੇ ਭਾਗ ਮੁਲਾ ਬਣਿਆ। ਕਿਸੇ ਤੋਂ ਦਰਵਾਜ਼ਾ ਨਹੀਂ ਇਹ ਖੁੱਲਦਾ ਅੰਮ੍ਰਿਤ। ਇਹ ਸਿਰ ਸਮਰੱਥ ਗੁਰੂ ਹੈ ਜਿਹੜਾ ਅੰਮ੍ਰਿਤ ਦਾ ਦਰਵਾਜ਼ਾ ਖੋਲ੍ਹ ਕੇ ਸੋਝੀ ਦੇਂਦਾ, ਲੈ ਪਿਆਰਿਆ ਅੰਮ੍ਰਿਤ ਮੈਂ ਬਾਹਰੋਂ ਨਹੀਂ ਤੈਨੂੰ ਦਿੱਤਾ, ਮੈਂ ਤਾਂ ਜਿਹੜਾ ਉਹ ਦਿੱਤਾ ਸੀ ਤੈਨੂੰ ਬਾਹਰੋਂ, ਕਿਰਿਆ ਕਰੀ ਸੀ ਪਹੁਲ ਛਕਾਉਣ ਦੀ, ਉਹ ਇਸ ਵਾਸਤੇ ਕਰੀ ਸੀ ਤੇਰੀ ਪਹੁੰਚ ਇਸ ਅੰਮ੍ਰਿਤ ਤੱਕ ਹੋ ਜਾਵੇ। ਹੁਣ ਇਹ ਚਸ਼ਮਾ ਖੁੱਲ੍ਹ ਗਿਆ ਤੇਰੇ ਅੰਦਰ, ਹੁਣ ਪੀ ਜਾ ਜਿੰਨਾ ਪੀਣਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਆ। ਅੰਮ੍ਰਿਤ ਚਸ਼ਮਾ ਅੰਦਰ ਤੇਰੇ ਪੀਲੇ ਪਾਗਾ ਵਾਲਿਆ, ਅੰਮ੍ਰਿਤ ਚਸ਼ਮਾ ਅੰਦਰ ਤੇਰੇ ਪਾਗਾ ਵਾਲਿਆ।
ਸਾਡੇ
ਦੇਖੋ ਪਿਆਰਿਓ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਤੇ ਪਾਇਆ। ਕੇਵਲ ਗੁਰੂ ਦੇ ਕੋਲ ਅੰਮ੍ਰਿਤ ਦੀ ਚਾਬੀ ਹੈ, ਹੋਰ ਕਿਸੇ ਕੋਲ ਨਹੀਂ, ਦੇਵਤਿਆਂ ਕੋਲ ਨਹੀਂ ਹੈ। ਉਹ ਤਾਂ ਖੁਦ ਲੋਚਦੇ ਨੇ, ਸਾਰੀ ਦੁਨੀਆਂ ਲੋਚਦੀ ਹੈ, ਕਿਉਂਕਿ ਇਹਨੂੰ ਪੀ ਕੇ ਅਮਰ ਹੋ ਜਾਣਾ। ਉਹ ਹੈ ਕਿੱਥੇ? ਬਾਹਰ ਨਹੀਂ ਹੈ। ਮਹਾਰਾਜ ਕਹਿੰਦੇ ਰਸਨਾ ਹਰ ਰਸ ਪੀਜਾ ਅੰਮ੍ਰਿਤ ਪੀਜਾ। ਇਹ ਜੀਭ ਦੇ ਨਾਲ ਪੀ ਹੁੰਦਾ, ਬਾਕੀ ਚੀਜ਼ਾਂ ਵੀ ਆਪਾਂ ਜੀਭ ਨਾਲ ਹੀ ਪੀਂਦੇ ਹਾਂ। ਜੇ ਜੀਭ ਨਾ ਹੋਵੇ ਤਾਂ ਹੁਤੂ ਆ ਜਾਂਦਾ, ਉਹਨਾਂ ਹੀ ਅੰਦਰ ਜਾਣ ਦਿੰਦੇ ਹਾਂ ਜਿੰਨਾ ਜੀਭ ਨੂੰ ਪਤਾ ਵੀ ਗੱਲ 'ਚ ਉਹਨਾਂ ਨੇ ਜੂਗਾ। ਸੋ ਇਹ ਵੀ ਜਿਹੜਾ ਹੈ ਰਸਨਾ ਦੇ ਨਾਲ ਪੀ ਹੁੰਦਾ, ਤੇ ਸਾਚ ਸ਼ਬਦ ਵਿਚਾਰੀ, ਸ਼ਬਦ ਦਾ ਵਿਚਾਰ ਕਰਕੇ ਸੱਚ ਸ਼ਬਦ ਦਾ। ਇਹ ਥੋੜ੍ਹੀ ਜਿਹੀ ਔਖੀ ਗੱਲ ਹੈ ਜਿਹੜੀ ਮੈਂ ਹੁਣ ਕਹਿਣ ਲੱਗਾ, ਉਹ ਇਹ ਕਿ ਸੱਚਾ ਸ਼ਬਦ ਹੈ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ। ਇੱਥੇ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਹੈ ਨਹੀਂ। ਜਿੰਨਾ ਚਿਰ ਅਸੀਂ ਇਸ ਗੱਲ 'ਤੇ ਨਹੀਂ ਆਉਂਦੇ, ਉਨਾ ਚਿਰ ਹਉਮੈ ਦਾ ਖਾਤਮਾ ਨਹੀਂ ਹੁੰਦਾ। ਜਦ ਸਾਡੇ ਮਨ ਨੇ 100% ਮੰਨ ਲਿਆ, ਉਸੇ ਵੇਲੇ ਹਉਮੈ ਨੱਠ ਜਾਏਗੀ, ਨਾਮ ਪ੍ਰਗਟ ਹੋ ਜਾਏਗਾ। ਸੋ ਮਹਾਰਾਜ ਕਹਿੰਦੇ ਅੰਮ੍ਰਿਤ ਖੂਟਾ, ਅੰਮ੍ਰਿਤ ਭਰਿਆ ਖੂਹ ਭਰਿਆ ਹੋਇਆ ਅੰਮ੍ਰਿਤ ਦਾ ਚਸ਼ਮਾ ਤੇਰੇ ਅੰਦਰ ਹੈ ਪਿਆਰਿਆ, ਸ਼ਬਦ ਕਾਢ ਪਿਆ ਪਨਹਾਰ। ਆਹ ਜਿਹੜਾ ਗੁਰੂ ਦਾ ਸ਼ਬਦ ਲਿਆ ਨਾ, ਵਾਹਿਗੁਰੂ ਮੰਤਰ ਪੰਜ ਪਿਆਰਿਆਂ ਨੇ ਦਿੱਤਾ ਹੈ, ਜਾਂ ਕਿਸੇ ਵੀ ਸਮਰੱਥ ਪੁਰਸ਼ ਨੇ ਕੋਈ ਵੀ ਸ਼ਬਦ ਦਿੱਤਾ ਹੈ, ਅੱਲਾ ਦਿੱਤਾ ਹੈ, ਰਾਮ ਦਿੱਤਾ ਹੈ, ਹਰੀ ਦਿੱਤਾ, ਓਮਕਾਰ ਦਿੱਤਾ ਹੈ, ਸੋਹਮ ਦਿੱਤਾ ਹੈ, ਕਹਿੰਦੇ ਇਹਦੇ ਨਾਲ ਕੱਢ ਹੋਣਾ। ਕੋਈ ਬੜਾ ਡੋਲ ਹੈ, ਕੋਈ ਛੋਟਾ ਹੈ, ਕੋਈ ਬੋਕਾ ਹੈ, ਕੋਈ ਗੜਵੇ ਨੂੰ ਬੰਨੀ ਹੋਈ ਹੈ ਰੱਸੀ, ਕੱਢਣਾ ਸਭ ਨੇ ਹੀ ਹੈ, ਨਿਸ਼ਚੇ ਦੀ ਬਾਤ ਆ ਆਪਣੇ। ਸੋ ਮਹਾਰਾਜ ਕਹਿੰਦੇ ਅੰਮ੍ਰਿਤ ਤੇਰੇ ਅੰਦਰ ਹੈ, ਇਹ ਖੂਹ ਭਰਿਆ ਪਿਆ, ਤੂੰ ਸ਼ਬਦ ਦੇ ਨਾਲ ਕੱਢ ਲੈ, ਜਿਸ ਤਰ੍ਹਾਂ ਆਪਾਂ ਹੁਣ ਜਾਪ ਕਰਿਆ ਸੀ ਨਾ ਸ਼ਬਦ ਦਾ, ਅੰਮ੍ਰਿਤ ਵੇਲੇ ਉੱਠਿਆ ਕਰ, ਇਸ਼ਨਾਨ ਕਰਕੇ ਕਿਸੇ ਕਾਮ ਥਾਂ ਤੇ ਬਹਿ ਜਾ ਕਰ ਆਸਣ ਬਿਛਾ ਕੇ, ਫੇਰ ਤੂੰ ਇਹ ਸ਼ਬਦ ਨੂੰ ਜਪ, ਜਪਣ ਦੇ ਨਾਲ ਇਹ ਹੌਲੀ ਹੌਲੀ ਇਹ ਲੱਜ ਜਿਹੜੀ ਹੈ ਸ਼ਬਦ ਦੀ, ਇਹ ਅੰਮ੍ਰਿਤ ਦੇ ਖੂਹ ਪਾਣੀ ਜਿੱਥੇ ਆਇਆ ਉੱਥੇ ਤੱਕ ਪਹੁੰਚੂਗੀ। ਫੇਰ ਇਹ ਹੋਏਗਾ ਕਿ ਕਹਿੰਦੇ ਤੇਰੇ ਅੰਦਰ ਨਾਮ ਹੀ ਨਾਮ ਹੋ ਜਾਏਗਾ, ਨਾਮ ਦੀ ਐਨਰਜੀ ਆ ਜਾਏਗੀ, ਨਾਮ ਦੀ ਸ਼ਕਤੀ ਆ ਜਾਏਗੀ। ਨਾਮ ਦੀ ਸ਼ਕਤੀ ਕਿੱਡੀ ਹੁੰਦੀ ਹੈ ਇਹਦਾ ਕੋਈ ਆਦਮੀ ਅੱਜ ਤੱਕ ਨਹੀਂ ਪੈਦਾ ਹੋਇਆ ਜਿਹੜਾ ਅੰਦਾਜ਼ਾ ਲਾ ਲਵੇ, ਪਾਈ ਨਾਮ ਅਮੋਲ ਕੀ ਨਾ ਕੋਈ ਜਾਣ ਤੋਂ, ਜਿੰਨਾ ਭਾਗ ਮਥਾਏ ਸਨਾਨ ਘਰ ਰੰਗਵਾਲ, ਉਹ ਨਾਮ ਅੰਦਰ ਹੈ, ਨੌ ਨਿਧਰ ਨਵਾਂ ਖਜ਼ਾਨਿਆਂ ਵਾਲਾ ਅੰਮ੍ਰਿਤ ਹਰ ਕਾ ਨਾ ਦੇਹੀ ਮੈਂ ਇਸ ਕਾ ਵਿਸਰਾਮ, ਜਿੱਥੇ ਹੈਗਾ ਉੱਥੇ ਨਿਸ਼ਾਨੀਆਂ ਸੁਨ ਸਮਾਦ, ਉੱਥੇ ਕੋਈ ਫੁਰਨਾ ਨਹੀਂ ਆਉਂਦਾ, ਅਨਹਤ ਹੈ ਨਾਲ, ਉੱਥੇ ਬਾਰਿਸ਼ ਹੁੰਦੀ ਹੈ ਨਾਮ ਦੀ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਜਿੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਨਾ ਦੁੱਖ ਦਾ ਪਤਾ ਲੱਗਦਾ ਨਾ ਸੁੱਖ ਦਾ ਪਤਾ ਲੱਗਦਾ, ਦੋਹਾਂ ਤੇ ਉੱਤੇ ਚ ਲੰਘ ਜਾਂਦਾ। ਜੇ ਤਤੀ ਤਵੀ ਤੇ ਬਿਠਾਤਾ ਨਾਮ ਦੇ ਮੰਡਲ ਚ ਗਿਆ ਹੋਇਆ, ਸਾਡੇ ਮੰਗਣ ਚੀਕਾਂ ਨਹੀਂ ਉਹ ਮਾਰਦਾ, ਉਹਨੂੰ ਪਤਾ ਵੀ ਸੁਰਤੋਂ ਦੀ ਨਾਮ ਦੇ ਵਿੱਚ ਚਲੀ ਗਈ, ਸਰੀਰ ਦਾ ਦੁੱਖ ਸੁੱਖ ਉੱਥੇ ਪਹੁੰਚਦਾ ਨਹੀਂ ਹੈ। ਨਾਨਕ ਦੁੱਖ ਸੁੱਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਕਾਸ਼, ਜਿੱਥੇ ਆਤਮਾ ਦਾ ਪ੍ਰਕਾਸ਼ ਹੋ ਜਾਂਦਾ ਦੁੱਖਾਂ ਤੋਂ ਉੱਪਰ ਹੋ ਜਾਂਦਾ। ਹੁਣ ਕਿੱਡੀ ਬੜੀ ਕੀਮਤੀ ਚੀਜ਼ ਸਾਡੇ ਅੰਦਰ ਰੱਖੀ ਹੋਈ ਹੈ। ਕੱਲ ਮੈਂ ਕਿਹਾ ਸੀ ਕਿ ਉਹਦੇ ਤਰੀਕਾ ਪਿਆਰੇ ਉਹ ਆ ਹੈ ਸਾਡੇ ਸਾਡੀ ਸੰਪਰਦਾ ਚ ਸਿੱਖ ਧਰਮ ਦੇ ਅੰਦਰ, ਬਾਕੀ ਸੰਪਰਦਾਵਾਂ ਨੇ ਵਾਹਿਗੁਰੂ ਨੇ ਬੇਅੰਤ ਦੁਨੀਆਂ ਜਦ ਤੋਂ ਸੰਸਾਰ ਰਚਿਆ ਬਣਾਈ ਹੈ ਤੇ ਉਹਦੇ ਤਰਨ ਦਾ ਵੀ ਸਾਧਨ ਬਣਾਇਆ ਹੋਇਆ। ਸੋ ਜਿਹੜਾ ਸਾਡਾ ਸਾਧਨ ਹੈ ਇਹਨੂੰ ਅਪਣਾਓ, ਦੂਜਿਆਂ ਨਾਲ ਕਾਹਦਾ ਝਗੜਾ, ਸਾਡਾ ਸਾਨੂੰ ਆਪ ਹੀ ਨਹੀਂ ਲੱਭਿਆ, ਹਲੇ ਰੌਲਾ ਤਾਂ ਅਸੀਂ ਪਾਈ ਜਾਂਦੇ ਹਾਂ, ਸਾਨੂੰ ਅਜੇ ਪਤਾ ਹੀ ਨਹੀਂ ਲੱਗਿਆ ਅੰਦਰਲੇ ਅੰਮ੍ਰਿਤ ਦਾ ਬਾਹਰਲਾ ਅੰਮ੍ਰਿਤ ਠੀਕ ਹੈ, ਉਹਦਾ ਨਾਂ ਅਸੀਂ ਰੱਖ ਲਿਆ। ਉਸ ਵੇਲੇ ਅੰਮ੍ਰਿਤ ਨਹੀਂ ਸੀ, ਉਸ ਵੇਲੇ ਪਾਹੁਲ ਕਹਿੰਦੇ ਸੀ, ਪੀਵੋ ਪਾਹੁਲ ਕੰਡੇ ਤਾਰ ਹੋਏ ਜਨਮ ਸਵੇਲਾ। ਸਹਿ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਗੁਰੂ ਦਾ ਜਿਹੜਾ ਚਰਿੱਤਰ ਹੁੰਦਾ, ਮੈਂ ਕੱਲ ਵੀ ਬੇਨਤੀ ਕਰੀ ਸੀ ਕਿ ਉਹ ਨਿਰਵੈਰ ਹੁੰਦਾ, ਨਿਰਾਲਾ ਹੁੰਦਾ, ਦੁਨੀਆਂ ਨਹੀਂ ਸੋਚ ਸਕਦੀ ਗੁਰੂ ਦੇ ਬਾਰੇ, ਗੁਰੂ ਸਭ ਕੁਝ ਜਾਣਦਾ ਹੁੰਦਾ ਤੇ ਐਸਾ ਫਰਮਾਨ ਕੀਤਾ। ਬੜੋ ਪਿਆਰ ਨਾਲ ਨਿਰਵੈਰ ਨਿਰਾਲਾ ਕਿਉਂਕਰ ਨਿਰਮਲ ਆਰਤੀ ਉਹ ਆਰਤੀ ਆਰਤੀ ਜਗ ਦੇਖਣ ਵਾਲਾ ਕਿਉਂਕਰ ਨਿਰਮਲ ਆਰਤੀ ਜਗ ਦੇਖਣ ਵਾਲਾ ਮਹਾਰਾਜ ਕਹਿੰਦੇ ਉਹ ਸਤਿਗੁਰੂ ਹੋਇਆ ਕਰਦਾ, ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾ। ਇਹ ਸਰੀਰ ਦੇ ਵਿੱਚ ਜਿਹੜਾ ਵਾਹਿਗੁਰੂ ਨੂੰ ਮੁਲਾਜ਼ਮ ਉਹ ਸਤਿਗੁਰੂ ਹੁੰਦੇ। ਕਹਿੰਦੇ ਨਿਸ਼ਾਨੀ ਕੀ ਹੈ? ਕਹਿੰਦੇ ਪੰਜ ਸ਼ਬਦ ਤੁਨਕਾਰ ਧੁਨ ਬਾਜੇ ਸ਼ਬਦ ਨਿਸ਼ਾਨ। ਪੰਜ ਸ਼ਬਦਾਂ ਦੀ ਤੁਨਕਾਰ ਹੁੰਦੀ ਹੈ ਜਿਹਨੂੰ ਅਨਹਦ ਸ਼ਬਦ ਕਹਿੰਦੇ। ਇਹ ਜਦੋਂ ਨਿਸ਼ਾਨੀ ਆ ਜਾਵੇ ਤਾਂ ਸਮਝ ਲਵੇ ਵੀ ਮੈਨੂੰ ਰਾਹ ਲੱਭ ਗਿਆ। ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ। ਇਹ ਸੱਤ ਬਾਤੀਆਂ ਹੁੰਦੀਆਂ ਭਜਨ ਕਰਨ ਵਾਲੇ ਦੀਆਂ, ਸੱਤ ਸਟੇਜਾਂ। ਜਿਵੇਂ ਮੰਜ਼ਲਾ ਉੱਚੇ ਥਾਂ ਤੇ ਕਿਤੇ ਚੜ੍ਹਨਾ, ਸੱਤ ਮੁਕਾਮ ਰਸਤੇ ਵਿੱਚ ਆਉਣ, ਵੀ ਪਹਿਲਾਂ ਆਓ ਫਿਰ ਆਓ ਫਿਰ ਆਓ। ਇਹ ਗੱਲਾਂ ਬੜੀਆਂ ਸਮਝਣ ਵਾਲੀਆਂ ਨੇ। ਲਗਾਤਾਰ ਸਤਸੰਗ ਕਰੋ ਤਾਂ ਕਿਤੇ ਜਾ ਕੇ ਸਮਝ ਆਉਂਦੀਆਂ ਨੇ, ਫਿਰ ਵੀ ਬਹੁਤ ਮੁਸ਼ਕਲ ਹੈ। ਨੌ ਦਾ ਮੈਂ ਲੈ ਦਿੰਦਾ, ਨੌ ਲੈਣ ਨਾਲ ਕੋਈ ਫਰਕ ਨਹੀਂ ਪੈਣਾ। ਪਹਿਲੀ ਬਾਤੀ ਤਲਾਸ਼ ਦੀ ਹੁੰਦੀ ਹੈ। ਬਾਬੇ ਫਰੀਦ ਵੰਗਣ ਤਲਾਸ਼ ਲੱਗੇ, 24 ਸਾਲ ਜੰਗਲਾਂ ਚ ਭਟਕਦਾ ਰਿਹਾ ਤਲਾਸ਼ ਕਰਦਾ ਵਾਹਿਗੁਰੂ। ਦੂਸਰੀ ਹੋਇਆ ਕਰਦੀ ਹੈ ਬਾਤੀ ਹੈ ਇਸ਼ਕ ਪਿਆਰ ਦੀ। ਫਿਰ ਗੁਰੂ ਕੋਲ ਚਲਿਆ ਗਿਆ ਮੁਰਸ਼ਦ ਕੋਲ, 14 ਸਾਲ ਉੱਥੇ ਪਿਆਰ ਕਰਿਆ। ਤੀਸਰੀ ਬਾਤੀ ਹੋਇਆ ਕਰਦੀ ਹੈ ਬਾਤੀ ਹੈ ਮੈਂ ਮਾਰਫਤ ਪਤਾ ਲੱਗ ਜਾਂਦਾ ਵੀ ਇੱਥੇ ਵਾਹਿਗੁਰੂ ਆਪ ਹੀ ਹੈ, ਉਹਦਾ ਹੀ ਨੂਰ ਹੈ, ਉਹ ਆਪੇ ਹੀ ਪਥਰਿਆ। ਲੇਕਿਨ ਅੱਖਾਂ ਨਾਲ ਨਹੀਂ ਅਜੇ ਦੇਖਿਆ। ਤੀਸਰੀ ਪੌੜੀ ਚੜ੍ਹ ਗਿਆ, ਤੀਸਰੇ ਡੰਡੇ ਤੇ, ਤੀਸਰੇ ਸਮਝ ਲਓ ਤੀਸਰੇ ਮੁਕਾਮ ਤੇ ਪਹੁੰਚ ਗਿਆ। ਚੌਥੇ ਮੁਕਾਮ ਤੇ ਜਾ ਕੇ ਲਿਵ ਲੱਗ ਜਾਂਦੀ ਹੈ। ਅਗਲਾ ਹਾਕਾ ਮਾਰਦਾ, ਭਾਈ ਪ੍ਰਸ਼ਾਦਾ ਛਕ ਲੈ, ਤੂੰ ਕਿਉਂ ਨਹੀਂ ਛਕਦਾ, ਇੱਥੇ ਹੀ ਬੈਠਾ। ਬਾਹਰ ਚਲਿਆ ਗਿਆ, ਉੱਥੇ ਹੀ ਲਿਵ ਲੱਗ ਗਈ, ਉੱਥੇ ਹੀ ਬੈਠਾ ਰਿਹਾ। ਨਾਮ ਦੀ ਧੁਨ ਅੰਦਰ ਚੱਲ ਪੈਂਦੀ ਹੈ ਪੂਰੇ ਜ਼ੋਰ ਨਾਲ, ਉਹਦੇ ਵਿੱਚ ਸੁਰਤ ਲੱਗ ਜਾਂਦੀ ਹੈ, ਇਹਨੂੰ ਲਿਵ ਲੱਗਣਾ ਕਹਿੰਦੇ। ਮਹਾਰਾਜ ਕਹਿੰਦੇ ਜੇ ਲਿਵ ਨਹੀਂ ਨਾ ਲੱਗੀ ਪਿਆਰਿਓ, ਇੱਕ ਗੱਲ ਸੁਣੋ, ਤੁਹਾਡੀ ਦੇਹ ਹੈ ਜਿਹੜੀ ਹੈ, ਦੇਹ ਕਹਾਉਣ ਦੇ ਕਾਬਲ ਨਹੀਂ ਹੈ। ਇਹ ਕੋੜ ਹੋਇਆ ਹੋਇਆ ਦੇਹ ਨੂੰ, ਕੋੜ ਕੋੜੀ ਦੇਹ ਹੈ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਵਾਜੋ, ਕਿਆ ਕਰੇ ਵਿਚਾਰੇ। ਤੀਸਰੀ ਮੰਜ਼ਿਲ ਤੇ ਨਹੀਂ ਅਸੀਂ, ਚੌਥੀ ਤੇ ਪਹੁੰਚੇ ਨਹੀਂ ਹੈਗੇ। ਲਿਵ ਨਹੀਂ ਸਾਡੀ ਲੱਗੀ ਅਜੇ, ਲਿਵ ਲੱਗਦੀ ਆ ਅਸੀਂ ਜਾਣਦੇ ਹਾਂ ਵੀ ਤੇਰੀ ਲਿਵ ਲੱਗੀ ਹੋਈ ਹੈ, ਧੁਨ ਲੱਗੀ ਹੋਈ ਹੈ ਪੈਸੇ ਕਮਾਉਣ 'ਚ। ਤੂੰ ਗਲਤ ਕੰਮ ਕਰਨ ਵਾਸਤੇ ਲਿਵ ਲਾਈ ਬੈਠਾ। ਉਹ ਜਦੋਂ ਪਰਮੇਸ਼ੁਰ ਦੇ ਨਾਮ ਨਾਲ ਲਿਵ ਲੱਗਦੀ ਆ, ਅੰਦਰ ਰਸ ਆਉਂਦਾ, ਟਾਈਮ ਭੁੱਲ ਜਾਂਦਾ। ਅੰਦਰਲੇ ਪਾਸੇ ਨਾਦ ਸੁਣਦੇ ਨੇ, ਬਗੈਰ ਵਜਾਇਆ ਹੋਇਆ ਬਾਜੇ ਵੱਜਦੇ ਨੇ। ਉਹ ਇੰਨੀ ਮਿੱਠੀ ਸੁਰੀਲੀ ਧੁਨ ਹੈ, ਉਹਦੇ ਵਿੱਚ ਉੱਠ ਨਹੀਂ ਹੁੰਦਾ ਆਦਮੀ, ਤੇ ਲਿਵ ਲੱਗ ਜਾਂਦੀ ਹੈ। ਨਾਮ ਉਹਦੇ ਵਿੱਚ ਚੱਲਦਾ, ਸ਼ਬਦ ਦੀ ਗੂੰਜ ਪੈਂਦੀ ਹੈ ਤੇ ਨਾਲ ਬਾਜੇ ਹੁੰਦੇ। ਇਹ ਚੌਥੀ ਮੰਜ਼ਿਲ ਹੋ ਜਾਇਆ ਕਰਦੀ ਹੈ। ਪੰਜਵੀਂ ਹੋਇਆ ਕਰਦੀ ਹੈ ਵਹਿਦੀਅਤ ਦੀ। ਪਤਾ ਲੱਗ ਜਾਂਦਾ ਵੀ ਮੈਂ ਤੇ ਵਾਹਿਗੁਰੂ ਅੱਡ ਅੱਡ ਨਹੀਂ ਹੈਗੇ, ਅਸੀਂ ਇੱਕੋ ਹੀ ਹਾਂ। ਲੇਕਿਨ ਅਜੇ ਤੱਕ ਅੰਦਰੋਂ ਨਹੀਂ ਮੰਨਿਆ। ਅੰਦਰੋਂ ਮੰਨ ਲਓ, ਜੇ ਕੋਈ ਮੰਨ ਲਏ ਹੁਣੇ ਬ੍ਰਹਮ ਗਿਆਨੀ ਹੋ ਜੂਗਾ ਇੱਥੇ ਬੈਠਾ ਬੈਠਾ ਹੀ। ਕੋਈ ਬੰਦਾ ਹਿੰਮਤ ਨਾਲ ਮੰਨ ਲਓ, ਮੈਂ ਦੱਸ ਦਿੰਦਾ। ਮਹਾਰਾਜ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਉਸੇ ਦੀ। ਇਹਦਾ ਮਤਲਬ ਕੀ ਹੈ? ਅਸੀਂ ਤਾਂ ਜਾਣਦੇ ਹੀ ਨਹੀਂ, ਪ੍ਰੋਫੈਸਰ ਨਹੀਂ ਜਾਣਦੇ, ਗਿਆਨੀਆਂ ਨੂੰ ਨਹੀਂ ਪਤਾ, ਸੰਤਾਂ ਨੂੰ ਪਤਾ। ਉਹ ਇਹ ਹੈ ਵੀ ਵਾਹਿਗੁਰੂ ਦੇ ਬਿਨਾਂ ਹੈ ਹੀ ਕੋਈ ਨੀ, ਮੈਂ ਹਾਏ ਨੀ, ਮੈਂ ਨਾਹੀ, ਪ੍ਰਭ ਸਭ ਕੁਛ ਤੇਰਾ, ਇਹ ਤਾਂ ਤੂੰ ਹੀ ਤੂੰ ਹੈ, ਮੈਂ ਤਾਂ ਹਾਏ ਨੀ, ਮੈਂ ਐਵੇਂ ਵਿੱਚ ਵੜ ਗਿਆ ਆ ਕੇ। ਜਿਹਨੂੰ ਇਹ 100% ਵਿਸ਼ਵਾਸ ਹੋ ਜਾਵੇ ਉਸੇ ਵੇਲੇ ਬ੍ਰਹਮ ਦਾ ਗਿਆਨ ਹੋ ਜਾਏਗਾ। ਇਹਨੂੰ ਅਭੇਦ ਅਵਸਥਾ ਕਹਿੰਦੇ ਨੇ, ਅਜੇ ਮਿਲਿਆ ਨਹੀਂ ਹੈ ਲੇਕਿਨ ਵਹਿਦੀਅਤ ਵਿੱਚ ਪਹੁੰਚ ਗਿਆ, ਖਿਆਲ ਆਉਣ ਲੱਗ ਗਏ ਵੀ ਇੱਥੇ ਹੋਰ ਕੋਈ ਨਹੀਂ, ਹੁਣ ਇੱਥੋਂ ਗਾਂ ਫੇਰ ਤਰੱਕੀ ਕਰੀ, ਫੇਰ ਕਿੱਥੇ ਪਹੁੰਚਿਆ, ਕਹਿੰਦੇ ਹੈਰਾਨੀ ਦੇ ਮੰਡਲ ਚ ਪਹੁੰਚ ਗਿਆ, ਬਿਸਮਾਦ ਦੇ ਮੰਡਲ ਵਿੱਚ ਪਹੁੰਚ ਗਿਆ, ਸਹਿ ਨਹੀਂ ਹੁੰਦਾ, ਜਰ ਨਹੀਂ ਹੁੰਦਾ, ਇੰਨਾ ਆਨੰਦ ਆਉਂਦਾ। ਹੁਣ ਇੱਕ ਮੰਜ਼ਿਲ ਹੋਰ ਰਹਿ ਗਈ ਸਤਿਨਾਮ, ਉਹ ਕਿਹੜੀ ਰਹਿ ਗਈ, ਉਹ ਗੁਰੂ ਦੀ ਮਦਦ ਤੇ ਬਿਨਾਂ ਨਹੀਂ ਲੰਘ ਹੋਇਆ ਕਰਦਾ, ਇੱਥੇ ਗੁਰੂ ਦੀ ਮਦਦ ਦੀ ਲੋੜ ਹੈ, ਪੂਰੇ ਸੰਤ ਪੂਰੇ ਸੰਤ ਦੀ ਲੋੜ ਹੈ, ਕੋਈ ਸੰਤ ਹੈ ਨਹੀਂ ਦੁਨੀਆਂ 'ਚ, ਬੜਾ ਮੁਸ਼ਕਲ ਹੈ। ਗੁਰੂ ਗ੍ਰੰਥ ਸਾਹਿਬ ਅੱਗੇ ਹੀ ਬੇਨਤੀਆਂ ਕਰੋ, ਇਹ ਹੀ ਨਗਾ ਦੇਣਗੇ। ਗੁਰੂ ਗ੍ਰੰਥ ਸਾਹਿਬ ਜੋ ਹੈ ਨਾ ਪ੍ਰਤੀਕ ਹੁੰਦਾ, ਇਹ ਗੁਰੂ ਨਾਨਕ ਸਾਹਿਬ ਦੇ ਪ੍ਰਤੀਕ ਹੈ, ਦਸਾਂ ਪਾਤਸ਼ਾਹੀਆਂ ਦਾ, ਦਸ ਪਾਤਸ਼ਾਹੀਆਂ ਤਾਂ ਕਹਿੰਦੇ ਆ ਇਕੱਲੇ ਗੁਰੂ ਹੋਇਆ, ਨੌ ਗੁਰੂ ਦਾ ਗੁਰੂ ਨਾਨਕ ਸਾਹਿਬ, ਗੁਰੂ ਜੋਤ ਹੈ ਉਹ ਹੁਣ ਵੀ ਹੈਗੀ, ਹਰੇਕ ਦੇ ਅੰਦਰ ਹੈ, ਜਿਹੜਾ ਮਿਲਣਾ ਚਾਹੁੰਦਾ ਮਿਲ ਲਓ, ਤਰੀਕੇ ਹੁੰਦੇ ਨੇ ਉਹਦੇ ਮਿਲਣ ਦੇ ਵੀ, ਉਹਦੀ ਮਿਹਰਬਾਨੀ ਹੁੰਦੀ ਹੈ। ਉਹ ਇਹ ਜੀਵ ਦੇ ਵਿੱਚੋਂ ਦੁਆਇਤ ਖਤਮ ਕਰਕੇ ਏਕ ਤੇ ਏਕਤਾ ਵਿੱਚ ਦਾਖਲ ਕਰਕੇ ਇਹਦਾ ਮੈਂ ਭਾਵ ਕੱਟ ਦਿੰਦਾ, ਇੱਥੇ ਪਰਮੇਸ਼ਰ ਹੀ ਪਰਮੇਸ਼ਰ ਰਹਿ ਜਾਂਦਾ ਹੈ। ਉਹਨੂੰ ਕਹਿੰਦੇ ਨੇ ਫਨਾਹ ਫਿਲਾ ਜਾਂ ਫਨਾਹੇ ਅੱਲਾ, ਅੱਲਾ ਦੇ ਵਿੱਚ ਫਨਾਹ ਹੋ ਜਾਣਾ, ਵਾਹਿਗੁਰੂ 'ਚ ਭੇਦ ਹੋ ਜਾਣਾ। ਇਹ ਚੀਜ਼ਾਂ ਗੁਰੂ ਕੋਲ ਹੁੰਦੀਆਂ, ਜੇ ਜਿਹੜਾ ਗੁਰੂ ਹੈ ਉਹ ਕਹਿੰਦੇ ਗੁਰੂ ਉਸਨੂੰ ਤਾਂ ਨੇ ਘਰ ਨੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਜਾਣ, ਇਹ ਸਰੀਰ ਵਿੱਚ ਹੈ ਵਾਹਿਗੁਰੂ ਨਾਲ ਮਿਲਾਉਂਦਾ ਹੈਗਾ, ਵਾਹਿਗੁਰੂ ਹੈ ਸਰੀਰ 'ਚ, ਉਹ ਪਰਛਾਵੇਂ ਨੂੰ ਅਸੀਂ ਮੰਨ ਕੇ ਮੈਂ ਮੰਨੀ ਜਾਂਦੇ ਹਾਂ, ਇਹ ਹੁਣ ਗੱਲ ਟੁੱਟਦੀ ਨਹੀਂ ਹੈ, ਗੱਲਾਂ ਦੱਸੀਆਂ ਤਾਂ ਨਹੀਂ ਟੁੱਟਦੀ, ਇਹ ਤਾਂ ਸਾਧਨਾ ਨਾਲ ਟੁੱਟਦੀ ਹੈ, ਉਹ ਨਹੀਂ ਆਉਂਦੀ। ਸੋ ਗੁਰੂ ਜਿਹੜਾ ਉਹ ਦਿਖਾ ਦਿੰਦਾ, ਗੁਰੂ ਹੁੰਦਾ ਹੀ ਇਸ ਕਰਕੇ ਹੈ, ਗੁਰੂ ਨੂੰ ਅਸੀਂ ਸਭ ਕੁਝ ਸੌਂਪਦੇ ਹਾਂ ਇਸ ਕਰਕੇ, ਮੈਨੂੰ ਤੂੰ ਮਿਲਾ ਦੇ ਰੱਬ ਨੂੰ, ਮੇਰੇ ਕੋਲੋਂ ਜੰਮਣ ਮਰਨ ਦੀ ਫਾਈ ਲਾ ਦੇ। ਮਹਾਰਾਜ ਕਹਿੰਦੇ ਫਿਰ ਆਉਂਦੀਆਂ ਅਵਸਥਾ, ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ ਵਿਸਮਾਤ ਦੀ ਅਵਸਥਾ, ਤਾਰ ਘੋਰ ਬਜੰਤਰ ਤੇ ਸਾਚ ਪੁਰਖ ਸੁਲਤਾਨ, ਉੱਥੇ ਬੇਅੰਤ। ਮਹਾਰਾਜ ਕਹਿੰਦੇ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਮਾਲੇ ਬਾਜੇ ਤੇਰੇ ਨਾਦ ਨੇਕ ਸੰਕਾ ਕੇਤੇ ਵਾਉਣ ਵਾਲੇ, ਗਿਣਤੀ ਮਿਣਤੀ ਤੋਂ ਬਾਹਰ ਨੇ ਗਾਉਣ ਵਾਲੇ। ਮਹਾਰਾਜ ਕਹਿੰਦੇ ਤਾਰ ਘੋਰ ਬਜੰਤਰ ਤੇ ਸਾਚ ਤਖ਼ਤ ਸੁਲਤਾਨ। ਸੋ ਐਸਾ ਜੋ ਗੁਰੂ ਹੁੰਦਾ ਹੈ ਉਹਦਾ ਸਾਡੇ ਵਰਗਾ ਸੁਭਾਅ ਨਹੀਂ ਹੁੰਦਾ, ਸਾਤੋਂ ਵੱਖਰਾ ਹੁੰਦਾ, ਨਿਰਵੈਰ ਹੁੰਦਾ, ਨਿਰਾਲਾ ਹੁੰਦਾ, ਉਹਦੀ ਕਿਰਿਆ ਨੂੰ ਕੋਈ ਜਾਣ ਨਹੀਂ ਸਕਦਾ। ਕੱਲ੍ਹ ਮੈਂ ਬੜੀ ਲੰਮੀ ਚੌੜੀ ਬੇਨਤੀ ਕਰਕੇ ਦੱਸੀ ਸੀ ਕਿ ਗੁਰੂ ਮਹਾਰਾਜ ਨਾਲ ਬਗੈਰ ਕਿਸੇ ਮਤਲਬ ਤੇ ਯੁੱਧ ਸ਼ੁਰੂ ਹੋ ਗਈ, ਕੋਈ ਮਤਲਬ ਨਹੀਂ ਸੀ, ਜੇ ਸੀ ਤਾਂ ਉਹ ਦੁਨਿਆਵੀ ਸੀ, ਰਾਜਸੀ ਮਤਲਬ ਸੀ, ਰਾਜਸੀ ਚਾਲ ਸੀ ਵੀ ਇਹ ਜਿਹੜੇ ਮੌਤ ਤੋਂ ਉੱਤੇ ਹੁੰਦੇ ਜਾਂਦੇ ਨੇ ਅੰਮ੍ਰਿਤ, ਜਿਨ੍ਹਾਂ ਦੇ ਮੂੰਹ ਨੂੰ ਲੱਗਦਾ ਹੈ ਅੰਮ੍ਰਿਤ ਅੰਦਰ ਹੈ, ਅੰਮ੍ਰਿਤ ਪੀਵਾ ਅੰਮ੍ਰਿਤ ਹੋਵੇ, ਜਿਹਨੇ ਵੀ ਉਹ ਅੰਦਰਲਾ ਅੰਮ੍ਰਿਤ ਪੀ ਲਿਆ ਉਹ ਮੁੜ ਕੇ ਨਹੀਂ ਮਰਦਾ, ਨਾ ਉਹ ਅੰਮ੍ਰਿਤ ਕਦੇ ਟੁੱਟਦਾ। ਲਾਲ ਰੰਗ ਜਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਹੀ ਨਾ ਲਾਗੇ ਦਾਗਾ। ਉਹ ਜਦ ਇੱਕ ਵਾਰੀ ਮਿਲ ਗਿਆ ਫੇਰ ਨਹੀਂ ਉਹ ਆਦਮੀ ਕਦੇ ਥੱਲੇ ਆਇਆ ਕਰਦਾ, ਕਿਉਂਕਿ ਮਾਇਆ ਦੀ ਉੱਥੇ ਪਹੁੰਚਣੀ ਹੈ, ਨਾ ਹੋਣ ਕਰਕੇ ਉਹ ਗਿਰਦਾ ਨਹੀਂ ਹੈ। ਉਹ ਅੰਮ੍ਰਿਤ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਜਿਹੜੇ ਉਮੀਦਵਾਰ ਸੀ ਉਹ ਮੌਤ ਤੋਂ ਡਰਨ ਤੋਂ ਹਟ ਗਏ। ਇੱਧਰ ਗੁਰੂ ਮਹਾਰਾਜ ਨੇ ਟੁੱਟੇ ਹੋਏ ਬੰਦੇ ਨੂੰ ਚਾਰ ਟੁਕੜੇ ਹੋਏ ਹੋਏ ਕੱਲ੍ਹ ਮੈਂ ਦੱਸੇ ਸੀ ਵੀ ਉਹ ਪੂਰਾ ਕਰਤਾ, ਪੂਰਾ ਕਰਕੇ ਇਹਨੂੰ ਰਿਸ਼ੀ ਬਣਾ ਦਿੱਤਾ, ਨਾਲ ਹੁਕਮ ਦੇ ਦਿੱਤਾ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੇ। ਉਹਦੇ ਬਾਅਦ ਮਹਾਰਾਜ ਨੇ ਗਿਆਨ ਦੇ ਕੇ ਆਪਣੇ ਬਰਾਬਰ ਕਰ ਲਿਆ, ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਪ੍ਰਮ ਹੈ ਮੋਹ ਹੈ ਤਾਸ ਮੈਂ ਰੰਚਕ ਨਹੀਂ ਪੇ। ਹੁਣ ਜਿਹੜਾ ਰੱਬ ਬਣ ਗਿਆ ਉਹਨੂੰ ਮੌਤ ਦਾ ਕੀ ਡਰ? ਜਿਹੜੇ ਇਸ ਤਰ੍ਹਾਂ ਦੇ ਬੰਦੇ ਹੋਏ ਉਹ ਜ਼ੁਲਮ ਨੂੰ ਸਹਿ ਨਾ ਸਕੇ, ਉਹਨਾਂ ਨੇ ਧੋਖਾਧਾਕੀ ਸ਼ੁਰੂ ਕਰਤੀ ਵੀ ਤੁਸੀਂ ਮਾੜਾ ਕੰਮ ਕਰਦੇ ਹੋ, ਤੁਹਾਡਾ ਕੰਮ ਨਹੀਂ ਰਾਜੇ ਚੁਲੀ ਨਿਆਮ ਕੀ, ਰਾਜਾ ਤਾਂ ਹੁੰਦਾ ਜੇ ਨਿਆਮ ਕਰੇ, ਨਹੀਂ ਤਾਂ ਰਾਜਾ ਕਸਾਈ ਹੁੰਦਾ, ਕਲਕਾਤੀ ਰਾਜੇ ਕਸਾਈ ਧਰਮ ਪੰਥ ਕਰ ਉੱਡ ਰਿਹਾ ਕੂੜ ਅਮਾਵਤ ਸੱਚ ਚੰਦਰਮਾ ਦੀਸੇ ਰਾਹੀਂ ਕਹਿ ਜਾਣੇ ਵੀ ਤੁਸੀਂ ਰਾਜੇ ਬਣੇ ਹੋਏ ਹੋ ਵਾਹਿਗੁਰੂ ਨੇ ਤੁਹਾਡੇ ਤੇ ਕਿਰਪਾ ਕਰੀ ਤੁਸੀਂ ਇੱਕ ਅੱਖ ਨਾਲ ਦੇਖੋ ਸਾਰਿਆਂ ਨੂੰ ਹਿੰਦੂਆਂ ਨੂੰ ਅੱਡ ਦੇਖਦੇ ਹੋ ਇਸਲਾਮ ਵਾਲਿਆਂ ਨੂੰ ਅੱਡ ਦੇਖਦੇ ਹੋ ਇਹਨਾਂ ਦੇ ਵਿੱਚ ਵੀ ਅਮੀਰ ਆਦਮੀਆਂ ਨੂੰ ਅੱਡ ਦੇਖਦੇ ਹੋ ਗਰੀਬਾਂ ਨੂੰ ਅੱਡ ਦੇਖਦੇ ਹੋ ਇਹ ਡਰ ਜਿਹੜਾ ਸੀ ਇਹ ਰਾਜਿਆਂ ਨੂੰ ਕੁਦਰਤੀ ਪੈਂਦਾ ਕਿਤੇ ਵੀ ਜਨਤਾ ਦਾ ਜ਼ੋਰ ਵੱਧ ਜਾਵੇ ਰਾਜਾ ਡਰ ਜਾਂਦਾ ਉਹਦੇ ਕਰਕੇ ਉਹਨਾਂ ਨੇ ਪਹਿਲਾਂ ਤਾਂ ਚਲਾਕੀਆਂ ਕਰੀਆਂ ਪਹਾੜੀ ਰਾਜਿਆਂ ਨੂੰ ਚੱਕਦੇ ਰਹੇ ਅਖੀਰ ਬਹੁਤ ਵੱਡਾ ਯੁੱਧ ਕਿੰਨੀ ਫੌਜ ਮਹਾਰਾਜ ਲਿਖਦੇ ਆ ਵੀ 10 ਲੱਖ ਫੌਜ ਭੇਜੀ ਸਾਰੀ ਆਨੰਦਪੁਰ ਸਾਹਿਬ ਦੇ ਦੁਆਲੇ ਨਹੀਂ ਸੀ ਇਹ ਤਾਂ ਤੁਹਾਡੇ ਨਾਲ ਦੂਜੇ ਜਿਹੜੇ ਬਾਹਰਲੇ ਨੇ ਨਾ ਰੌਲਾ ਪਾ ਲੈਣਗੇ ਵੀ 10 ਲੱਖ ਤੁਸੀਂ ਦੱਸੋ ਵੀ ਕਿੰਨੇ ਏਰੀਏ 'ਚ ਆਉਂਦੀ ਉਹਨੂੰ 10 ਲੱਖ ਨੂੰ ਕਿਵੇਂ ਸਮਾਨ ਪਹੁੰਚਦਾ ਉਹ ਸਾਰੇ ਪੰਜਾਬ 'ਚ ਅਪਲਾਈ ਕਰੀ ਹੋਈ ਸੀ ਵੀ ਕਿਤੋਂ ਨਾ ਕੋਈ ਤੁਰ ਸਕੇ ਹਰ ਥਾਂ ਦੇ ਉੱਤੇ ਸੀ ਵੀ ਕਿਤੋਂ ਸਿੱਖ ਇਕੱਠੇ ਨਾ ਹੋ ਜਾਣ ਗੁਰੂ ਮਹਾਰਾਜ ਦੇ ਪਿਆਰੇ ਹਮਲਾ ਨਾ ਕਰ ਦੇਣ ਉਹ ਹਰ ਥਾਂ 'ਤੇ ਦਬਾਏ ਹੋਏ ਸੀਗੇ ਕੋਈ ਨਾਕਾ ਨਹੀਂ ਸੀਗਾ ਹੁਣ ਵੀ ਤੁਹਾਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ ਦੇ ਨਾਲ ਨਾਕਾਬੰਦੀ ਹੁੰਦੀ ਹੈ ਸੋ ਆਨੰਦਪੁਰ ਦੇ ਘੇਰੇ ਨੂੰ 6 ਮਹੀਨੇ ਲੱਗ ਗਏ ਉਸ ਵੇਲੇ ਗੁਰੂ ਮਹਾਰਾਜ ਬਾਹਰ ਨਿਕਲਦੇ ਨੇ ਹੈਰਾਨ ਹੋ ਗਏ ਕਹਿਣ ਲੱਗੇ ਵੀ ਇਹ ਪੱਤੇ ਦਰਖਤਾਂ ਦੇ ਛਿੱਲਾਂ ਨਹੀਂ ਨਜ਼ਰ ਆਉਂਦੀਆਂ ਕਹਿਣ ਲੱਗੇ ਪਾਤਸ਼ਾਹ ਤੇਰੇ ਪਿਆਰਿਆਂ ਨੇ ਪੱਤੇ ਵੀ ਵਾਲ ਵਾਲ ਪੀਲੇ ਨੇ ਛਿੱਲਾਂ ਵੀ ਰਗੜ ਰਗੜ ਕੇ ਖਾ ਲਈਆਂ ਨੇ ਕਿ ਕੁਛ ਦਿਨ ਹੋਰ ਸਰੀਰ ਦਾ ਨਿਰਵਾਹ ਹੋ ਜਾਵੇ ਤੇ ਤੇਰੇ ਲੇਖੇ ਲੱਗ ਜਾਵੇ ਐਵੇਂ ਹੀ ਨਾ ਸਰੀਰ ਅਸੀਂ ਛੱਡ ਦਈਏ ਮਹਾਰਾਜ ਕਹਿੰਦੇ ਖਾਲਸਾ ਜੀ ਤੁਸੀਂ ਬਹੁਤ ਵੱਡਾ ਤਪ ਕਰ ਲਿਆ ਉੱਧਰ ਉਹ ਵੀ ਦੁਖੀ ਹੋ ਗਏ ਉੱਥੋਂ ਬਾਰ ਬਾਰ ਹਦਾਇਤਾਂ ਆਉਂਦੀਆਂ ਨੇ ਬਈ ਕਿੱਦਾਂ ਕਹਿ ਕਿਲਾ 10,000 ਬੰਦਾ ਤੁਸੀਂ ਮੈਨੂੰ ਦੱਸਿਆ ਵੀ ਸੀਗਾ ਤੇ ਤੁਸੀਂ 10 ਲੱਖ ਬੰਦੇ 10,000 ਨੂੰ ਕਾਬੂ ਨਹੀਂ ਕਰ ਸਕੇ ਅਜੇ ਤੱਕ ਸਜਾਵਾਂ ਦੀਆਂ ਲਿਸਟਾਂ ਆ ਗਈਆਂ ਵੀ ਫਾਂਸੀ ਚਾੜ ਦਿੱਤੇ ਜਾਓਗੇ ਖੱਲਾਂ 'ਚ ਮੜਾ ਦਿੱਤੇ ਜਾਓਗੇ ਕੁੱਤਿਆਂ ਤੋਂ ਪੜਵਾ ਦਿੱਤੇ ਜਾਓਗੇ ਜੇ ਤੁਸੀਂ ਹਾਰ ਕੇ ਇੱਥੋਂ ਤੁਰੇ ਡਰ ਗਏ ਸਾਰੇ ਹੱਲਾ ਕਰਨ ਦੀ ਤਾਕਤ ਨਹੀਂ ਹੈ ਅਖੀਰ ਚਾਲ ਰਾਜਸੀ ਚਾਲ ਚੱਲੀ ਉਹ ਇੱਕ ਔਰੰਗਜ਼ੇਬ ਦੇ ਨਾਮ ਦੀ ਇੱਕ ਚਿੱਠੀ ਬਣਾਈ ਗਈ ਸੱਚੀ ਸੀ ਜਾਂ ਝੂਠੀ ਸੀ ਇਹਦਾ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ ਇਹੋ ਜਿਹੇ ਮੌਕਿਆਂ ਦੇ ਉੱਤੇ ਬੜਾ ਕੁਛ ਚੱਲਿਆ ਕਰਦਾ ਕੁਰਾਨ ਸ਼ਰੀਫ ਰੱਖਿਆ ਗਿਆ ਸਿਰ ਦੇ ਉੱਤੇ ਚੁਕਾ ਕੇ ਜਿਹੜਾ ਵੱਡਾ ਮੌਲਵੀ ਸੀ ਉਸ ਨੂੰ ਭੇਜਿਆ ਗਿਆ ਰਾਜਦੂਤ ਦੇ ਨਾਲ ਵੀ ਗੁਰੂ ਦੇ ਸੁਰੇਸ਼ ਪਿਤਾ ਦੇ ਪਾਸ ਜਾਓ ਇਧਰਲੇ ਪਾਸੇ ਪਹਾੜੀਆਂ ਨੇ ਸਾਲਗ੍ਰਾਮ ਲਿਆ ਕੇ ਰੱਖਿਆ ਆਟੇ ਦੀ ਗਊ ਬਣਾਈ ਤੇ ਗਊ ਦੇ ਮੂਹਰੇ ਇੱਕ ਛੁਰੀ ਰੱਖ ਦਿੱਤੀ ਜਾ ਕੇ ਗੁਰੂ ਮਹਾਰਾਜ ਦੇ ਕੋਲ ਰੱਖ ਦਿੱਤੀਆਂ ਵੀ ਮਹਾਰਾਜ ਸਭ ਤੋਂ ਬੜੀ ਜਿਹੜੀ ਚੀਜ਼ ਹੈ ਇਹ ਇਸਲਾਮ ਵਾਲਿਆਂ ਵਾਸਤੇ ਕੁਰਾਨ ਦੀ ਹੈ ਤੇ ਜਿਹੜੇ ਪਹਾੜੀ ਰਾਜੇ ਨੇ ਇਹਨਾਂ ਵਾਸਤੇ ਗਊ ਹੈ ਆ ਛੁਰੀ ਰੱਖੀ ਪਈ ਹੈ ਵੀ ਗਊ ਜਿਵਾ ਹੋ ਜਾਏਗੀ ਜੇ ਤੁਸੀਂ ਸਾਡੀ ਗੱਲ ਨਾ ਮੰਨੇ ਸਾਨੂੰ ਵੀ ਬਹੁਤ ਤਾੜਨਾ ਆ ਰਹੀਆਂ ਨੇ ਅਸੀਂ ਮਜਬੂਰ ਹੋਏ ਜਾ ਨਹੀਂ ਸਕਦੇ ਰੌਲਾ ਸਿਰਫ ਅਸੀਂ ਬਚ ਤਾਂ ਸਕਦੇ ਹਾਂ ਜੇ ਤੁਸੀਂ ਕਿਲਾ ਛੱਡਦੇ ਹੋ ਅਸੀਂ ਆ ਜਾਮਨ ਦਿੰਦੇ ਹਾਂ ਮਹਾਰਾਜ ਕਹਿੰਦੇ ਪਿਆਰੇ ਹੋ ਜਾਮਨੀਆਂ ਤੁਹਾਡੀਆਂ ਕੱਚੀਆਂ ਰਾਜਸੀ ਚਾਲਾਂ ਨੇ ਅਸੀਂ ਇਹਨਾਂ ਚਾਲਾਂ 'ਚ ਨਹੀਂ ਆਉਂਦੇ ਅੰਦਰਲੇ ਪਾਸੇ ਗੱਲ ਚੱਲ ਪਈ ਗੱਲ ਉਹ ਕੋਈ ਮਾੜੇ ਸਿੱਖ ਨਹੀਂ ਸੀਗੇ ਵੀ ਐਵੇਂ ਅਸੀਂ ਕਹਿ ਦਈਏ ਜੀ ਬੇਦਾਵਾ ਦੇਣ ਵਾਲੇ ਆਏ ਸੀਗੇ ਬਿਲਕੁਲ ਨਹੀਂ ਬੜੀਆਂ ਭਾਰੀ ਤਕਲੀਫਾਂ 99 ਨੰਬਰ ਤਾਂ ਲੈ ਰਹੇ 1 ਨੰਬਰ 'ਤੇ ਫੇਲ ਹੋਏ ਸੀ ਉਹ ਵੀ ਜਾ ਕੇ ਦੂਰੀ ਵਾਰੀ ਇਮਤਿਹਾਨ ਦੇ ਕੇ ਪਾਸ ਹੋ ਕੇ ਮਹਾਰਾਜ ਤੋਂ ਬਰ ਲਏ ਉਹਨਾਂ ਨੇ ਉਸ ਵੇਲੇ ਰਾਏ ਖਿਲਾਫੀ ਹੋ ਗਈ ਨਿਸ਼ਚਾ ਕੁਛ ਕਮਜ਼ੋਰ ਪੈ ਗਿਆ ਕਹਿਣ ਲੱਗੇ ਗੁਰੂ ਮਹਾਰਾਜ ਨੇ ਸ਼ਕਤੀ ਤਾਂ ਕੋਈ ਦਿਖਾਈ ਨਹੀਂ ਹੈ ਮਨੁੱਖਾਂ ਵਾਂਗੂ ਲੜਦੇ ਨੇ ਵੀ ਸੱਚੇ ਪਾਤਸ਼ਾਹ ਹੁਣ ਫਿਰ ਇਹ ਚਾਲ ਆਪਾਂ ਵੀ ਚੱਲੀਏ, ਆਪਾਂ ਨਿਕਲਣ ਦੀ ਗੱਲ ਕਰੀਏ, ਇੱਕ ਵਾਰੀ ਨਿਕਲ ਜਾਈਏ ਇੱਥੋਂ ਫਿਰ ਆਪਾਂ ਤਿਆਰੀ ਕਰ ਲਾਂਗੇ। ਮਹਾਰਾਜ ਕਹਿੰਦੇ ਨਹੀਂ ਪਿਆਰਿਓ, ਇਹ ਹੁਣ ਬਿਲਕੁਲ ਹਿੱਲ ਚੁੱਕੇ ਨੇ, 7 ਦਿਨ ਹੋਰ ਲਓ, 7 ਦਿਨਾਂ ਬਾਅਦ ਇਹਨਾਂ ਨੇ ਹਿੱਲ ਜਾਣਾ। ਜੇ ਸਾਡਾ ਵਚਨ ਨਾ ਮੰਨਿਆ ਤਾਂ ਖੁਆਰੀ ਬਹੁਤ ਹੋਏਗੀ। ਉਸ ਵੇਲੇ ਦੌਰ ਆਇਆ ਹੋ ਕੇ ਮਹਾਰਾਜ ਕਹਿੰਦੇ ਦੇਖੋ, ਸਿੱਖ ਜਿਹੜਾ ਹੁੰਦਾ ਨਾ ਉਹ ਕਦੇ ਵੀ ਗੁਰੂ ਦੇ ਸਾਹਮਣੇ ਜਿਉਂਦਾ ਹੋ ਕੇ ਨਹੀਂ ਆਇਆ ਕਰਦਾ। ਸਿੱਖ ਦਾ ਜਿਹੜਾ ਹੈ ਉਹ ਮਰਿਆ ਹੋਇਆ ਹੁੰਦਾ, ਉਹਨੇ ਗੁਰੂ ਨੂੰ ਸਭ ਕੁਝ ਸੌਂਪਿਆ ਹੁੰਦਾ, ਤਨ ਮਨ ਧਨ ਸਭ ਸੌਂਪ ਗੁਰੂ ਕੋ। ਜਦ ਤੁਸੀਂ ਮਨ ਮੈਨੂੰ ਦੇ ਤਾ, ਤਨ ਮੈਨੂੰ ਦੇ ਤਾ, ਇੰਨੇ ਕਾਲੇ ਕਿਉਂ ਪੈਂਦੇ ਹੋ? ਤੇ ਮਰੀਜ਼ ਤਾਂ ਜਿਹੜਾ ਹੁੰਦਾ ਹੈ ਉਹਦੇ ਬਾਰੇ ਐਂ ਪੜ੍ਹ ਲਓ, ਮੁਰਦਾ ਹੋਏ ਕੇ ਮਰੀਜ਼ ਮਰੇ ਜਾਵਾ, ਮੁਰਦਾ ਹੋਏ ਕੇ ਮਰੀਜ਼ ਮਰੇ ਜਾਵਾ। ਸਾਵਰ ਸਿਦਕ ਸ਼ਹੀਦ ਭਰਮ ਭੋਖੋ, ਨਾ ਗੋਲਾ ਮੁੱਲ ਖਰੀਦ ਕਾਰੇ ਜੋਗ, ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੋਗ। ਮਹਾਰਾਜ ਕਹਿੰਦੇ ਤੁਸੀਂ ਤਾਂ ਐਂ ਗੱਲ ਕਰਦੇ ਹੋ ਜਿਵੇਂ ਤੁਸੀਂ ਗੁਰੂ ਹੁੰਦੇ ਆ ਤੇ ਮੈਂ ਸਿੱਖ ਹੁੰਦਾ। ਤੁਸੀਂ ਮੈਨੂੰ ਸੀਸ ਅਰਪਣ ਕੀਤਾ ਹੋਇਆ, ਸਭ ਕੁਛ ਅਰਪਣ ਕੀਤਾ ਹੋਇਆ, ਗੁਰੂ ਦੀ ਰਜ਼ਾ ਵਿੱਚ ਰਹੀਦਾ ਹੁੰਦਾ ਕਿ ਗੁਰੂ ਨਾਲ ਗੁਰੂ ਨੂੰ ਮੱਤਾਂ ਦੇਈਦੀਆਂ ਹੁੰਦੀਆਂ? ਮਹਾਰਾਜ ਨੇ ਰਮਜ ਦੇ ਦਿੱਤੀ, ਲੇਕਿਨ ਭੁੱਖ ਦਾ ਦੁੱਖ ਇੰਨਾ ਸੀ ਉਹਨਾਂ ਦੇ ਅਕਲ 'ਚ ਹੋਣਾ ਵੀ ਜੇ ਕਿਲ੍ਹਾ ਛੱਡ ਦਈਏ ਤਾਂ ਬਚ ਰਹਾਂਗੇ। ਮਹਾਰਾਜ ਕਹਿੰਦੇ ਸਾਰੇ ਪੰਜਾਬ ਦੇ ਵਿੱਚ ਫੌਜਾਂ ਹੀ ਫੌਜਾਂ ਲੱਗੀਆਂ ਹੋਈਆਂ ਪਿਆਰੇ, ਉਹ ਘਰ ਦਾ ਹੀ ਨਹੀਂ ਤੁਹਾਨੂੰ ਪਹੁੰਚਣ ਦੇਣਾ ਕਿਸੇ ਨੇ, ਬੁਰੀ ਤਰ੍ਹਾਂ ਮਾਰੇ ਜਾਵੋਗੇ। ਇਹਦੇ ਨਾਲੋਂ ਸਨਮੁਖ ਰਹਿ ਕੇ ਸ਼ਹੀਦੀਆਂ ਪ੍ਰਾਪਤ ਕਰ ਲਓ, ਦਰਗਾਹ ਵਿੱਚ ਥਾਂ ਮਿਲੇਗਾ, ਪਿੱਠ ਦੇ ਕੇ ਜਾਵੋਗੇ ਨਰਕਾਂ 'ਚ ਫਿਰੋਗੇ। ਅਖੀਰ ਬਹੁਤ ਸਾਰੀਆਂ ਰਾਇਆਂ ਹੋ ਗਈਆਂ। ਮਹਾਰਾਜ ਕਹਿੰਦੇ ਚੰਗਾ ਫੈਸਲਾ ਕਰ ਲੈਂਦੇ ਹਾਂ, ਆਹ ਫੜੋ ਕਾਗਜ਼, ਇਹਦੇ ਉੱਤੇ ਲਿਖ ਦਓ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਇਬਾਰਤ ਲਿਖ ਦਿੱਤੀ ਗਈ ਉੱਤੇ ਵੀ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਦਸਖਤ ਹੋਣੇ ਸ਼ੁਰੂ ਹੋ ਗਏ। ਦੂਏ ਨੂੰ ਦੂਆ ਕਹਿੰਦਾ ਤੂੰ ਵੀ ਕਰਦੇ, ਤੂੰ ਵੀ ਕਰਦੇ। ਹੁਣ ਇਹਦੇ ਵਿੱਚ ਦੋ ਗੱਲਾਂ ਨੇ। ਇੱਕ ਤਾਂ ਹੈਗਾ ਵੀ ਇਹੋ ਜਿਹੇ ਬੰਦੇ ਵੀ ਕਮਜ਼ੋਰ ਹੋਣੇ ਨੇ ਜਿਹੜੇ ਮੌਤ ਨੂੰ ਸਾਹਮਣੇ ਦੇਖ ਕੇ ਚਾਹੁੰਦੇ ਸੀ ਵੀ ਕੋਈ ਤਰੀਕਾ ਕਰ ਲਈਏ ਅਤੇ ਕਿਵੇਂ ਬਚ ਜਾਈਏ, ਬਚ ਕੇ ਫਿਰ ਸਰੀਰ ਕਿਸੇ ਚੰਗੇ ਮੌਕੇ ਦੇ ਉੱਤੇ ਲੇਖੇ ਵਿੱਚ ਲਾ ਦਈਏ। ਇਹ ਇੱਕ ਚਾਲ ਹੋਇਆ ਕਰਦੀ ਹੈ। ਜਵਾਹਰ ਲਾਲ ਨਹਿਰੂ ਨੇ ਇੱਕ ਮੇਰੀ ਯਾਦ ਪੁਸਤਕ ਲਿਖੀ ਹੈ, ਉਹ ਉਹਨਾਂ ਦਿਨਾਂ ਦਾ ਜ਼ਿਕਰ ਕਰਦਾ ਜਦ ਮੋਰਚੇ ਲੱਗੇ ਹੋਏ ਸੀਗੇ ਜੈਤੋਂ ਦੇ। ਕਹਿੰਦਾ ਮੈਨੂੰ ਗਾਂਧੀ ਨੇ ਭੇਜਿਆ ਸੀ, ਤਿੰਨ ਜਣੇ ਸੀ ਬਈ ਜਾ ਕੇ ਦੇਖ, ਅੱਖਾਂ ਨਾਲ ਦੇਖ ਕੇ ਆਓ ਵੀ ਕਿੰਨਾ ਤਸ਼ੱਦਦ ਹੋ ਰਿਹਾ ਗੁਰਸਿੱਖਾਂ ਦੇ, ਬਹੁਤਾ ਹੀ ਹੁੰਦਾ ਸੀ, ਹੱਥੋਂ ਜ਼ਿਆਦਾ ਟੋਰਚਰ ਸੀਗਾ। ਕਹਿੰਦੇ ਅਸੀਂ ਵੀ ਚਲੇ ਗਏ, ਸਾਨੂੰ ਫੜ ਕੇ ਨਾਭੇ ਦੀ ਜੇਲ੍ਹ 'ਚ ਕੈਦ ਕਰ ਲਓ। ਜਿਹੜੇ ਸਾਡੇ ਨਾਲ ਸੀ ਉਹਨਾਂ ਨੂੰ ਉੱਥੇ ਭਾਦਸੋਂ ਕੋਲ ਜਿਹੜਾ ਜੰਗਲ ਸੀ ਉੱਥੇ ਕਹਿੰਦੇ ਬਹੁਤ ਬੁਰਾ ਹਾਲ ਹੋਇਆ ਕਰਦਾ ਸੀ, ਉੱਥੇ ਬੰਦ ਕਰ ਦਿੰਦੇ ਸੀ, ਤਾਰਾਂ ਲੱਗੀਆਂ ਹੋਈਆਂ ਸੀ, ਪੈਰੇ ਲੱਗੇ ਹੋਏ ਸੀ, ਕਹਿੰਦੇ ਬਹੁਤ ਬੁਰਾ ਹਾਲ ਸਾਡੇ ਸਾਹਮਣੇ ਕਰਿਆ। ਅਸੀਂ ਜਿੱਥੇ ਰਹਿੰਦੇ ਸੀ ਤਿੰਨੇ ਜਣੇ ਸੀ, ਮੈਂ ਸੀ, ਕਹਿੰਦੇ ਇੱਕ ਪਟੇਲ ਸੀ ਉੱਥੇ ਦਾ, ਭੋਲਾ ਬਾਈ ਦਸਾਈ ਸੀ, ਅਤੇ ਇੱਕ ਬੰਗਾਲ ਦਾ ਸੀ। ਕਹਿੰਦਾ ਰਾਤ ਨੂੰ ਅਸੀਂ ਸੌ ਨਾ ਸਕੇ, ਚੂਹੇ ਸਾਡੇ ਉੱਤੇ ਛਾਲਾਂ ਮਾਰੀ ਗਏ, ਪਿੱਛੋਂ ਕਹਿੰਦਾ ਸਾਰੇ ਹੀ ਤੁਰੇ ਆਉਣ ਛੱਤ ਵੱਲੋਂ। ਕਹਿੰਦਾ ਅਸੀਂ ਸਲਾਹ ਕਰੀ ਵੀ ਜੇ ਇੱਥੇ ਦੋ ਦਿਨ ਹੋਰ ਰਹਿ ਗਏ ਆਪਾਂ ਤਾਂ ਮਰ ਜਾਵਾਂਗੇ, ਮੱਛਰ ਤੜਾ ਤੜ ਲੜਨ ਇੰਨੇ ਮੱਛਰ। ਕਹਿੰਦਾ ਸਲਾਹ ਕਰੀ ਵੀ ਕੋਈ ਤਰੀਕਾ ਸੋਚੋ ਆਪਾਂ ਨਿਕਲੀਏ ਇੱਥੋਂ। ਕਹਿੰਦਾ ਮੈਂ ਆਪਣੇ ਪਿਤਾ ਨੂੰ ਸੁਨੇਹਾ ਭੇਜਿਆ ਮੋਤੀ ਲਾਲ ਨੂੰ ਵੀ ਸਾਨੂੰ ਕਿਵੇਂ ਕੱਢ ਇੱਥੋਂ ਬੈਸਰਾਏ ਨੂੰ ਕਹਿ ਕੇ, ਇੱਥੇ ਨਹੀਂ ਅਸੀਂ ਰਹਿ ਸਕਦੇ, ਮਰ ਜਾਵਾਂਗੇ। ਕਹਿੰਦਾ ਦੂਏ ਦਿਨ ਬੈਸਰਾਏ ਦਾ ਫੋਨ ਆ ਗਿਆ, ਮਹਾਰਾਜਾ ਨੇ ਨਾਭੇ ਵਾਲਿਆਂ ਨੇ ਫਿਰ ਸਾਨੂੰ ਛੱਡ ਦਿੱਤਾ। ਉੱਥੇ ਦੋ ਲਾਈਨਾਂ ਲਿਖੀਆਂ ਹੋਈਆਂ ਨੇ, ਉੱਥੇ ਲਿਖਿਆ ਵੀ ਤੁਸੀਂ ਲੋਕ ਕਹੋਗੇ ਵੀ ਇਹ ਬੁਜ਼ਦਲ ਸੀ, ਮਾਫ਼ੀ ਮੰਗ ਲਈ ਇਹਨੇ, ਅਤੇ ਉਹ ਫਾਰਮ ਉਹਨਾਂ ਦਿਨਾਂ 'ਚ ਦਿੰਦੇ ਸੀ, ਚਾਹੇ ਮਾਫ਼ੀ ਮੰਗ ਲਓ ਚਾਹੇ ਫਿਰ ਦੁੱਖ ਤਕਲੀਫਾਂ ਸਹਿਣ ਨੂੰ ਤਿਆਰ ਰਹੋ। ਸਿੰਘ ਮਾਫ਼ੀ ਨਹੀਂ ਸੀ ਮੰਗਦੇ, ਬਹੁਤ ਬੁਰਾ ਮੰਨਦੇ, ਮੈਂ ਛੋਟਾ ਜਿਹਾ ਹੁੰਦਾ ਚੱਲ, ਜੇ ਕਿਸੇ ਨੇ ਇੱਕ ਅੱਧੇ ਨੇ ਮੰਨ ਲਈ ਪਿੰਡਾਂ ਚਾਹੇ ਬੋਲਦੇ ਨਹੀਂ ਸੀ, ਉਹਦੇ ਨਾਲ ਵੀ ਮਾਫ਼ੀ ਮੰਗ ਕੇ ਆਇਆ। ਇਹ ਲਿਖਦਾ ਕਹਿੰਦਾ ਵੀ ਮੈਂ ਜੇ ਮਾਫ਼ੀ ਨਾ ਮੰਗਦਾ ਮੇਰੇ ਨਾਲ ਦਾ ਇੱਕ ਤਾਂ ਬੰਗਾਲ ਜਾ ਕੇ ਮਰ ਗਿਆ, ਉਹਨੂੰ ਇੰਨਾ ਬੁਖਾਰ ਚੜਿਆ 6 ਮਹੀਨੇ ਉਤਰਿਆ ਹੀ, ਮੈਂ ਤੇ ਭੋਲਾ ਬਾਈ ਬਚ ਗਏ। ਕਹਿੰਦਾ ਜੇ ਅਸੀਂ ਮਾਫ਼ੀ ਨਾ ਮੰਗਦੇ ਤੁਸੀਂ ਤਾਂ ਕਹੋਗੇ ਵੀ ਇਹ ਬੁਜ਼ਦਲ ਸੀ। ਕਹਿੰਦਾ ਬੁਜ਼ਦਲ ਨਹੀਂ ਸੀ, ਅਸੀਂ ਤਾਂ ਚਾਲ ਚੱਲੀ ਸੀ ਵੀ ਮਾਫ਼ੀ ਮੰਗ ਲਓ, ਮਾਫ਼ੀ ਮੰਗਣਾ ਕੀ ਹੈ, ਕਾਗਜ਼ 'ਤੇ ਦਸਖਤੇ ਕਰਨੇ ਹੈ, ਅਸੀਂ ਫਿਰ ਹਟਣਾ ਥੋੜ੍ਹਾ ਜਿਹਾ ਮੌਕਾ ਦੇਖੋ ਫਿਰ ਚੱਲ ਪਾਂਗੇ। ਇੱਕ ਤਾਂ ਇਹ ਖਿਆਲ ਸੀਗਾ ਵੀ ਇੱਥੋਂ ਨਿਕਲੀਏ ਕਿਸੇ ਤਰੀਕੇ ਨਾਲ, ਦੂਸਰਾ ਸੀ ਜਾਨ ਵੀ ਪਿਆਰੀ ਹੋਣੀ ਹੈ, ਪਰ ਉਹ ਜਿਹੜੇ ਦਸਖਤ ਕਰੇ ਉਹ ਬਹੁਤ ਬੜੀ ਬੁਰੀ ਬਾਤ ਕਰੀ। ਗੁਰੂ ਨੂੰ ਸਮਝਾਇਆ ਨਹੀਂ ਸਾ ਜਾ ਸਕਦਾ, ਗੁਰੂ ਸਮਰੱਥ ਹੋਇਆ ਕਰਦਾ, ਗੁਰੂ ਨੂੰ ਇਸ ਤਰ੍ਹਾਂ ਸਮਝਣਾ ਮਨੁੱਖ ਵਾਂਗੂ ਇਹ ਬੜੀ ਭਾਰੀ ਕਮਜ਼ੋਰੀ ਹੈ। ਫਿਰ ਵੀ ਕਾਫ਼ੀ ਬੰਦੇ ਚਲੇ ਜਾਂਦੇ ਨੇ। ਉਹਦੇ ਬਾਅਦ ਮਹਾਰਾਜ ਨੇ ਦਿਖਾਇਆ ਗੱਡੇ ਭਰ ਕੇ ਤੋਰ ਦਿੱਤੇ, ਉੱਤੇ ਕੀਮਤੀ ਕੱਪੜੇ ਅਤੇ ਵਿੱਚ ਕੀ ਰੱਖਿਆ, ਬੋਰੀਆਂ ਭਰ ਦਿੱਤੀਆਂ ਟੁੱਟੀਆਂ ਹੋਈਆਂ ਜੁੱਤੀਆਂ ਦੀ, ਮਾੜੇ ਸਵਾਲ ਉਹ ਪੈ ਗਏ ਆ ਕੇ। ਦੂਏ ਦਿਨ ਜਦ ਕੁਛ ਲੱਭਿਆ ਹੀ ਨਾ, ਕਹਿੰਦੇ ਜੀ ਇਹ ਤਾਂ ਇਹਨਾਂ ਨੂੰ ਅਸੀਂ ਬੜੀ ਭਾਰੀ ਸਜ਼ਾ ਦੇ ਤੀ, ਇਹਨਾਂ ਨੇ ਉਈ ਆ ਕੇ ਕਸਮ ਤੋੜਤੀ ਬਈ ਅਸੀਂ ਕਸਮ ਦੇ ਉੱਤੇ ਪੂਰੀ ਤਰ੍ਹਾਂ ਕਾਇਮ ਆ। ਮਹਾਰਾਜ ਕਹਿਣ ਲੱਗੇ ਪਿਆਰਿਓ ਇਹ ਵੀ ਛਾਲ ਹੈ, ਧੋਖਾ ਹੈ, ਕਦੇ ਵੀ ਰਾਜੇ ਦੀ ਕਸਮ ਦੇ ਉੱਤੇ ਇਤਬਾਰ ਨਹੀਂ ਕਰੀਦਾ ਹੁੰਦਾ, ਚਾਹੇ ਰਾਜਾ ਆਪਣਾ ਚਾਹੇ ਬਗਾਨਾ, ਰਾਜਾ ਹਿੱਤ ਦਾ ਪਿਆਰਾ ਹੁੰਦਾ, ਕਸਮ ਦਾ ਪਿਆਰਾ ਨਹੀਂ ਹੁੰਦਾ। ਮਹਾਰਾਜਾ ਰਣਜੀਤ ਸਿੰਘ ਨਾਲ ਅੰਗਰੇਜ਼ ਨੇ ਕਿੱਡਾ ਬੜਾ ਸਮਝੌਤਾ ਕਰਿਆ ਰੋਪੜ, ਪਰ ਜਦ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਕਮਜ਼ੋਰ ਹੋਣ ਲੱਗੀ ਉਸੇ ਵੇਲੇ ਰੌਲਾ ਪਾ ਬੈਠੇ, ਉਸੇ ਵੇਲੇ ਸ਼ਤਾਨੀਆਂ ਸ਼ੁਰੂ ਕਰ ਦਿੱਤੀਆਂ, ਵਿੱਚੋਂ ਸਰਦਾਰਾਂ ਨੂੰ ਪਾੜਨਾ ਸ਼ੁਰੂ ਕਰ ਦਿੱਤਾ, ਪਾਰਟੀਵਾਦੀਆਂ ਬਣਾਉਣ ਲੱਗ ਗਏ। ਪਤਾ ਸੀਗਾ ਵੀ ਹੁਣ ਅਸੀਂ ਪੰਜਾਬ ਲੈ ਲਾਂਗੇ, ਕਸਮ ਕਿਹੜੀ, ਰਾਜੇ ਨੂੰ ਹਿੱਤ ਪਿਆਰਾ ਹੋਇਆ ਕਰਦਾ, ਕਸਮ ਨਹੀਂ ਪਿਆਰੀ ਹੋਇਆ ਕਰਦੀ। ਆ ਜਦ ਪਾਉਂਡ ਦੀ ਕੀਮਤ ਗਿਰਨ ਲੱਗੀ, ਇੰਗਲੈਂਡ ਦੀ ਜਿਹੜੀ ਪ੍ਰਾਈਮ ਮਿਨਿਸਟਰ ਸੀ ਮਿਸਿਸ ਥੈਪਰ ਥੈਚਰ, ਇਹਦਾ ਮਿੱਤਰ ਸੀ ਜਾਂ ਬਹੁਤ ਪਿਆਰ ਸੀਗਾ ਇਹਨਾਂ ਦਾ ਅਮਰੀਕਾ ਨਾਲ, ਉੱਥੇ ਰੀਗਨ ਦੇ ਪਾਸ ਚਲੀ ਗਈ ਉਹ ਪ੍ਰੈਜੀਡੈਂਟ ਸੀ। ਕਹਿਣ ਲੱਗੀ ਮਿਸਟਰ ਰੀਗਨ ਇਸ ਵੇਲੇ ਸਾਨੂੰ ਬਚਾ ਦੇ, ਸਾਡਾ ਬੁਰਾ ਹਾਲ ਹੋ ਜੂ ਜੇ ਪਾਉਣ ਦੀ ਕੀਮਤ ਗਿਰ ਗਈ। ਜਵਾਬ ਦੇਤਾ ਉਹਨੇ, ਉਹ ਪਾਰਲੀਮੈਂਟ ਦੇ ਵਿੱਚ ਸਵਾਲ ਹੋਇਆ ਵੀ ਉਹ ਮਿੱਤਰ ਹੈ ਬਰਤਾਨੀਆ ਸਾਡਾ, ਸਾਨੂੰ ਮੌਕੇ ਦੇ ਉੱਤੇ ਉਹਦੀ ਮਦਦ ਕਰਨੀ ਚਾਹੀਦੀ ਹੈ। ਰੀਗਨ ਨੇ ਕਿਹਾ ਵੀ ਦੇਖੋ ਮਿੱਤਰ ਤਾਂ ਪਰਸਨਲ ਹੋਇਆ ਕਰਦੀ ਹੈ, ਨਿੱਜੀ, ਰਾਜ ਦਾ ਕੋਈ ਮਿੱਤਰ ਨਹੀਂ ਹੁੰਦਾ, ਰਾਜ ਦਾ ਮਿੱਤਰ ਹਿੱਤ ਹੁੰਦਾ, ਜੇ ਇਹਨਾਂ ਦਾ ਪਾਉਂਡ ਗਿਰੂਗਾ ਤਾਂ ਸਾਡਾ ਡਾਲਰ ਵਧੇਗਾ, ਸਾਡੀ ਤਜਾਰਤ ਚੱਲੇਗੀ, ਅਸੀਂ ਕਿਉਂ ਉਹਦੀ ਮਦਦ ਕਰੀਏ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਪਿਆਰਿਓ ਬਿਲਕੁਲ ਸਿੱਧੇ ਨਹੀਂ ਬਣੀ ਦਾ ਹੁੰਦਾ, ਰਾਜੇ ਦਾ ਕਦੇ ਵੀ ਇਤਵਾਰ ਨਹੀਂ ਹੁੰਦਾ, ਰਾਜਾ ਹਿੱਤ ਦਾ ਪਿਆਰਾ ਹੁੰਦਾ। ਵਾਰ ਵਾਰ ਜਦ ਕਿਹਾ ਮਹਾਰਾਜ ਕਹਿੰਦੇ ਦੇਖੋ ਜੇ ਤਾਂ 7 ਦਿਨ ਹੋਰ ਠਹਿਰ ਸਕਦੇ ਹੋ ਤੁਹਾਡੇ ਸਾਰੇ ਸੰਕਟ ਦੂਰ ਹੋ ਜਾਣ, ਹੁਣ ਦੇ ਖੁੰਝੇ ਹੋਏ ਨਹੀਂ ਤੁਹਾਨੂੰ ਬੇਅੰਤ ਸਾਲ ਸੈਂਕੜੇ ਸਾਲ ਲੱਗਣਗੇ ਪੈਰਾਂ ਤੇ ਖੜਦਿਆਂ, ਕਾਲੇ ਪੈ ਗਏ ਥੋੜੇ ਜਿਹੇ ਸਿੰਘ ਬਚੇ। ਉਸ ਵੇਲੇ ਮਾਤਾ ਜੀ ਨੇ ਕਿਹਾ ਵੀ ਅਸੀਂ ਤਾਂ ਸਾਹਿਬਜ਼ਾਦੇ ਲੈ ਕੇ ਨਿਕਲਦੇ ਹਾਂ, ਇਤਿਹਾਸ ਲਿਖਿਆ ਹੋਇਆ, ਪਰ ਮੇਰਾ ਮਨ ਨਹੀਂ ਮੰਨਦਾ ਵੀ ਐਸੀ ਗੱਲ ਮਾਤਾ ਜੀ ਕਹਿੰਦੇ, ਕਦੇ ਵੀ ਨਹੀਂ ਕਹਿੰਦੇ। ਗੁਰੂ ਮਹਾਰਾਜ ਉੱਥੋਂ ਕਿਲ੍ਹੇ ਚੋਂ ਅੱਧੀ ਰਾਤ ਸਾਰਿਆਂ ਦੇ ਕਹਿ ਜਦੋਂ ਨਾਏ ਕੋਈ ਮੰਨਿਆ, ਕਹਿੰਦੇ ਚੰਗਾ ਭਾਈ ਪ੍ਰੇਮੀਓ, ਫਿਰ ਮੈਂ ਅਸੀਂ ਜ਼ਿੰਮੇਵਾਰ ਨਹੀਂ ਹਾਂ ਜਿਹੜੀਆਂ ਤਕਲੀਫਾਂ ਹੁਣ ਤੁਹਾਨੂੰ ਆਉਣੀਆਂ ਨੇ, ਆਪੇ ਹੀ ਕਹੋਗੇ ਵੀ ਇਹਦੇ ਨਾਲ ਤਾਂ ਅਨੰਦਪੁਰੇ ਰਹਿੰਦੇ ਤਾਂ ਚੰਗਾ ਸੀ। ਅਨੰਦਪੁਰ ਸਾਹਿਬ ਦਾ ਕਿਲ੍ਹਾ ਅੱਧੀ ਰਾਤ ਨੂੰ ਛੱਡ ਦਿੱਤਾ ਜਾਂਦਾ, ਜਦ ਨਿਕਲ ਕੇ ਇੱਥੇ ਆਏ ਥੋੜ੍ਹਾ ਬਾਹਰ ਨਿਕਲੇ ਨਰਮੋਹ ਗੜੀ ਦੇ ਕੋਲ ਪਹੁੰਚਦੇ ਨੇ, ਉਹ ਪਹਿਲਾਂ ਹੀ ਤਿਆਰ ਸੀ, ਉਹਨਾਂ ਨੇ ਚਾਰੇ ਪਾਸਿਆਂ ਤੋਂ ਘੇਰਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਗੁਰੂ ਮਹਾਰਾਜ ਤਾਂ ਅੱਗੇ ਲੰਘ ਜਾਂਦੇ ਨੇ, ਸੋਨਾ ਜਿੰਨਾ ਸੀ ਸਾਰੇ ਦਾ ਸਾਰਾ ਦਰਿਆ ਸੁੱਟਾ ਤਾ, ਕੱਪੜਿਆਂ ਨੂੰ ਅੱਗ ਲਵਾ ਦਿੱਤੀ, ਸਮਾਨ ਜਿਹੜੇ ਸ਼ਸਤਰ ਵੱਧ ਸੀ ਉਹ ਧਰਤੀ ਵਿੱਚ ਦੱਬ ਦਿੱਤੇ ਪੱਟ ਕੇ, ਤੇ ਬਾਕੀ ਜਿਹੜਾ ਲੈ ਕੇ ਕੀ ਚੱਲੇ ਨਾਲ 102 ਲਿਖਾਰੀ ਸੀ ਗੁਰੂ ਮਹਾਰਾਜ ਕੋਲ, 52 ਕਵੀ ਸੀਗੇ, 50 ਨਸ਼ਰ ਲਿਖਣ ਵਾਲੇ ਸੀ, ਜੋ ਭਾਰਤ ਵਰਸ਼ ਦੀਆਂ ਲਾਇਬ੍ਰੇਰੀਆਂ ਪੁਰਾਣੀਆਂ ਸੀ ਉਹਨਾਂ ਸਾਰਿਆਂ ਦਾ ਅਨੁਵਾਦ ਗੁਰੂ ਮਹਾਰਾਜ ਨੇ ਕਰਾ ਕੇ ਇੱਕ ਗ੍ਰੰਥ 9 ਮਣ ਦਾ ਬਣਾਇਆ, ਵਿਦਿਆਧਰ ਗ੍ਰੰਥ ਉਹਦਾ ਨਾਮ ਸੀ। ਕਹਿੰਦੇ ਗ੍ਰੰਥ ਲੈ ਚੱਲੀਏ, ਲੇਕਿਨ ਉਹ ਸਾਰੇ ਦੇ ਸਾਰੇ ਸਰਸੇ ਦੇ ਕੰਢੇ ਤੇ ਰਹਿ ਗਏ। ਸਰਸੇ ਦੇ ਕੰਢੇ ਤੇ ਬੜਾ ਹੀ ਘਮਸਾਨ ਦਾ ਯੁੱਧ ਹੋਇਆ, ਸਾਹਿਬਜ਼ਾਦਾ ਅਜੀਤ ਸਿੰਘ ਯੁੱਧ ਕਰਦਾ, ਮਹਾਰਾਜ ਜੀ ਨੇ ਵਾਪਸ ਬੁਲਾਇਆ। ਉਸ ਵੇਲੇ ਇੱਕ ਬਚਨ ਹੋਇਆ ਜਿਹਨੂੰ ਅਸੀਂ ਅਸਲੀਅਤ ਅਸਲ ਉਹਦਾ ਮਤਲਬ ਨਾ ਸਮਝ ਕੇ ਹੁਣ ਤਾਂ ਹੀ ਔਖੇ ਹੋ ਰਹੇ ਹਾਂ। ਉਹ ਇਹ ਹੋਇਆ ਕਿ ਜੇ ਰਾਜਾ ਨਾ ਲੱਖਾਂ ਸੈਂਕੜੇ ਕਸਮਾਂ ਖਾ ਲਏ ਸਾਧ ਸੰਗਤ ਜੀ ਕਦੇ ਇਤਵਾਰ ਨਾ ਕਰੇ ਉਹ ਰਾਜੇ ਦਾ, ਕਿਉਂਕਿ ਰਾਜਾ ਉਸ ਵੇਲੇ ਮੁਸਲਮਾਨ ਸੀ, ਅਸੀਂ ਇਕਦਮ ਹੀ ਸਖਾਲਾ ਜਿਹਾ ਲਾ ਲਿਆ ਵੀ ਮੁਸਲਮਾਨ ਦਾ ਇਤਵਾਰ ਨਾ ਕਰੋ, ਉਹ ਹੁਣ ਤਾਂ ਹੀ ਚੱਲੀ ਆਉਂਦੀ ਹੈ ਸਾਡੇ ਗੱਲ। ਇਹਨੂੰ ਗੱਲ ਨੂੰ ਚੱਕ ਦਿੱਤਾ ਗਿਆ, ਅੰਗਰੇਜ਼ ਨੇ ਵੀ ਚੱਕਿਆ, ਦੂਜਿਆਂ ਨੇ ਵੀ ਚੱਕਿਆ ਵੀ ਇਹ ਸਿੰਘ ਕਿਤੇ ਨੇੜੇ ਨਾ ਆ ਜਾਣ, ਰੂਹਾਨੀ ਤੌਰ 'ਤੇ ਮੁਸਲਮਾਨ ਜਿਹੜਾ ਕੁਰਾਨ ਸ਼ਰੀਫ ਆ ਉਹ ਬਹੁਤ ਨੇੜੇ ਹੈ ਸਾਡੇ, ਉਪਨਿਸ਼ਦਾਂ ਨੇੜੇ ਨੇ, ਗੀਤਾ ਨੇੜੇ ਹੈ, ਕੁਰਾਨ ਸ਼ਰੀਫ ਨੇੜੇ ਹੈ, ਲੇਕਿਨ ਇਹ ਖਿਆਲ ਪੈਦਾ ਕਰ ਦਿੱਤਾ ਬਈ ਮੁਸਲਮਾਨ ਮਾੜਾ। ਹੁਣ ਜਦ ਅਸੀਂ ਵਿਚਾਰ ਕਰਦੇ ਹਾਂ ਗੁਰੂ ਮਹਾਰਾਜ ਸਰਸੇ ਦੇ ਕੰਢੇ ਬੜਾ ਭਿਆਨਕ ਯੁੱਧ ਕਰਨ ਤੋਂ ਬਾਅਦ ਨਿਕਲਦੇ ਨੇ, ਰੋਪੜ ਆਉਂਦੇ ਨੇ, ਰੋਪੜ ਦੇ ਪਠਾਣ ਰਾਹ ਰੋਕੀ ਖੜੇ ਨੇ, ਉਸ ਵੇਲੇ ਮਹਾਰਾਜ ਕਿੱਥੇ ਜਾਂਦੇ ਨੇ, ਉਹ ਨਿਹੰਗ ਖਾਨ ਕੋਟਲੇ ਉਹਦੇ ਕਿਲ੍ਹੇ 'ਚ ਜਾਂਦੇ। ਹੁਣ ਜੇ ਮੁਸਲਮਾਨ ਦਾ ਇਤਵਾਰ ਨਹੀਂ ਸੀ ਕਰਨਾ ਤਾਂ ਮਹਾਰਾਜ ਉਹਦੇ ਕਿਲ੍ਹੇ 'ਚ ਕਿਉਂ ਗਏ, ਉੱਥੇ ਵਿਚਿੱਤਰ ਸਿੰਘ ਕਿਉਂਕਿ ਬਹੁਤ ਜ਼ਖਮੀ ਸੀ, ਕਹਿਣ ਲੱਗੇ ਵੀ ਖਾਨ ਸਾਹਿਬ ਇਲਾਜ ਕਰਿਓ, ਇਲਾਜ ਨਾ ਹੋਇਆ ਤਾਂ ਇਹਨਾਂ ਦਾ ਸੰਸਕਾਰ ਇੱਥੇ ਕਰ ਦਿਓ। ਫੌਜ ਨੂੰ ਪਤਾ ਲੱਗਿਆ ਜਦ ਸਵੇਰੇ ਪਾਰ ਲੰਘੇ ਵੀ ਇੱਥੇ ਆਏ ਸੀ, ਉਹ ਕਿਲੇ ਵਿੱਚ ਚਲੇ ਗਏ, ਤਲਾਸ਼ੀ ਆਉਣ ਲੱਗ ਗਈ। ਇੱਕ ਕਮਰੇ ਦੇ ਮੂਹਰੇ ਉਹ ਖਾਨ ਛਤਰ ਨੰਗੇ ਕਰਕੇ ਖੜ ਗਿਆ, ਕਹਿੰਦਾ ਹੋਰ ਸਾਰੇ ਕਿਲੇ ਦੀ ਤਲਾਸ਼ੀ ਲੈ ਲਓ, ਇਹ ਕਮਰੇ ਦੀ ਨਹੀਂ ਮੈਂ ਤਲਾਸ਼ੀ ਲੈਣੀ, ਵੀ ਗੁਰੂ ਗੋਬਿੰਦ ਸਿੰਘ ਲੁਕਣ ਵਾਲੇ ਨੇ ਕਿਤੇ ਇੱਥੇ ਹੈ ਹੀ ਨਹੀਂ। ਉਹ ਜਦ ਉਹਦੀ ਤਲਾਸ਼ੀ ਲੈਣ ਲੱਗੇ ਕਹਿੰਦਾ ਮੈਂ ਕੱਟ ਕੇ ਮਰ ਜੂ। ਕਹਿੰਦੇ ਕਿਉਂ? ਕਹਿੰਦੇ ਇੱਥੇ ਮੇਰਾ ਦਿਮਾਗ ਹੈ, ਮੇਰੀ ਲੜਕੀ ਹੈ। ਉਹ ਚਲੇ ਗਏ, ਉਹਦੇ ਬਾਅਦ ਲੜਕੀ ਨੇ ਕਿਹਾ ਅੱਬਾ ਜਾਨ ਤੇਰੇ ਮੂੰਹ ਤੋਂ ਨਿਕਲ ਗਿਆ ਕਿ ਮੇਰਾ ਦਿਮਾਗ ਹੈ, ਹੁਣ ਮੈਂ ਸ਼ਾਦੀ ਨਹੀਂ ਕਰਾਉਣੀ ਕਦੇ ਸਾਰੀ ਜ਼ਿੰਦਗੀ, ਤੇਰੇ ਮੁੱਖ ਤੋਂ ਇੱਕ ਵਾਰੀ ਨਿਕਲਿਆ ਹੋਇਆ ਮੈਂ ਫੁੱਲ ਚੜਾਉਂਗੀ। 137 ਸਾਲ ਦੀ ਉਮਰ ਹੋਈ, ਉਹਨੇ ਸ਼ਾਦੀ ਨਹੀਂ ਕਰਾਈ। ਭਾਈ ਬਚਿੱਤਰ ਸਿੰਘ ਅੰਦਰ ਸੀਗੇ, ਉਹਨਾਂ ਦਾ ਚੜ੍ਹਾਈ ਕਰ ਗਏ ਅਤੇ ਸੰਸਕਾਰ ਕਰ ਦਿੱਤਾ। ਉਸ ਵੇਲੇ ਗੁਰੂ ਮਹਾਰਾਜ ਜੀ ਕਿੱਥੇ ਜਾਂਦੇ ਨੇ, ਚਮਕੌਰ ਸਾਹਿਬ ਦੇ ਕੋਲ 5-4 ਮੀਲ 'ਤੇ ਇੱਕ ਸਿੱਖ ਬਹੁਤ ਕਾਹਲੀ ਕਾਹਲੀ ਦਿੱਲੀ ਤੋਂ ਜਾ ਰਿਹਾ ਅਨੰਦਪੁਰ ਸਾਹਿਬ ਵੱਲ, ਉਹ ਮਿਲ ਗਿਆ। 5 ਸਿੰਘ ਪਿੱਛੇ ਆਉਂਦੇ, ਉਹਨਾਂ ਨੂੰ ਮਿਲ ਗਿਆ। ਉਹ ਕਹਿਣ ਲੱਗਿਆ ਸਿੰਘੋ ਗੁਰੂ ਮਹਾਰਾਜ ਕਿੱਥੇ ਨੇ? ਕਹਿਣ ਲੱਗੇ ਉਹ ਤਾਂ ਅਸੀਂ ਆਪ ਤਲਾਸ਼ ਕਰ ਰਹੇ ਹਾਂ ਉਹਨਾਂ ਦੀ, ਪਰ ਉਹਨਾਂ ਨੇ ਕਿਹਾ ਸੀ ਵੀ ਸਤਲੁਜ ਦੇ ਕੰਢੇ ਕੰਢੇ ਹੀ ਅਸੀਂ ਤੁਰਾਂਗੇ, ਮਾਲਵੇ ਨੂੰ ਜਾਣਾ। ਕਹਿਣ ਲੱਗਿਆ ਦੇਖੋ ਮੈਂ ਵੀ ਤਲਾਸ਼ ਕਰਦਾ, ਪਰ ਤੁਸੀਂ ਇੱਕ ਸੁਨੇਹਾ ਪਹੁੰਚਾ ਦਿਓ ਕਿ ਦਿੱਲੀ ਤੋਂ ਤਾਜ਼ਾ ਦਮ ਫੌਜ ਔਰੰਗਜ਼ੇਬ ਨੇ ਭੇਜੀ ਹੈ, ਤੋਪਾਂ ਲੈ ਕੇ ਆਈ ਹੈ, ਅਤੇ ਗੁਰੂ ਮਹਾਰਾਜ ਦਾ ਜੇ ਤੁਹਾਡਾ ਮਿਲਾਪ ਹੋ ਗਿਆ ਦੱਸ ਦਿਓ ਵੀ ਉਹਨਾਂ ਤੋਂ ਬਹੁਤ ਤਾਜ਼ਾ ਦਮ ਫੌਜ ਹੈ, ਵੀ ਉਹ ਤੋਂ ਆਪਣਾ ਬਚਾਅ ਕਰ ਲੈ। ਗੁਰੂ ਮਹਾਰਾਜ ਨੂੰ ਇਹ ਸਿੰਘ ਜਾ ਕੇ ਮਿਲ ਜਾਂਦੇ ਨੇ। ਮਹਾਰਾਜ ਨੂੰ ਦੱਸਿਆ, ਕਹਿੰਦੇ ਕਿਉਂ ਭਾਈ ਦਿਆ ਸਿੰਘ, ਗੁਰੂ ਜਿਹੜਾ ਉਹ ਸਮਰੱਥ ਹੁੰਦਾ, ਉਸਦੇ ਕੋਲ ਜਿਹੀ ਜੀ ਕੋਈ ਭਾਵਨਾ ਲੈ ਕੇ ਆਉਂਦਾ ਉਹੋ ਜਿਹਾ ਫਲ ਉਹਨੂੰ ਦਿੰਦਾ। ਕਹਿੰਦੇ ਦੇਖ ਦਿੱਲੀ ਤੋਂ ਫੌਜਾਂ ਤੁਰੀਆਂ, ਆਪਾਂ ਜੇ ਜਾ ਸਕਦੇ ਹਾਂ, ਜੇ ਜਾਈਏ ਇਹਨਾਂ ਦੀ ਭਾਵਨਾ ਵਿੱਚ ਰਹਿ ਜੂ ਪਿਆਰਿਆ, ਆਪਾਂ ਇਹਨਾਂ ਨਾਲ ਯੁੱਧ ਕਰਕੇ ਫੇਰ ਇਹ ਕੋਈ ਪ੍ਰੋਗਰਾਮ ਕਹਾਂ ਦਾ ਬਣਾਵਾ। ਸੋ ਇਹ ਜਿਹੜੀ ਲੀਲਾ ਸਾਧ ਸੰਗਤ ਜੀ ਰੱਬ ਦੇ ਪਿਆਰਿਆਂ ਦੀ, ਉਹ ਸਮਝ ਨਹੀਂ ਆਉਂਦੀ। ਐਂ ਪਾ ਲਓ ਸਾਰੇ, ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਤਿੰਨ ਕੀ ਕਥਾ ਨਰਾਰੀ ਕੀ ਕਥਾ ਨਰਾਰੀ ਰੇ। ਹਰ ਪਾਏ ਤਿੰਨ ਕੀ ਕਥਾ ਨਰਾਰੀ, ਸੇਵਕ ਜੋ ਹਰ ਪਾਏ ਤਿਨਕੀ ਕਥਾ ਨਰਾਰੀ ਰੇ। ਹਰ ਪਾਏ ਤਿਨ ਕੀ ਕਥਾ ਨਰਾਰੀ ਰੇ, ਆਵੇ ਨਾ ਜਾਏ ਨਾ ਕਬੂ ਮਰਤੇ ਪਾਰ ਬ੍ਰਹਮ ਸੁੰਦਰ। ਪਰਮੇਸ਼ਰ ਦੇ ਪਿਆਰਿਆਂ ਦੀਆਂ ਕਥਾਵਾਂ ਸੰਸਾਰ ਨਾਲੋਂ ਨਿਆਰੀਆਂ ਹੁੰਦੀਆਂ। ਮਹਾਰਾਜ ਕਹਿਣ ਲੱਗੇ, ਕਿਉਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਕੀ ਖੁਸ਼ ਹੈ ਤੁਹਾਡਾ? ਕਹਿਣ ਲੱਗੇ, ਸੱਚੇ ਪਾਤਸ਼ਾਹ, ਅਸੀਂ ਤਾਂ ਅਲਪੱਗ ਜੀਵ ਹਾਂ, ਸਾਨੂੰ ਨਹੀਂ ਕੁਛ ਵੀ ਪਤਾ। ਤੁਸੀਂ ਸਰਬ ਕਲਾ ਸਮਰੱਥ, ਆਪ ਅਕਾਲ ਪੁਰਖ ਦਾ ਰੂਪ ਹੋ, ਤੁਹਾਡੀ ਮੌਜ ਹੈ, ਤੁਹਾਡੀ ਖੇਲ ਹੈ, ਅਸੀਂ ਤੁਹਾਡੀ ਲੀਲਾ ਨੂੰ ਜਾਣ ਨਹੀਂ ਸਕਦੇ ਹੈ। ਪੜ੍ਹ ਲਓ, ਮੈਂ ਕੀ ਜਾਣਾ ਤੇਰੀ ਸਾਰ ਨੂੰ, ਮੈਂ ਕੀ ਜਾਣਾ ਤੇਰੀ ਸਾਰ ਨੂੰ, ਤੁਸੀਂ ਗੁਰੂ ਹੋ ਤੇ ਅਸੀਂ ਤੁਹਾਡੇ ਸਿੱਖ ਹਾਂ, ਤਨ ਵੀ ਤੁਹਾਨੂੰ ਅਰਪਿਆ ਹੋਇਆ, ਮਨ ਵੀ ਤੁਹਾਨੂੰ ਅਰਪਿਆ ਹੋਇਆ, ਬੁੱਧੀ ਵੀ ਤੁਹਾਨੂੰ ਅਰਪੀ ਹੋਈ ਹੈ, ਚਿੱਤ ਵੀ ਤੁਹਾਨੂੰ ਅਰਪਿਆ ਹੋਇਆ, ਆਪਣਾ ਆਪਾ ਭਾਵ ਵੀ ਤੁਹਾਨੂੰ ਅਰਪਿਆ ਹੋਇਆ, ਅਸੀਂ ਤੁਹਾਡੇ ਹੁਕਮੀ ਬੰਦੇ ਹਾਂ। ਜਿਵੇਂ ਤੁਹਾਨੂੰ ਭਾਉਂਦੀ ਹੈ, ਜਿੱਥੇ ਸਾਨੂੰ ਤੁਸੀਂ ਲਾਉਣਾ ਚਾਹੁੰਦੇ ਹੋ, ਜੋ ਡਿਊਟੀ ਦੇਵੋਗੇ ਉਹ ਕਰਾਂਗੇ, ਅਸੀਂ ਕੀ ਸਲਾਹ ਦੇ ਸਕਦੇ ਹਾਂ। ਮਹਾਰਾਜ ਕਹਿੰਦੇ ਉਹ ਆਏ ਨੇ ਦਿੱਲੀ ਤੋਂ, ਮਹਾਰਾਜ ਆਪ ਸਮਰੱਥ, ਸਰਬ ਕਲਾ ਸਮਰੱਥ, ਸਭ ਵਿਧ ਹੱਥ ਚਾਹੋ ਕਰੋ ਪ੍ਰਭ ਪਾਰੀ। ਹੇ ਪ੍ਰਭੂ, ਇਹ ਤਾਂ ਤੁਹਾਡੀ ਖੇਲ ਹੈ, ਜੇ ਤੁਹਾਡੇ ਇੱਕ ਫੁਰਨਾ ਆ ਜਾਏ ਮਨ ਚ ਨਾ, ਸਾਰੀ ਬੋਝ ਹੁਣੇ ਹੀ ਸੌਂਜੂਗੀ। ਇਹ ਤੁਸੀਂ ਖੇਲ ਰਹੇ ਹੋ, ਇਹ ਕੋਈ ਯੁੱਧ ਨਹੀਂ ਕਰ ਰਹੇ, ਇਹ ਤਾਂ ਇੱਕ ਸਾਨੂੰ ਕੋਈ ਸਬਕ ਦੇ ਰਹੇ ਹੋ ਤੁਸੀਂ, ਤੇ ਇਹਦੇ ਵਿੱਚ ਅਸੀਂ ਕੋਈ ਗੱਲ ਨਹੀਂ ਕਹਿ ਸਕਦੇ। ਹਾਮ ਅਲਪੱਗ ਕਹਾਂ ਗਤ ਜਾਨੋ ਭੂਤ ਭਵਿੱਖ ਉਰਧਾਰੀ। ਤੁਸੀਂ ਕੱਲ ਵਾਸਤੇ ਕਿਹੜੀ ਗੱਲ ਕਰ ਰਹੇ ਹੋ ਤੇ ਹੁਣ ਤੁਸੀਂ ਕਿਹੜੀ ਗੱਲ ਕਰ ਰਹੇ ਹੋ ਪਾਤਸ਼ਾਹ, ਅਸੀਂ ਨਹੀਂ ਕੁਛ ਵੀ ਕਹਿ ਸਕਦੇ। ਸਿੱਖ ਇੱਥੇ ਖੜਦਾ ਸਾਧ ਸੰਗਤ ਜੀ, ਸਿੱਖ ਗੁਰੂ ਦੇ ਵਿੱਚ ਪੂਰੀ ਤਰ੍ਹਾਂ ਲੀਨ ਹੋਇਆ ਹੁੰਦਾ ਉਹਦੀ ਮਰਜ਼ੀ ਦੇ ਅੰਦਰ, ਕਿਉਂਕਿ ਗੁਰੂ ਸਮਰੱਥ ਹੈ। ਵਾਹਿਗੁਰੂ ਦਾ ਤੇ ਗੁਰੂ ਦਾ ਕੋਈ ਫਰਕ ਨਹੀਂ ਹੁੰਦਾ। ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਰੀ, ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਰੀ। ਸਾਡੀ ਜੀ ਬੁੱਧੀ ਹੈ ਅਸੀਂ ਨਹੀਂ ਜਾਣਦੇ, ਪਰ ਤੁਸੀਂ ਤਾਂ ਭਾਣੇ ਦੇ ਮਾਲਕ ਹੋ। ਤੁਹਾਡੇ ਵਿੱਚ ਤੇ ਨਿਰੰਕਾਰ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ ਪਾਤਸ਼ਾਹ, ਅਸੀਂ ਕੀ ਸਲਾਹ ਦੇ ਸਕਦੇ ਹਾਂ। ਜੇ ਜਿਵੇਂ ਤੁਸੀਂ ਪੁਤਲੀਆਂ ਨੂੰ ਨਚਾਉਣਾ ਚਾਹੁੰਦੇ ਹੋ ਨਚਾਵੋ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਪਿਆਰੇ ਹੋ ਇਹ ਬੰਦਾ ਕੌਣ ਆਉਂਦਾ, ਨੇੜੇ ਆ ਗਿਆ। ਇੱਥੇ ਇਤਿਹਾਸ ਦੇ ਵਿੱਚ ਕਈ ਗੱਲਾਂ ਰੌਚਕ ਬਣਾ ਕੇ ਲਿਖੀਆਂ ਹੋਈਆਂ ਨੇ, ਦੂਜਾ ਕੁਝ ਲਿਖਦਾ, ਤੀਜਾ ਕੁਝ ਲਿਖਦਾ, ਰੌਲਾ ਪੈ ਜਾਂਦਾ ਜੇ ਗੱਲ ਕੋਈ। ਇੰਨੇ ਨੇੜੇ ਆ ਗਿਆ, ਨਮਸਕਾਰ ਕਰੀ, ਕਹਿਣ ਲੱਗਿਆ ਪਾਤਸ਼ਾਹ ਤੁਸੀਂ ਜਦ ਪਹਿਲਾਂ ਆਏ ਸੀ, ਜਦ ਵੀ ਚਮਕੌਰ ਦੇ ਵਿੱਚ ਮੇਰੇ ਘਰ ਚਰਨ ਪਾਏ ਸੀ, ਹੁਣ ਕਿਰਪਾ ਕਰੋ, ਜਿਹਾ ਜਿਹਾ ਹੈ ਟੁੱਟਿਆ ਫੁੱਟਿਆ ਮੇਰਾ ਘਰ, ਆ ਉੱਚੀ ਹਵੇਲੀ ਆ ਜਿਹੜੀ ਕਿਲੇ ਵਰਗੀ, ਇਹਦੇ ਚ ਆਪ ਚਰਨ ਪਾਓ। ਕਈ ਇੱਥੇ ਇਸ ਤਰ੍ਹਾਂ ਕਹਿੰਦੇ ਨੇ ਵੀ ਦੋ ਭਰਾ ਸੀ, ਇੱਕ ਨੇ ਜਵਾਬ ਦੇ ਤਾ, ਦੂਜੇ ਨੇ ਹਾਂ ਕਰ ਦਿੱਤੀ। ਚਲੋ ਕਿਵੇਂ ਵੀ ਹੋਇਆ, ਗੁਰੂ ਮਹਾਰਾਜ ਜੀ ਨੇ ਉਸ ਛੋਟੀ ਜਿਹੀ ਗਲੀ ਦੇ ਵਿੱਚ ਚਰਨ ਪਾਏ, ਉਹਦੇ ਬਾਅਦ ਉਹਨਾਂ ਨੇ ਬਿਉਂਤਬੰਦੀ ਕਰ ਲਈ। ਅੱਠ ਅੱਠ ਸਿੰਘ ਇੱਕ ਇੱਕ ਬਾਹੀ ਦੇ ਉੱਤੇ ਲਾਤੇ, ਦੋ ਦਰਵਾਜ਼ੇ ਦੇ ਅੱਗੇ ਕਢਾਤੇ, ਕੁਛ ਆਪਣੇ ਕੋਲ ਭਾਈ ਦਿਆ ਸਿੰਘ ਵਰਗੇ ਕੋਲ ਰੱਖ ਲਏ, ਆਪ ਉੱਚੀ ਉਡਾਰੀ ਦੇ ਉੱਤੇ ਬੈਠ ਜਾਂਦੇ ਆ। ਸਵੇਰਾ ਹੀ ਸਵੇਰਾ ਇਹਨਾਂ ਨੂੰ ਬੇਅੰਤ ਮਲਖਈਆ ਆ ਗਿਆ। ਚਾਰੇ ਪਾਸੇ ਜਿੱਧਰ ਦੇਖਦੇ ਆ ਕਾਲੇ ਹੀ ਕਾਲੇ ਕੱਪੜੇ, ਕਾਲੇ ਹੀ ਕਾਲੇ ਕੱਪੜਿਆਂ ਵਾਲੇ ਆ ਕੇ ਘਿਰ ਗਿਆ, ਚਾਰੇ ਪਾਸਿਓਂ ਘੇਰ ਲਿਆ। ਇਤਿਹਾਸ ਵਿੱਚ ਇੱਥੇ ਆਉਂਦਾ ਹੈ ਕਿ ਮਹਾਰਾਜ ਨੇ ਇੱਕ ਬਾਣ ਮਾਰਿਆ, 10,000 ਇੱਕ ਬਾਣ ਨਾਲ ਖਤਮ ਕਰਤਾ। ਉਹ ਤੁਸੀਂ ਮੰਨ ਲਓ, ਮੈਂ ਤਾਂ ਨਹੀਂ ਮੰਨਦਾ, ਕਿਉਂਕਿ ਮਹਾਰਾਜ ਤਾਂ ਇੱਕ ਲੀਲਾ ਕਰ ਰਹੇ ਸੀ। ਕੀ ਇਹ ਗੱਲਾਂ ਸੀ ਮਹਾਰਾਜ ਦੇ ਸਾਹਮਣੇ? ਗੁਰੂ ਨਾਨਕ ਪਾਤਸ਼ਾਹ ਬਗਦਾਦ ਜਾਂਦੇ ਸੀ, ਬਗਦਾਦ ਗਏ ਤਾਂ ਉੱਥੇ ਇਸ਼ਨਾਨ ਕਰਕੇ ਮਹਾਰਾਜ ਜੀ ਉੱਥੇ ਹੀ ਬੈਠ ਗਏ, ਨਾਲ ਮਰਦਾਨਾ ਵੀ ਹੈ। ਤੇ ਜਪਜੀ ਸਾਹਿਬ ਪੜਿਆ ਜਾ ਰਿਹਾ ਤੇ ਉੱਥੇ ਆ ਗਿਆ, ਪਾਤਾਲਾ ਪਾਤਾ ਲੱਖ ਗਾਥਾ ਗਾ ਸੋੜ ਕੋੜ ਗੋਪਾਲ ਦਕੇ ਵੇਦ ਕਹਿਣ ਇੱਕ ਬਾਤ ਸਹਿ ਸਟਾਰਾ ਕਹਿਣ ਕਿਤੇ ਬਾਸ ਲਈ ਬਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਬਲਾਸ। ਉਹ ਹਿੰਦੁਸਤਾਨ ਤੋਂ ਗਿਆ ਹੋਇਆ ਸੀਗਾ, ਮਤਲਬ ਸਮਝ ਗਿਆ ਉਹਨੇ, ਕਿਹਾ ਹੋਏ ਬਗਦਾਦ ਇੱਥੇ ਕੁਫਰ ਦੀ ਬਾਤ ਹੋ ਜਾਵੇ, ਜਿਸ ਤਰ੍ਹਾਂ ਅਕਾਲ ਤਖ਼ਤ ਅਸੀਂ ਨਾ ਸਹਿ ਨਹੀਂ ਸਕਦੇ ਕੋਈ ਗੱਲ, ਐਵੇਂ ਜਿਵੇਂ ਉਹਨਾਂ ਦਾ ਹਾਲ ਸੀ ਬਗਦਾਦ ਤੋਂ। ਬਗਦਾਦ ਸੀਟ ਸੀ ਇਸਲਾਮ ਦੀ, ਜਿੱਥੋਂ ਫਤਵੇ ਜਾਰੀ ਹੋਇਆ ਕਰਦੇ ਸੀ। ਚਲਿਆ ਗਿਆ ਜਾ ਕੇ ਪੀਰ ਨੂੰ, ਦਸਤਗੀਰ ਪੀਰ ਸੀ, ਕਹਿਣ ਲੱਗਿਆ ਪੀਰ ਜੀ ਗਜਬ ਹੋ ਗਿਆ। ਕਹਿੰਦੇ ਕੀ ਹੋ ਗਿਆ? ਕਹਿੰਦਾ ਸ਼ਰ੍ਹਾਂ ਦੀਆਂ ਧੱਜੀਆਂ ਉਡਾਤੀਆਂ, ਇੱਕ ਭਾਰਤ ਵਰਸ਼ ਤੋਂ ਆਇਆ ਹੋਇਆ, ਪਤਾ ਨਹੀਂ ਲੱਗਦਾ ਵੀ ਹਿੰਦੂ ਹੈ ਕੌਣ ਹੈ, ਮੈਨੂੰ ਤਾਂ ਹਿੰਦੂ ਲੱਗਦਾ। ਬਸਤਰ ਆਪਣੇ ਵਰਗੇ ਹੀ ਪਾਏ ਹੋਏ ਨੇ, ਹਰੇ ਬਸਤਰ ਪਹਿਨੇ ਹੋਏ ਨੇ, ਕੁਝਾ ਹੱਥ ਦੇ ਵਿੱਚ ਹੈ ਤੇ ਉਹ ਥੱਲੇ ਵਾਸਤੇ ਜਿਹੜਾ ਆਸਣ ਜਿਹਨੂੰ ਕਹਿੰਦੇ ਆ ਉਹਦੇ ਕੋਲ ਹੈ, ਪਤਾ ਨਹੀਂ ਲੱਗਦਾ। ਲੇਕਿਨ ਜਿਹੜਾ ਕੁਛ ਕਹਿੰਦਾ ਉਹ ਮੈਂ ਦੱਸ ਦਿੰਦਾ, ਇੱਕ ਤਾਂ ਉਹ ਰਬਾਬ ਬਜਾ ਰਿਹਾ, ਇੱਥੇ ਮਨਾ ਹੈ ਰਬਾਬ ਕੋਈ ਬਜਾ ਨਹੀਂ ਸਕਦਾ, ਕੋਈ ਵੀ ਸਾਜ ਨਹੀਂ ਬਜਾ ਸਕਦਾ। ਦੂਸਰਾ ਪੀਰ ਜੀ ਝੂਠ ਬੋਲਦਾ ਵੀ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼। ਮੈਂ ਉਹਦੇ ਚੇਲੇ ਨੂੰ ਪੁੱਛਿਆ ਸੀ, ਮਰੀਦ ਨੂੰ, ਉਹ ਕਹਿੰਦਾ ਸਾਡੇ ਗੁਰੂ ਨੇ ਤਾਂ ਜੋ ਕੁਛ ਦੇਖਿਆ ਉਹੀ ਬਾਤ ਕਹਿ ਰਹੇ। ਗੱਲ ਸੁਣ ਕੇ ਪੀਰ ਨੂੰ ਗੁੱਸਾ ਆ ਗਿਆ, ਇਹ ਤਾਂ ਨਹੀਂ ਹੈ ਵੀ ਮੈਂ ਚੱਲਾਂ ਚੱਲ ਕੇ ਪੁੱਛਾਂ ਨਾ। ਇਹ ਜਿਹੜੇ ਤਮੋ ਗੁਣ ਚ ਸ਼ਕਤੀਆਂ ਚ ਵੱਧ ਜਾਂਦੇ ਨੇ ਉਹਨਾਂ ਨੂੰ ਗੁੱਸਾ ਬਹੁਤ ਛੇਤੀ ਆਇਆ ਕਰਦਾ, ਸ਼ਰਾਬ ਜ਼ਿਆਦਾ ਦਿੰਦੇ ਨੇ, ਬਾਰ ਘੱਟ ਦਿੰਦੇ। ਹੁਣ ਬਲੀ ਗੰਧਾਰੀ ਨੂੰ ਕਿੰਨਾ ਗੁੱਸਾ ਆਇਆ, ਦੋ ਵਾਰੀ ਮਰਦਾਨਾ ਗਿਆ, ਤੀਸਰੀ ਵਾਰੀ ਗਿਆ ਮਹਾਰਾਜ ਨੇ ਫਿਰ ਕਿਹਾ ਲੈ ਮਰਦਾਨਿਆਂ ਤੈਨੂੰ ਪਾਣੀ ਇੱਥੇ ਹੀ ਪਿਲਾ ਦਿੰਦੇ ਆ ਪੱਥਰ ਚੱਕ। ਉਹ ਉੱਪਰਲਾ ਪਾਣੀ ਖਤਮ ਹੋ ਗਿਆ, ਪਾਣੀ ਹੇਠਾਂ ਆ ਗਿਆ, ਉਹ ਸਹਿ ਨਾ ਸਕਿਆ, ਉਹਨੇ ਵੱਡਾ ਪੱਥਰ ਰੋੜਤਾ ਗੁਰੂ ਨਾਨਕ ਸਾਹਿਬ ਤੇ। ਹੁਣ ਤਾਂ ਹੀ ਖੜਾ ਉੱਥੇ ਪੰਜਾ ਸਾਹਿਬ। ਐ ਤਾਂ ਨਹੀਂ ਵੀ ਗੁਰੂਆਂ ਚ ਸ਼ਕਤੀਆਂ ਨਹੀਂ ਸੀ ਸਾਧ ਸਕਣ ਦੀ, ਉਹ ਤਾਂ ਇੱਕ ਟੀਚਰ ਵਾਂਗੂ ਦੱਸਣ ਆਏ ਸੀ, ਉਹ ਇੱਕ ਨਾਟਕ ਕਰ ਰਹੇ ਸੀ। ਮਹਾਰਾਜ ਨੇ ਆਪਣੇ ਜੀਵਨ ਨੂੰ ਨਾਟਕ ਕਿਹਾ, ਮੈਂ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਮੈਂ ਇਹਦੇ ਵਿੱਚ ਨਾਟ ਕਰਨਾ, ਸ਼ਕਤੀਆਂ ਦਿਖਾਉਣ ਨਹੀਂ ਆਇਆ ਮੈਂ, ਸ਼ਕਤੀਆਂ ਤੁਹਾਨੂੰ ਕੋਈ ਪਤਾ ਨਹੀਂ, ਮੈਂ ਤੁਹਾਨੂੰ ਥੱਲੇ ਗਿਰਿਆ ਨੂੰ ਟੁਕੜੇ ਟੁਕੜੇ ਹੋਇਆ ਨੂੰ ਚੱਕ ਕੇ ਉੱਪਰ ਖੜੇ ਕਰਨਾ। ਜੇ ਮੈਂ ਸ਼ਕਤੀਆਂ ਦਿਖਾਉਂਦਾ ਤੁਸੀਂ ਕਹੋਗੇ ਉਹ ਤਾਂ ਸ਼ਕਤੀਆਂ ਦਿਖਾ ਕੇ ਨਿਕਲ ਗਏ, ਸਾਡੇ 'ਚ ਤਾਂ ਸ਼ਕਤੀ ਹੈ ਨਹੀਂ, ਤੁਹਾਡੇ 'ਚ ਬਹਾਦਰੀ ਕਿਵੇਂ ਆਏਗੀ? ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੇ ਖਿਲਾਫ਼ ਫਤਵਾ ਦਿੱਤਾ ਉਹਨੇ ਸ਼ਹਿਰ ਦੇ ਵਿੱਚ, ਸਾਰੇ ਕਹਿਤਾ ਵੀ ਇੱਕ ਕਾਫ਼ਰ ਆਇਆ ਵੱਡਾ, ਸਾਰਾ ਸ਼ਹਿਰ ਇੱਕ ਇੱਕ ਵੱਟਾ ਹੱਥ ਵਿੱਚ ਲੈ ਕੇ ਜਾ ਕੇ ਸੰਗਸਾਰ ਕਰੋ। ਇੱਕ ਸਜ਼ਾ ਹੁੰਦੀ ਸੀ ਉਹਨਾਂ ਦਿਨਾਂ 'ਚ, ਇੰਨੇ ਵੱਟੇ ਮਾਰਨੇ ਉਹ ਵੱਟਿਆਂ ਦੇ ਭਾਰ ਥੱਲੇ ਹੀ ਆ ਕੇ ਮਰ ਜਾਂਦਾ ਸੀ, ਢੇਰ ਲੱਗ ਜਾਂਦਾ ਵੱਡਾ ਸਾਰਾ, ਸਾਰਾ ਸ਼ਹਿਰ ਆ ਗਿਆ। ਇੱਕ ਤਾਂ ਅੱਗੇ ਦੂਆ ਆਉਂਦਾ ਵੀ ਮੈਂ ਛੇਤੀ ਜਾ ਕੇ ਮਾਰਾਂ, ਦੂਆ ਕਹਿੰਦਾ ਮੈਂ ਛੇਤੀ ਜਾ ਕੇ ਮਾਰਾਂ। ਮਰਦਾਨਾ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਇਹਨਾਂ ਦੀ ਨੀਅਤ ਸਾਫ਼ ਨਹੀਂ ਨਜ਼ਰ ਆ ਰਹੀ, ਦੇਖੋ ਕਿਵੇਂ ਕਾਹਲੀ ਨਾਲ ਵੱਟੇ ਹੱਥਾਂ ਵਿੱਚ ਨੇ। ਕਹਿੰਦੇ ਮਰਦਾਨਿਆ ਤੋਂ ਨਿਰੰਕਾਰ ਦੇ ਕਰਤਾਰ ਦੇ ਰੰਗ ਦੇ ਕੋਈ ਗੱਲ ਜਦ ਨੇੜੇ ਆਏ ਮਹਾਰਾਜ ਨੇ ਸਤਿ ਸ੍ਰੀ ਅਕਾਲ ਗੁਰਵਰ ਅਕਾਲ ਉੱਚੀ ਆਵਾਜ਼ ਦੇ ਨਾਲ ਕਹਿਤਾ, ਜਿੱਥੇ ਤੱਕ ਉਹਦੀ ਆਵਾਜ਼ ਗਈ ਸਾਰਾ ਸੁੰਨਮੁੰਨ ਹੋ ਗਿਆ, ਜੜ ਹੋ ਗਿਆ ਸਭ ਚੀਜ਼। ਜਿੱਥੇ ਖੜੇ ਉੱਥੇ ਹੀ ਖੜੇ, ਜਿਹਨੇ ਬਾਂਹ ਉੱਪਰ ਚੱਕ ਲਈ ਉਹਦੀ ਬਾਂਹ ਖੜੀ ਹੈ, ਜਿਹਨੇ ਪੈਰ ਅਜੇ ਦੂਆ ਪੈਰ ਧਰਨਾ ਸੀ ਉੱਥੇ ਹੀ ਉਹ ਜੜ ਹੋਇਆ, ਉੱਤੇ ਹੀ ਚੱਕੀ ਖੜਾ, ਸਾਰਾ ਸ਼ਹਿਰ ਜੜ ਕਰਤਾ। ਮਹਾਰਾਜ ਨੇ ਪੀਰ ਨੂੰ ਛੱਡਤਾ। ਹੁਣ ਪੀਰ ਕੀ ਕਰਦਾ ਇਹ ਸੀਗਾ, ਦਸਕੀਰ ਪੀਰ ਉਸ ਵੇਲੇ ਦੁਨੀਆਂ ਤੋਂ ਸਭ ਤੋਂ ਬੜਾ ਪੀਰ ਤੇ ਨਾਲ ਸ਼ਕਤੀਆਂ ਦਾ ਭੰਡਾਰਾ, ਉਹਦਾ ਮੁਕਾਬਲਾ ਕੋਈ ਕਰ ਨਹੀਂ ਸੀ ਸਕਿਆ ਕਰਦਾ, ਬੜਾ ਹੀ ਅਭਿਮਾਨ ਸੀ ਉਹਨੂੰ ਆਪਣੀਆਂ ਸ਼ਕਤੀਆਂ ਤੇ। ਹੁਣ ਉਹ ਕੀ ਕਰਦਾ, ਆਪਣਾ ਜ਼ੋਰ ਲਾ ਰਿਹਾ ਵੀ ਜੜ ਤਾਂ ਖੋਲਦਾ, ਇੱਕ ਦੀ ਜੜ ਤਾਂ ਨਾ ਖੋਲ ਸਕਿਆ। ਅਖੀਰ ਉਹਨੇ ਕਿਹਾ ਬਈ ਵਾਕਈ ਇਹ ਤਾਂ ਇਹਦਾ ਮੁਕਾਬਲਾ ਮੈਂ ਨਹੀਂ ਕਰ ਸਕਦਾ, ਕੋਈ ਬਲੀ ਪੁਰਸ਼ ਹੈ। ਉਸ ਵੇਲੇ ਜਾ ਕੇ ਸਿਜਦਾ ਕਰਿਆ, ਕਹਿਣ ਲੱਗਿਆ, ਹੇ ਨਾਨਕ ਇਹਨਾਂ ਨੂੰ ਸੁਰਜੀਤੀ ਦੇ। ਮਹਾਰਾਜ ਕਹਿੰਦੇ ਸੁਰਜੀਤੀ ਦੇ, ਇਹ ਬਿਨਾਂ ਮਤਲਬ ਤਾਂ ਹੀ ਵੱਟੇ ਮਾਰਨ ਆ ਗਏ, ਅਸੀਂ ਕੋਈ ਕਸੂਰ ਕਰਿਆ, ਅਸੀਂ ਸੱਚ ਬੋਲਿਆ। ਉਹ ਜਿਹਦਾ ਅੰਤ ਹੀ ਨਹੀਂ ਹੈ, ਕੋਈ ਜਾਣਦਾ ਹੀ ਨਹੀਂ ਹੈ, ਉਹਦੇ ਬਾਰੇ ਤੁਸੀਂ ਅੰਦਾਜ਼ਾ ਲਾਈ ਬੈਠੇ ਹੋ ਵੀ ਸੱਤ ਆਕਾਸ਼ ਨੇ ਸੱਤ ਪਤਾਲ ਨੇ, ਉਹ ਤਾਂ ਕੋਈ ਨਹੀਂ ਜਾਣਦਾ। ਐ ਪੜ੍ਹ ਲਓ, ਵਾਹਿਗੁਰੂ ਮਹਿਮਾਨਾ ਤੇਰੀ ਕੋਈ ਜਾਣਦਾ, ਵਾਹਿਗੁਰੂ ਮਹਿਮਾਨਾ ਤੇਰੀ ਕੋਈ ਜਾਣਦਾ, ਤੇਰਾ ਵਰਮਾ ਨੇ ਅੰਤ ਨਾ ਪਾਇਆ, ਵਰਮਾ ਨੇ ਅੰਤ ਨਾ ਪਾਇਆ, ਅਵਤਾਰ ਨਾ ਜਾਣਾ, ਅੰਤ ਪਰਮੇਸ਼ਰ ਪਾਰ ਬ੍ਰਹਮ ਪਿਆ, ਆਪਣੀ ਗੱਤ ਆਪ ਜਾਣਾ, ਸੁਣ ਸੁਣ ਹੋਰ ਵਿਖਾਨ, ਸ਼ੰਕਰਾ ਨਹੀਂ ਜਾਣਾ ਭੇਵ ਖੋਜ ਤਾਰੇ ਦੇਵ, ਦੇਵੀਆਂ ਨਹੀਂ ਜਾਣਾ ਮਰਮ ਸਭ ਉੱਪਰ ਲੱਖ ਪਾਰ। ਕਹਿੰਦੇ ਪੀਰ ਜੀ, ਉਸ ਵਾਹਿਗੁਰੂ ਨੂੰ ਤੁਸੀਂ ਹੱਦਬੰਦੀ ਦੇ ਵਿੱਚ ਲਿਆਉਂਦੇ ਹੋ, ਉਹ ਤਾਂ ਬੇਅੰਤ ਹੈ ਜਿਸਦਾ ਕੋਈ ਅੰਤ ਨਹੀਂ ਪਾ ਸਕਿਆ ਗੱਲ, ਉਹਦੀ ਕਿਰਤ ਦੀ ਗਿਣਤੀ ਕਰਦੇ ਹੋ, ਕੌਣ ਕਰ ਲੂਗਾ ਵੀ ਕਿੰਨੇ ਖੰਡ ਬਣਵਾਉਂਦੇ,
ਇਹ ਤਾਂ ਅੰਤ ਹੀ ਨਹੀਂ ਹੈ, ਅੱਗੇ ਹੋਰ ਅੱਗੇ ਹੋਰ ਅੱਗੇ ਹੋਰ। ਕਹਿੰਦਾ ਸਾਡੇ ਪੈਗੰਬਰ ਨੇ ਇਹ ਗੱਲ ਕਹੀ ਹੈ, ਕਹਿੰਦਾ ਤੂੰ ਭੁੱਲ ਰਿਹਾ, ਪੈਗੰਬਰ ਨੇ ਜਿਹੜੀ ਗੱਲ ਬਾਅਦ ਚ ਕਹੀ ਆ ਉਹ ਤੁਹਾਡੇ ਆਦਮੀ ਨੇ, ਉਹ ਇੱਕ ਆਉਂਦੀ ਹੈ ਨਾ ਸਾਖੀ ਵੀ ਲੈ ਕੇ ਚੱਲਿਆ ਸੀਗਾ ਮੁਕਾਈ ਫਰਿਸ਼ਤਾ ਰੱਬ ਦੀ ਦਰਗਾਹ ਤੇ, ਕਹਿੰਦਾ ਹਾਂ ਉੱਥੇ ਕਹਿੰਦੇ ਉੱਠਾਂ ਦੀ ਗਾਰ ਆਈ ਸੀ, ਉਹਦੇ ਉੱਤੇ ਦੋਨੋਂ ਬਕਸੇ ਲੱਗੇ ਹੋਏ ਸੀ। ਉਹ ਇਹ ਕਹਿੰਦਾ ਸੀ ਵੀ ਜਦ ਮੈਂ ਪੈਦਾ ਹੋਇਆ ਮੇਰੇ ਤੋਂ ਪਹਿਲਾਂ ਨੀ ਚੱਲਦੀ ਹੈ, ਮੇਰੀ ਲੱਖਾਂ ਸਾਲ ਦੀ ਉਮਰ ਹੈ, ਨਾ ਇਹ ਕਦੇ ਕਿਤੇ ਇਹਦਾ ਹਾਦ ਹੈ ਨਾ ਅੰਤਾ। ਕਹਿੰਦੇ ਹੈ ਕੀ ਇਹਦੇ, ਇੱਕ ਉੱਠ ਬਿਠਾਇਆ ਬਰਸਾ ਖੋਲਿਆ ਇੱਕ ਅੰਡਾ ਭਰਿਆ ਉਹਦੇ ਇੱਕ ਬ੍ਰਹਮੰਡ। ਕਹਿੰਦੇ ਕੋਈ ਗਿਣਤੀ ਮਿਣਤੀ ਆ ਵੈਸੇ ਤੁਸੀਂ, ਤੁਸੀਂ ਗਿਣਤੀਆਂ ਮਿਣਤੀਆਂ ਲੈ ਆਉਂਦਾ, ਇਹੀ ਮੈਂ ਦੱਸਣ ਤੁਹਾਨੂੰ ਆਇਆ। ਬਾਕੀ ਜਿਹੜਾ ਤੁਸੀਂ
ਕਹਿੰਦੇ ਹੋ ਸਰੋਤ, ਇਹ ਆਤਮਾ ਨੂੰ ਆਤਮਾ ਦੀ ਖੁਰਾਕ ਹੈ। ਜਿਸ ਵਕਤ ਪਰਮੇਸ਼ਰ ਨੇ ਅੱਲਾ ਤਾਲਾ ਨੇ ਜੁੱਸਾ ਬਣਾਇਆ ਮਨੁੱਖ ਦਾ, ਇਹਦੇ ਵਿੱਚ ਰੂਹ ਦਾ ਰੂਹ ਨੂੰ ਪ੍ਰਵੇਸ਼ ਕਰ ਰੂਹ ਨੂੰ ਇਹਦੇ ਵਿੱਚ ਦਾਖਲ ਕਰਿਆ, ਰੂਹ ਰਹੀ ਨਾ। ਕਹਿਣ ਲੱਗੀ ਮਹਾਰਾਜ ਉਹ ਤਾਂ ਸੁਣ ਮੁੰਨਾ ਜਿੱਥੇ ਤੁਸੀਂ ਇਹਨੂੰ ਵਾੜਤਾ। ਕਹਿੰਦੇ ਅਸੀਂ ਹੁਣ ਜਲ ਅਨਹਦ ਸ਼ਬਦ ਉੱਥੇ ਸੁਣਾਈ ਦੇਣ, ਬੜੀ ਦੇਰ ਸੁਣੇ ਫਿਰ ਬਾਹਰ ਨਿਕਲੀ। ਕਹਿੰਦੇ ਹੁਣ ਕਹਿੰਦੇ ਉਹ ਤਾਂ ਮਹਾਰਾਜ ਹਨੇਰਾ ਪਿਆ। ਕਹਿੰਦੇ ਅਸੀਂ ਆਪਣੀ ਦਰਗਾਹ ਦੀ ਰੋਸ਼ਨੀ ਉੱਥੇ ਕਰ ਦਿੰਦੇ ਹਾਂ, ਤਿਤ ਘੱਟ ਅੰਤਰ ਚਾਨਣਾ ਘਰ ਭਗਤ ਮਲੀ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜਾ, ਤਿਤ ਘੱਟ ਅੰਤਰ ਚਾਨਣਾ ਘਰ ਭਗਤ ਮਲੀ, ਰੋਸ਼ਨੀ ਕਰ ਦਿੱਤੀ। ਕਹਿੰਦੇ ਰੂਹ ਤਾਂ ਟਿਕੀ ਸੀ ਜੇ ਸਰੋਤ ਪੈਦਾ ਹੋਈ ਅੰਦਰ, ਧੁਨ ਪੈਦਾ ਹੋਈ। ਇਹਨੂੰ ਵੀ ਤੁਸੀਂ ਬੁਰਾ ਸਮਝਦੇ, ਮਤਲਬ ਮੇਰਾ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੇ ਸਾਰਾ ਹੀ ਸ਼ਹਿਰ ਆਇਆ, ਇੱਕ ਦ੍ਰਿਸ਼ਟੀ ਨਾਲ ਸਾਰਾ ਸ਼ਹਿਰ ਜੜ ਬਣਾਤਾ। ਹੁਣ ਗੁਰੂ ਸਾਹਿਬ ਗੁਰੂ ਦਸਵੇਂ ਪਾਤਸ਼ਾਹ ਇਹ ਕੰਮ ਨਹੀਂ ਸੀ, ਇਹਨਾਂ ਦੇ ਜੰਮੇ ਹੈ ਹੀ ਨਹੀਂ ਸੀ, ਇਹ ਨਵਾਂ ਨਾਟਕ ਨਵੇਂ ਤਰੀਕੇ। ਇਹਨਾਂ ਨੇ ਸਾਨੂੰ ਮੁਰਦਿਆਂ ਨੂੰ ਜਿਉਂਦੇ ਕਰਨਾ ਸੀ, ਪੈਰਾਂ ਦੇ ਖੜੇ ਕਰਨਾ ਸੀ, ਔਰ ਦਿਖਾਉਣਾ ਸੀ ਸਵਾ ਲੱਖ ਤੇ ਇੱਕ ਲੜਾਓ ਚਿੜੀਆਂ ਪਾਸੋਂ ਬਾਜ ਟੜਾ ਤਵਾ ਗੋਬਿੰਦ ਸਿੰਘ ਨਾਮ ਤੋਂ। ਵੀ ਮਨੁੱਖ ਦੇ ਅੰਦਰ ਮੈਂ ਇੰਨੀ ਦਲੇਰੀ ਇੰਨੀ ਨਿਰਭੈਤਾ ਪੈਦਾ ਕਰ ਦੇਣੀ ਹੈ, ਜਿਹੜਾ ਨਿਰਭਉ ਨੂੰ ਤੇ ਆਉਂਦਾ ਉਹਦਾ ਭੈ ਖਤਮ ਹੋ ਜੇ। ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤਾ, ਨਾ ਕਿਸੇ ਨੂੰ ਡਰ ਦੇਣਾ ਨਾ ਕਿਸੇ ਦਾ ਡਰ ਮੰਨਣਾ, ਸੱਚ ਦੇ ਉੱਤੇ ਰਹਿਣਾ। ਸੋ ਡਰੇ ਜੋ ਪਾਪ ਕਮਾਉਣ ਤੇ ਧਰਮੀ ਬਖਸੇ। ਉਹ ਨਾਟਕ ਅਜੀਬ ਸੀ, ਉਹਨਾਂ ਨੇ ਮਨੁੱਖਾਂ ਵਾਂਗੂ ਨਾਟਕ ਕਰਿਆ। ਇਤਿਹਾਸ ਚ ਆਉਂਦਾ ਵੀ ਇੱਕ ਬਾਣ ਮਾਰਿਆ ਮਹਾਰਾਜ ਨੇ, 10,000 ਗਿਰ ਗਿਆ ਉੱਥੇ ਹੀ, ਇੱਕ ਮਾਰ ਲਿਆ ਵੀ 5-7 ਹੋਰ ਮਹਾਰਾਜ ਚਲਾ ਦਿੰਦੇ, ਜਲ ਖੜਾ ਹੀ ਛੁੱਟਦਾ ਨਹੀਂ। ਉਹ ਇੱਕ ਬੜੀ ਭਾਰੀ ਚੀਜ਼ ਹੋ ਰਹੀ ਸੀ। ਮਾਤਾ ਜੀ ਤੋਂ ਜੀ ਜਦੋਂ ਭਜਨ ਕਰਦੇ ਨੇ ਅੰਮ੍ਰਿਤ ਵੇਲੇ, ਉਹਨਾਂ ਨੇ ਵਿਜ਼ਨ ਦੇਖੇ, ਮਹਾਰਾਜ ਕੋਲ ਉੱਠ ਕੇ ਆ ਗਏ, ਦੁਬਾਰਾ ਬਿਰਤੀ ਨਾ ਲੱਗੀ। ਮਹਾਰਾਜ ਕਹਿਣ ਲੱਗੇ ਕੀ ਗੱਲ ਤੁਸੀਂ ਅੱਜ ਜਲਦੀ ਆ ਗਏ? ਕਹਿੰਦੇ ਮਹਾਰਾਜ ਮੈਂ ਦੇਖਦੀ ਹਾਂ ਕਿ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ, ਸਿੰਘਾਂ ਦਾ ਨੁਕਸਾਨ ਹੋ ਗਿਆ, ਛੱਡਣਾ ਪੈ ਗਿਆ, ਮਾਤਾ ਵੱਡੇ ਸਰਸੇ ਤੇ ਵਿਛੜ ਗਏ, ਛੋਟੇ ਸਾਹਿਬਜ਼ਾਦਿਆਂ ਦਾ ਆਹ ਹੋਇਆ, ਵੱਡੀ ਜੋੜੀ ਦਾ ਉੱਥੇ ਜਾ ਕੇ ਚਮਕੌਰ ਦੇ ਅੰਦਰ ਐਂ ਹੋਇਆ, ਮੈਨੂੰ ਕਿਰਪਾ ਕਰਕੇ ਦੱਸੋ ਵੀ ਇਹ ਐਸੇ ਤਰ੍ਹਾਂ ਹੋਏਗਾ? ਮਹਾਰਾਜ ਕਹਿੰਦੇ ਹਾਂ ਐਸੇ ਤਰ੍ਹਾਂ ਹੋਏਗਾ। ਪਾਤਸ਼ਾਹ ਟਾਲ ਦੋ, ਕਹਿੰਦੇ ਟਾਲੇ ਤੇ ਕੀ, ਉਹ ਇੱਥੇ ਸੰਸਾਰ ਤੇ ਕੋਈ ਰਹਿੰਦਾ ਅੱਜ ਤੱਕ ਰਿਹਾ ਕੋਈ? ਇਹ ਤਾਂ ਚਲੋ ਚਲੀ ਦਾ ਡੇਰਾ ਹੈ, ਇੱਥੇ ਤਾਂ ਇੱਕ ਨਾਟਕ ਹੋ ਰਿਹਾ, ਆਪਣਾ ਆਪਣਾ ਕਰਕੇ ਚਲੇ ਜਾਂਦੇ ਨੇ। ਕਹਿਣ ਲੱਗੇ ਮੇਤੇ ਦਾ ਮਹਾਰਾਜ ਸਹਿ ਨਹੀਂ ਹੋਣਾ, ਕਹਿੰਦੇ ਤੁਸੀਂ ਯੋਗੀ ਹੋ, 10ਵੇਂ ਦੁਆਰ ਸਾਈ ਪ੍ਰਾਨ ਕੱਢ ਦੋ, ਰੋ ਜਿਹੜੀ 10ਵੇਂ ਦੁਆਰ ਦੀ ਨਾੜੀ ਹੈ, ਨਾੜੀ ਉਹਨੂੰ ਕਹਿੰਦੇ ਨੇ, ਪ੍ਰੈਸ਼ਰ ਪਾਓ, ਤੁਸੀਂ ਜਾਣਦੇ ਹੋ ਚੰਗੇ ਭਲੇ। ਉਹ ਜਦੋਂ ਸਭ ਕੁਝ ਦੇਖਦੇ ਆ ਉਵੇਂ ਜਿਵੇਂ ਹੋਣਾ ਹੀ ਹੋਣਾ ਸੀਗਾ, ਉਹ ਤਾਂ ਮਹਾਰਾਜ ਨੇ ਇੱਕ ਕੌਤਕ ਸਾਨੂੰ ਦਿਖਾਇਆ, ਉਹਦੇ ਸ਼ਕਤੀਆਂ ਦੀ ਬਾਤ ਨਹੀਂ ਆਉਂਦੀ ਹੈ। ਸ਼ਕਤੀ ਸਭ ਤੋਂ ਵੱਡੀ ਮਹਾਰਾਜ ਨੇ ਮੰਨੀ ਹੈ, ਜੇ ਹਿਰਦੇ ਵਿੱਚ ਨਾਮ ਵਸ ਜਾਵੇ, ਇਦੋਂ ਬੜੀ ਦੁਨੀਆਂ 'ਚ ਕੋਈ ਸ਼ਕਤੀ ਨਹੀਂ ਹੈ। ਬਾਕੀ ਸ਼ਕਤੀਆਂ ਜਿਹੜੀਆਂ ਨੇ ਉਹਨੂੰ ਤਾਂ ਮਹਾਰਾਜ ਨੇ ਮੰਨਿਆ ਨਹੀਂ ਹੈ, ਉਹਦੇ ਬਾਰੇ ਤਾਂ ਐਸਾ ਫਰਮਾਨ ਆਉਂਦਾ। ਨਾਟਕ ਚੇਤਕ ਕੀ ਏਕ ਕਾਜਾ, ਨਾਟਕ ਚੇਤਕ ਕੀ ਏਕ ਕਾਜਾ, ਅਵ ਨੁਗਨ ਸੁਭਾਵਤ ਲਾਜਾ, ਕਾਜਾ ਪ੍ਰਭ ਲੋਗਨ ਕੋ ਆਵਤ ਲਾਜਾ। ਸ਼ਕਤੀ ਦਾ ਸਵਾਲ ਨਹੀਂ ਹੁੰਦਾ, ਮਹਾਰਾਜ ਦਾ ਕੌਣ ਮੁਕਾਬਲਾ ਕਰਦਾ ਜੇ ਸ਼ਕਤੀ ਦਿਖਾਉਂਦੇ, ਕੋਈ ਆਇਆ ਦੁਨੀਆਂ 'ਚ? ਸੋ ਉਸ ਵੇਲੇ ਮਹਾਰਾਜ ਜੀ ਗੜੀ ਦੇ ਅੰਦਰ ਚਲੇ ਜਾਂਦੇ ਨੇ, ਦੇਖਦੇ ਦੇਖਦੇ ਘੇਰਾ ਪੈ ਗਿਆ। ਬਹੁਤ ਹੀ ਭਿਆਨਕ ਯੁੱਧ ਹੋਇਆ, ਗਿਣਤੀ ਮਿਣਤੀ ਤੋਂ ਬਾਹਰ ਜਾਨਾਂ ਗਈਆਂ ਬਾਹਰ ਲਿਆਂਦੀਆਂ। ਹੌਲੀ ਹੌਲੀ ਐਸੀ ਅਵਸਥਾ ਆ ਗਈ ਕਿ ਤੀਰ ਖਤਮ ਹੋ ਗਏ, ਹੱਥ ਨਾਲ ਚਲਾਉਣ ਵਾਲੇ ਹਥਿਆਰੇ ਰਹਿ ਗਏ, ਤਲਵਾਰ ਰਹਿ ਗਈ, ਬਰਛੇ ਰਹਿ ਗਏ, ਕਟਾਰਾਂ ਰਹਿ ਗਈਆਂ। ਉਸ ਵੇਲੇ ਮਹਾਰਾਜ ਦੇ ਹਜ਼ੂਰ ਭਾਈ ਮੋਹਨ ਸਿੰਘ ਜੀ ਆਉਂਦੇ ਨੇ, ਪੰਜ ਪਿਆਰੇ। ਕਹਿੰਦੇ ਸੱਚੇ ਪਾਤਸ਼ਾਹ, ਇਹ ਗਲੀ ਵਿੱਚ ਵੜਦੇ ਆਉਂਦੇ ਨੇ, ਜਿਵੇਂ ਹੁਕਮ ਹੋਵੇ ਤਾਂ ਮੈਂ ਬਾਹਰ ਨਿਕਲ ਕੇ ਆਪਣਾ ਤਨ ਤੁਹਾਡੇ ਅਰਪਣ ਕਰਾਂ। ਮਹਾਰਾਜ ਕਹਿੰਦੇ ਸ਼ਾਬਾਸ਼। ਕਹਿੰਦੇ ਭਾਈ ਮੋਹਨ ਸਿੰਘ, ਜਿਹੜਾ ਅਸੀਂ ਬਚਨ ਕਰਿਆ ਸਵਾ ਲੱਖ ਸੇ ਇੱਕ ਲੜਾਉ, ਇਹ ਤਾਂ ਬੇਅੰਤ ਨੇ ਲੱਖਾਂ ਹੀ। ਸ਼ਾਬਾਸ਼, ਤੁਸੀਂ ਜਾਓ। ਉਸ ਵੇਲੇ ਮੋਹਨ ਸਿੰਘ ਦਾ ਜੰਗ ਬਹੁਤ ਲਿਖਿਆ ਹੋਇਆ ਵੀ ਬੜਾ ਹੀ, ਉਹਨਾਂ ਨੇ ਕਹਿ ਤਾ ਵੀ ਇਕੱਲੇ ਨਾਲ ਇਕੱਲਾ ਲੜੋ। ਇਤਿਹਾਸ ਤਾਂ ਆਇਆ ਹੁੰਦਾ ਵੀ 500 ਜਦ ਮਰ ਗਿਆ, ਫਿਰ ਇਹ ਵਜੀਦ ਖਾਨ ਨੇ ਕਿਹਾ ਵੀ ਉਹ ਕਿੰਨੇ ਕੁ ਮਰਵਾ ਲਾਂਗੇ ਹੋਰ, ਇਹ ਤਾਂ ਵੱਢੀ ਜਾਂਦਾ ਜਿਵੇਂ ਫਸਲ ਵੱਢਦੇ ਨੇ। ਸਾਡੇ ਜਵਾਨ ਤਾਂ ਇਹਦੇ ਸਾਹਮਣੇ ਖੜਦੇ ਹੀ ਨਹੀਂ, ਪਤਾ ਨਹੀਂ ਇਹ ਗੁਰੂ ਇਹਦਾ ਕਰਾਮਾਤ ਦਿਖਾ ਰਿਹਾ ਜਾਂ ਇਹ ਕਰਾਮਾਤ ਦਿਖਾ ਰਿਹਾ। ਵੀ ਸਾਰੇ ਇਕੱਠੇ ਹੋ, ਸਾਰਿਆਂ ਨੇ ਇਕੱਠੇ ਹੋ ਕੇ ਰਾਈਫਲਾਂ ਦੀ ਬਾਲੀ 40 ਲਿਖਿਆ ਹੋਵੇ, 40 ਰਾਈਫਲਾਂ ਇਕੱਠੀਆਂ ਆਈਆਂ। ਸਰੀਰ ਛਾਣਨੀ ਛਾਣਨੀ ਕਰਦਾ, ਖੂਨ ਨਿਕਲਣਾ ਸ਼ੁਰੂ ਹੋ ਗਿਆ, ਪਰ ਇਹ ਬੈਠਿਆ ਨਹੀਂ, ਖੜਾ ਹੋਵੇ ਜਿਵੇਂ ਫੇਰ ਯੁੱਧ ਕਰੀ ਜਾਂਦਾ। ਅਖੀਰ ਜਾ ਕੇ ਧਰਤੀ ਦੇ ਲੰਮੇ ਪਏ। ਸੋ ਐਸੇ ਯੁੱਧ ਦੇ ਬਾਰੇ ਹੀ ਕਹਿੰਦੇ ਨੇ, ਪੁਰਜਾ ਪੁਰਜਾ ਕੱਟ ਮਰ ਹੈ ਕਬੂ ਨਾ ਸਾਡੇ ਛੇ। ਇਹ ਜਿਹੜਾ ਸ਼ਬਦ ਹੈ ਦਗਨ ਦਮਾਮਾ ਬਾਜਿਓ ਪਰੇ ਉਹ ਨਿਸ਼ਾਨੇ ਘਾ, ਇਹਦਾ ਮਤਲਬ ਤਾਂ ਹੋਰ ਹੈ। ਆਪਾਂ ਦੁਨੀਆਂ ਜਿਵੇਂ ਲਾਵਾਂ ਨੂੰ ਦੁਨੀਆਂ 'ਚ ਲੈ ਲੈਂਦੇ ਹਾਂ, ਉਹ ਵੀ ਰੂਹਾਨੀ ਬਾਤ ਹੈ, ਇਹ ਵੀ ਰੂਹਾਨੀ ਬਾਤ ਹੈ। ਵੀ ਜਦੋਂ ਦਸਵੇਂ ਦੁਆਰ ਦੇ ਵਿੱਚ ਅਨਹਦ ਸ਼ਬਦ ਗੱਜਿਆ, ਉਸ ਵੇਲੇ ਸਮਝ ਲੈ ਵੀ ਹੁਣ ਪਹੁੰਚਣ ਦੀ ਬਾਤ ਹੋ ਗਈ। ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਜਾਓ, ਜਿਹਨੇ ਭਗਤੀ ਕੀਤੀ, ਨਾਮ ਜਪਿਆ, ਤਪ ਕਰਿਆ, ਤੇ ਹੁਣ ਜਾਂ ਦਸਵੇਂ ਦੁਆਰ ਨੂੰ ਦੇ ਖੁੱਲਣ ਵਾਸਤੇ ਸਮਾਂ ਆਇਆ, ਹੁਣ ਜੂਝਣ ਦਾ ਦੌਰ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੋਡਾ ਖੇਤ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਭਾਈ ਮੋਹਨ ਸਿੰਘ ਜੀ ਸ਼ਹੀਦੀ ਪਾ ਗਏ, ਤਾਂ ਪੰਜ ਪਿਆਰਿਆਂ ਦੇ ਵਿੱਚੋਂ ਦੋ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ, ਮਹਾਰਾਜ ਕੋ ਅੱਗੇ ਨਮਸਕਾਰ ਕੀਤੀ ਕਿ ਪਾਤਸ਼ਾਹ ਕਿਰਪਾ ਕਰੋ, ਤੇ ਅੱਜ ਤੱਕ ਬੇਅੰਤ ਰਹਿਮਤਾਂ ਤੇਰੀਆਂ ਸਾਡੇ ਉੱਤੇ ਹੋਈਆਂ। ਉਸ ਵੇਲੇ ਦੋਏ ਸਿੰਘ ਅੰਦਰੋਂ ਦਰਵਾਜ਼ਾ ਖੁੱਲਦਾ ਹੈ, ਨਿਕਲਦੇ ਨੇ। ਬਹੁਤ ਦੇਰ ਤੱਕ ਦੋ ਸਿੰਘ ਯੁੱਧ ਕਰਦੇ ਨੇ, ਬਹੁਤ ਸ਼ਸਤਰ ਲੱਗੇ। ਉਹਦੇ ਬਾਅਦ ਇੱਕੋ ਹੀ ਸਾਰਿਆਂ ਦੇ ਮਨਾਂ ਦੇ ਵਿੱਚ ਭਾਵਨਾ ਹੈ ਵੀ ਮੇਰਾ ਸਰੀਰ ਪਹਿਲਾਂ ਲੱਗੇ ਗੁਰੂ ਮਹਾਰਾਜ ਦੇ ਹਜ਼ੂਰ ਵਿੱਚ। ਤੇ ਹਰੇਕ ਦੇ ਮਨ ਵਿੱਚ ਲੋਚਾ ਹੈ, ਪੜ੍ਹ ਲਓ ਅਦੋ ਆਦੀ ਪੜ੍ਹੇ ਭਾਈ।
ਸੀਸ ਲੱਗ ਜੇ ਗੁਰੂ ਜੀ ਤੇਰੇ ਲੇਖੇ, ਲੋਚਾ ਪੂਰੀ ਕਰਦੇ ਮਾਲਕਾ।
ਸੋ ਸੇਵਕ ਹਰ ਆਖੀਐ ਜੋ ਹਰ ਰਾਖੇ ਉਰਤਾ, ਮਨ ਤਨ ਸੌਂਪੇ ਆਗੇ ਧਰੇ ਹਉਮੈ ਵਿੱਚੋਂ ਵਾਰ, ਤਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਾਰ। ਜਿਹਨੇ ਆਪਣਾ ਆਪਾ ਗੁਰੂ ਨੂੰ ਅਰਪਣ ਕਰ ਦਿੱਤਾ ਉਹ ਪ੍ਰਵਾਨ ਹੈ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਜੇ ਪਾਵੇ ਦਰਗੇ ਮਾਨ, ਸ੍ਰੇਸ਼ਟ ਪੁਰਸ਼ ਆਖਿਆ ਜਾਂਦਾ ਉਹਨੂੰ। ਪੰਜ ਅਸੀਂ ਹੋਰ ਅਰਥ ਲੈ ਲੈਂਦੇ ਹਾਂ, ਪਰ ਇੱਥੇ ਅਰਥ ਹੋਰ ਤਰ੍ਹਾਂ ਨੇ। ਸ੍ਰੇਸ਼ਟ ਪੁਰਸ਼ ਨੇ ਜਿਹਨਾਂ ਨੇ ਆਪਣਾ ਤਨ ਮਨ ਧਨ ਗੁਰੂ ਨੂੰ ਅਰਪਤਾ। ਦੋ ਤਰ੍ਹਾਂ ਦੇ ਸ਼ਹੀਦ ਹੁੰਦੇ ਨੇ, ਇੱਕ ਤਾਂ ਉਹ ਹੁੰਦੇ ਨੇ ਜਿਹਨਾਂ ਨੇ ਆਪਣਾ ਪੰਜ ਭੂਤਕ ਸਰੀਰ ਕਿਸੇ ਕਾਜ ਵਾਸਤੇ ਅਰਪਣ ਕਰ ਦਿੱਤਾ, ਉਹਨੂੰ ਅਸੀਂ ਸ਼ਹੀਦ ਕਹਿੰਦੇ ਹਾਂ। ਇੱਕ ਉਹ ਸ਼ਹੀਦ ਹੈ ਜਿਹੜਾ ਸਾਰੀ ਜ਼ਿੰਦਗੀ ਸੱਚ ਤੇ ਜਿਉਂ ਕੇ ਆਪਣਾ ਜੀਵਨ ਪੂਰਾ ਕਰਕੇ ਸੰਸਾਰ ਤੋਂ ਜਾਂਦਾ। ਉਹ ਆਪ ਜਪਦਾ, ਦੂਸਰਿਆਂ ਨੂੰ ਨਾਮ ਜਪਾਉਂਦਾ, ਆਪ ਗੁਰਸਿੱਖੀ ਦੀ ਰੋਹ ਰੀਤ ਵਿੱਚ ਰਹਿੰਦਾ, ਦੂਸਰਿਆਂ ਨੂੰ ਪ੍ਰਕਾਸ਼ ਦਿੰਦਾ। ਤੇ ਗਤੀ ਕੀ ਹੁੰਦੀ ਹੈ ਸਾਧ ਸਿੰਘ ਜੀ? ਚਾਰ ਕਿਸਮ ਦੀਆਂ ਮੁਕਤੀਆਂ ਹੁੰਦੀਆਂ ਨੇ, ਉਹਦੇ ਬਾਰੇ ਐਸਾ ਫਰਮਾਨ ਹੈ, ਬੜੋ ਪਿਆਰ ਨਾਲ।
ਦਰਗੇ ਮਿਲਦਾ ਥੋ ਗੁਰਾਂ ਨਾਲ ਰੱਖਿਆ, ਗੁਰਾਂ ਨਾਲ ਰੱਖਿਆ। ਦਰਗੇ ਮਿਲਦਾ ਥੋ ਗੁਰਾਂ ਨਾਲ ਰੱਖਿਆ, ਗੁਰਾਂ ਨਾਲ ਰੱਖਿਆ। ਦਰਗੇ ਮਿਲਦਾ, ਦਰਗੇ ਮਿਲਦਾ, ਦਰਗੇ ਮਿਲਦਾ, ਦਰਗੇ
ਅਖਰ ਕੌਰ ਆਰਾਧਨਾ ਦੇਵਾ ਜਪ ਕਰਨਾ। ਜਿਹੜੇ ਹਰ ਵਕਤ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਰਸਨਾ ਦੇ ਨਾਲ ਤੇ ਗੁਰੂ ਦੀ ਆਰਾਧਨਾ ਅੰਦਰ ਕਰਦੇ ਨੇ, ਬੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗੇ ਪਾਈ। ਦਰਗਾਹ ਦੀ ਮੈਂ ਬੇਨਤੀ ਕਰਦਾ, ਦਰਗਾਹ ਨੇੜੇ ਜੇ ਤਾਂ ਹੀ ਸ਼ੁਰੂ ਹੋ ਜਾਂਦੀ ਹੈ। ਆਹ ਜਿਹੜਾ ਮਾੜਾ ਜਿਹਾ ਵੀ ਪੁੰਨ ਕਰਦਾ ਨਾ ਉਹ ਵੀ ਦਰਗਾਹ 'ਚ ਜਾਂਦਾ, ਜੇ ਪਾਪ ਕਰਦਾ ਹੈ ਤਾਂ ਦੋਏ ਮਿਲਦੇ ਨੇ, ਪਾਪਾਂ ਦਾ ਫਲ ਨਰਕ ਮਿਲਦਾ, ਪੁੰਨਾਂ ਦਾ ਫਲ ਦਰਗਾਹ ਅਤੇ ਵਿੱਚ ਬਾਸਾ ਮਿਲਦਾ। ਹੁਣ ਦਰਗਾਹ ਕੀ ਹੋਈ ਜਿਹਦੇ ਬਾਰੇ ਮਹਾਰਾਜ ਕਹਿੰਦੇ ਦਰਗੇ ਪਾਈ ਹੈ? ਪਹਿਲੀ ਜਿਹੜੀ ਦਰਗਾਹ ਹੈ ਉਹ ਦੇਵਤਿਆਂ ਦੀ ਹੈ, ਉਹਨੂੰ ਗਦਰਭ ਲੋਕ ਆਖਦੇ ਨੇ। ਇੱਥੇ ਦੇ ਬਾਦਸ਼ਾਹ ਨਾਲੋਂ 100 ਗੁਣਾ ਸੁੱਖ ਉਹਨੂੰ ਵੱਧ ਹੋਇਆ ਕਰਦਾ। ਉਹਦੇ ਉੱਤੇ ਦੇਵ ਗੰਧਰਵ ਲੋਕ ਹੈ, ਉਸ ਲੋਕ ਨਾਲੋਂ 100 ਗੁਣਾ ਜ਼ਿਆਦਾ ਸੁੱਖ ਹੁੰਦਾ, ਤੂੰ 100 ਗੁਣਾ ਜਰਬ ਦੇਈ ਜਾਓ। ਇਹਦੇ ਉੱਤੇ ਪਿੱਤਰ ਲੋਕ ਹੈ, ਪਿੱਤਰ ਲੋਕ ਦੇ ਉੱਤੇ ਸਵਰਗ ਲੋਕ ਹੈ, ਸਵਰਗ ਲੋਕ ਦੇ ਉੱਤੇ ਇੰਦਰ ਲੋਕ ਹੈ। ਇਹਦੇ ਬਾਅਦ ਕਰਮਦੇਵ ਲੋਕ ਹੈ, ਜਾਨਦੇਵ ਲੋਕ ਹੈ, ਪ੍ਰਜਾਪਤ ਲੋਕ ਹੈ। ਇੱਥੇ ਤੱਕ 1,00,000,000,000 ਜ਼ਿਆਦਾ ਸੁੱਖ ਹੁੰਦਾ ਇੱਥੇ ਨਾਲੋਂ। ਫਿਰ ਬ੍ਰਹਮਦੇਵ ਲੋਕ ਹੈ, ਸ਼ਿਵਲੋਕ ਦੇ ਲੋਕ ਹੈ, ਅਤੇ ਸਾਰਿਆਂ ਤੋਂ ਅਖੀਰ ਹੈ ਬੈਕੁੰਠ ਧਾਮ। ਇੱਥੇ ਤੱਕ ਤਾਂ ਜਾਂਦੇ ਨੇ ਪਾਪ ਕਰਨ ਪੁੰਨ ਪੁੰਨ ਕਰਨ ਵਾਲੇ, ਪੁੰਨਦਾਨ ਜੋ ਬੀਜਦੇ ਸਭ ਧਰਮ ਰਾਹ ਕੇ ਜਾ। ਜਿਹੜਾ ਜਿੱਥੇ ਮੈਂ ਗੱਲ ਕਰਦਾ ਉਹ ਧਰਮਰਾਜ ਦਾ ਰਸਤਾ ਹੋਰ ਹੈ, ਇਹ ਰਸਤਾ ਹੋਰ ਹੈ। ਇਹ ਜਾਂਦੇ ਨੇ ਸਿੱਧੇ ਨਿਰੰਕਾਰ ਦੀ ਦਰਗਾਹ 'ਚ, ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖਾ ਹੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਪੰਡ, ਜੇ ਕੋ ਪਤਾ ਹੈ ਤਾਂ ਅੰਤ, ਤਿੱਥੇ ਲੋ ਲੋ ਆਕਾਰ। ਇੱਥੇ ਭਗਤ ਜਾਂਦੇ ਨੇ, ਨਾਮ ਜਪਣ ਵਾਲੇ ਜਾਂਦੇ ਨੇ, ਜਿਹਨਾਂ ਨੇ ਆਪਣਾ ਸਰੀਰ ਕਿਸੇ ਲੇਖੇ 'ਚ ਲਾਇਆ ਉਹ ਗੁਰੂ ਲੋਕ 'ਚ ਜਾਂਦੇ ਨੇ, ਗੁਰੂ ਲੋਕ ਕਹਿੰਦੇ ਨੇ। ਇੱਥੇ 4 ਕਿਸਮ ਦੀ ਮੁਕਤੀ ਮਿਲਿਆ ਕਰਦੀ ਹੈ, ਇਹ ਦੁਬਾਰਾ ਨਹੀਂ ਆਇਆ ਕਰਦੇ ਇੱਕ ਵਾਰੀ ਜਾ ਕੇ, ਲੇਕਿਨ ਇਹਨਾਂ ਨੂੰ ਸ਼ਕਤੀ ਹੁੰਦੀ ਹੈ ਇਹਨਾਂ 'ਚ, ਜੇ ਜੀ ਜਾਏ ਇੱਥੇ ਦੁਕਾਨ ਜਾ ਕੇ ਬਹਿ ਜਾਣਗੇ ਸੁਣਨਗੇ। ਨਿਸ਼ਾਨੀ ਇਹ ਹੋਏਗੀ ਜਿੱਥੇ ਇਹਨਾਂ ਦਾ ਵਾਸਾ ਹੋ ਜਾਏਗਾ ਉੱਥੇ ਇੱਕ ਪਿੰਨ ਡ੍ਰੌਪ ਸਾਇਲੈਂਸ ਹੋਏਗੀ, ਕੋਈ ਬੰਦਾ ਨਹੀਂ ਬੋਲਦਾ ਹੋਏਗਾ। ਸਮਝ ਲਓ ਵੀ ਦਰਗਾਹ ਤੋਂ ਫਰਿਸ਼ਤੇ ਆ ਕੇ ਬੈਠ ਗਏ, ਸ਼ਹੀਦ ਸਿੰਘ ਆ ਕੇ ਬੈਠ ਗਏ, ਅੱਖਾਂ ਨਾਲ ਦੇਖੇ ਨੇ ਜਿਹਨਾਂ ਨੇ, ਮਹਾਰਾਜ ਜੀ ਦੱਸਦੇ ਸੀ। ਆਹ ਇੱਥੇ ਦੀ ਬਾਤ ਹੈ ਫਤਿਹਗੜ੍ਹ ਸਾਹਿਬ ਦੀ, ਦੀਵਾਨ ਵਿੱਚ ਮੈਂ ਹੀ ਬੈਠਾ ਸੀ ਉਸ ਵੇਲੇ, ਤਿੰਨੇ ਮੁੱਖ ਦੇਵਤੇ ਆ ਕੇ ਬੈਠ ਗਏ। ਮਹਾਰਾਜ ਜੀ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ ਵੀ ਉਹ ਕੌਣ ਹੋਏ ਜਿਹੜੇ ਚਾਦਰ ਦੇ ਉੱਤੇ ਆ ਕੇ ਬੈਠ ਗਏ? ਉਹ ਕਹਿੰਦੇ ਗੁਪਤ ਰੱਖੀ ਦੀਆਂ ਇਹ ਗੱਲਾਂ, ਇਹ ਤਿੰਨੇ ਦੇਵ ਵੱਡੇ ਦੇਵ ਆਏ ਸੀ ਅੱਜ ਗੁਰੂ ਦਰਬਾਰ 'ਚ। ਕਿਉਂ? ਕਿਉਂਕਿ ਇਹ ਚੀਜ਼ਾਂ ਉੱਥੇ ਹੈ ਨਹੀਂ ਹੈ, ਪਰ ਸ਼ਿਵਜੀ ਖੋਜਦੇ ਫਿਰਦੇ ਬਰਮ ਗਿਆਨੀ, ਸ਼ਿਵਜੀ ਖੋਜਦੇ ਫਿਰਦੇ ਬਰਮ ਗਿਆਨੀ, ਖੋਜਦਾ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਮਹਾਰਾਜ ਕਹਿੰਦੇ ਜਿਹੜਾ ਬੈਕੁੰਠ ਧਾਮ ਹੈ ਨਾ ਉਹਦੇ ਸਾਰੇ ਹੀ ਦੇਵਤੇ ਆ ਜਾਇਆ ਕਰਦੇ ਨੇ ਕਿੱਥੇ, ਜਿਵੇਂ ਤੁਸੀਂ ਬੈਠੇ ਹੋ ਇਹ ਸਤਸੰਗ ਚ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਬਖਾਣੀ, ਜਿੱਥੇ ਕੋਈ ਵੀ ਰਾਗ ਦੁਆਸ਼ ਦੀ ਬਾਤ ਨਾ ਹੁੰਦੀ ਹੋਵੇ, ਨਾਮ ਦੀ ਬਾਤ ਹੁੰਦੀ ਹੋਵੇ, ਉੱਥੇ ਬੈਕੁੰਠ ਪਤੀ ਸਾਰੇ ਦੇਵਤਿਆਂ ਸਮੇਤ ਆ ਜਾਂਦਾ ਹੈ। ਹਰ ਕੀ ਕਥਾ ਹੋਤ ਹੈ ਜਹਾਂ ਗੰਗਾ ਵੀ ਚਲਾ ਦਿੱਤਾ। ਇੱਕ ਵਾਰੀ ਰਤਨਗੜ੍ਹ ਦੀਵਾਨ ਲੱਗਿਆ ਹੋਇਆ ਸੀ, ਸਹਿਜ ਨਾਲ ਇਹ ਮੇਰੇ ਮੂੰਹ ਚੋਂ ਨਿਕਲ ਗਿਆ। ਮੈਂ ਕਿਹਾ ਪਿਆਰਿਓ, ਇਸ ਵੇਲੇ ਦੇਵਤੇ ਬੈਠੇ ਨੇ ਇੱਥੇ, ਤੀਰਥ ਬੈਠੇ ਨੇ 60, ਉਹਨਾਂ ਨੇ ਆਪਣੀਆਂ ਆਪਣੀਆਂ ਸਾਰਿਆਂ ਨੇ ਜਿਵੇਂ ਦੁਕਾਨ ਲਾਈ ਦੀ ਹੈ, ਐਂ ਆਪਣਾ ਸਮਾਨ ਖੋਲ ਕੇ ਰੱਖਿਆ ਹੋਇਆ। ਇੱਕ ਇੱਕ ਫਲ ਆ ਉਹਨੇ ਤੀਰਥ ਕੀ ਹੈ, ਇੱਕ ਫਲ ਸੰਤ ਮੇਲੇ ਫਲ 4, ਇੱਥੇ ਤੱਕ ਕਿ ਬੈਕੁੰਠਪਤੀ ਵੀ ਆਏ ਹੋਏ ਨੇ। ਹਰ ਕੀ ਕਥਾ ਹੋਤ ਹੈ ਜਾਂ ਗੰਗਾ ਵੀ ਚਲਾ ਬੱਤਾ। ਕਹੋ ਕਬੀਰ ਅਬ ਕਹੀਆ ਕਾਹੇ, ਸਾਧ ਸੰਗਤ ਬੈਕੁੰਠ ਹੈ। ਜਿੱਥੇ ਪਰਮੇਸ਼ਰ ਦੀ ਕਥਾ ਵਾਰਤਾ ਚੱਲਦੀ ਹੋਏਗੀ ਉੱਥੇ ਬੈਕੁੰਠ ਬਣ ਜਾਂਦਾ, ਬੈਕੁੰਠਪਤੀ ਆ ਜਾਂਦਾ। ਐਸਾ ਭਾਈ ਗੁਰਦਾਸ ਜੀ ਨੇ ਕਵਿਤ ਸਵਈਆਂ 'ਚ ਲਿਖਿਆ ਵੀ ਹੇ ਨਾਰਦ ਮੁਨ, ਮੈਨੂੰ ਇਹ ਕਹਿੰਦੇ ਨੇ ਵੀ ਮੇਰਾ ਕੋਈ ਘਰ ਨਹੀਂ, ਮੇਰੇ ਕੋਈ ਬੱਚੇ ਨਹੀਂ, ਮੇਰਾ ਕੋਈ ਪਰਿਵਾਰ ਨਹੀਂ, ਪਰ ਦੁਨੀਆ ਨਹੀਂ ਜਾਣਦੀ ਜਿੱਥੇ ਹਰੀ ਦੀ ਕਥਾ ਹੁੰਦੀ ਹੈ ਉੱਥੇ ਉਹ ਮੇਰੇ ਬੱਚੇ ਨੇ, ਮੈਂ ਉਹਨਾਂ ਵਿੱਚ ਜਾ ਕੇ ਬਹਿਣਾ, ਉਹੀ ਮੇਰਾ ਘਰ ਹੈ। ਮੈਂ ਮੰਗੋ ਕੀ ਮੰਗਦੇ ਹੋ, ਐਵੇਂ ਨਿਕਲ ਗਿਆ ਮੂੰਹ 'ਚ, ਚੁੱਪ ਕਰ ਗਏ। ਕਿਹਨੂੰ ਪਤਾ ਲੱਗਦਾ ਵੀ ਕੀ ਮੰਗਣਾ। ਉਹ ਮਹੀਨੇ ਬਾਅਦ ਇੱਕ ਮਾਈ ਆਈ ਉੱਥੇ ਦੀ, ਰੁਮਾਲਾ ਲਿਆ ਹੋਇਆ 50 ਰੁਪਏ, ਮੱਥਾ ਟੇਕਤਾ ਮਹਾਰਾਜ ਨੂੰ ਆ ਕੇ। ਮੈਂ ਕਿਹਾ ਮਾਤਾ, ਅਸੀਂ ਤਾਂ ਆਪਣਾ ਅਸੂਲ ਬਣਾਇਆ ਹੋਇਆ ਕਿਉਂਕਿ ਮੈਂ ਘਰ 'ਚ ਰਹਿਣਾ, ਇਸ ਕਰਕੇ ਅਸੀਂ ਨਾ ਪੈਸੇ ਘਰ 'ਚ ਬਾਂਟਦੇ ਹਾਂ ਨਾ ਕੋਈ ਰੁਮਾਲੇ, ਤੂੰ ਕਿਸੇ ਗੁਰਦੁਆਰੇ ਟੇਕ ਦਿੰਦੀ ਚੰਗਾ ਸੀ, ਇੱਥੇ ਕੰਮ ਲੈ ਆਈ ਹੈ ਸਤਸੰਗ 'ਚ, ਅਸੀਂ ਤਾਂ ਕੋਈ ਚੀਜ਼ ਵਾਧੂ ਅੰਦਰ ਜਾਣ ਨਹੀਂ ਦਿੰਦੇ। ਇਹ ਕੀ ਗੱਲ ਹੈ? ਕਹਿਣ ਲੱਗੀ ਮੈਂ ਰਤਨਗੜ੍ਹ ਤੋਂ ਆਈ ਹਾਂ, ਮੈਨੂੰ ਕਿੰਨੇ ਸਾਲਾਂ ਦਾ ਦਵਾਂ ਸੀ, ਕਿਸੇ ਤਰੀਕੇ ਨਾਲ ਹਟਦਾ ਨਹੀਂ ਸੀ। ਕਹਿੰਦੀ ਜਦ ਤੁਸੀਂ ਕਿਹਾ ਵੀ ਇੱਥੇ ਸਾਰੇ ਦੇਵਤੇ ਬੈਠੇ ਨੇ, ਮੰਗੋ ਕੀ ਮੰਗਦੇ ਹੋ, ਕਹਿੰਦੀ ਮੈਂ ਕਿਹਾ ਮੇਰਾ ਦਵਾਂ ਹਟ ਗਏ। ਉਹ ਇਕੱਲੀ ਨੂੰ ਰਿਹਾ ਬੰਦਾ ਹੋਣਾ 4-5 ਹਜ਼ਾਰ, ਇੰਨੀ ਸੰਗਤ ਸੀ। ਇੱਕ ਨੂੰ ਸੋਝੀ ਆਈ, ਬਾਕੀਆਂ ਨੂੰ ਤਾਂ ਆਈ ਨਾ ਕਿਸੇ ਨੂੰ। ਕਹਿੰਦੀ ਮੇਰਾ ਦਵਾਂ ਜਦੇ ਹਟ ਗਿਆ, ਬਹੁਤ ਪੁਰਾਣਾ ਦਵਾਂ ਸੀ, ਕੋਈ 20 ਸਾਲ ਹੋ ਗਏ ਸੀ, ਮੈਂ ਨਾ ਮਰਦੀ ਸੀ ਨਾ ਜਿਉਂਦਿਆਂ ਸੀ। ਇਹ ਜਿਹੜੀ ਇਹ ਸੰਗਤ ਹੁੰਦੀ ਹੈ ਨਾ, ਇੱਥੇ ਦ੍ਰਿਸ਼ਟੀ ਹੁੰਦੀ ਹੈ ਗੁਰੂਆਂ ਦੀ। ਸੋ ਇਹ ਜਿਹੜੇ ਆਪਣਾ ਜੀਵਨ ਇੱਥੇ ਸਹੀ ਤਰੀਕੇ ਨਾਲ ਚਲਾ ਕੇ ਜਾਂਦੇ ਨੇ, ਉਹਨਾਂ ਨੂੰ ਦਰਗਾਹ ਵਿੱਚ ਥਾਂ ਮਿਲਿਆ ਕਰਦਾ। ਦਰਗਾਹ 'ਚ ਕਿੰਨਾ ਸੁੱਖ ਹੈ, ਪਹਿਲਾਂ ਮੈਂ ਗਿਣ ਚੁੱਕਿਆ, ਕਿੰਨੇ ਰਿਜ਼ਰਵ ਦੇ ਦਿਓ, 11 ਨੂੰ ਦੇ ਦਿਓ, 11 ਉੱਤੇ ਲਿਖ ਦਿਓ 100 ਦੇ, ਵੀ 11 ਵਾਰੀ 100 ਨੂੰ ਰਿਜ਼ਰਵ ਦੇਣੇ। ਇਹਨਾਂ ਸਾਰਿਆਂ ਦੇ ਉੱਤੇ ਸੱਚਖੰਡ ਹੁੰਦਾ। ਸੱਚਖੰਡ ਦੇ ਵਿੱਚ ਗਿਆ ਹੋਇਆ ਬੰਦਾ ਫੇਰ ਨਹੀਂ ਆਉਂਦਾ, ਬੈਕੁੰਠ ਧਾਮ 'ਚ ਗਿਆ ਹੋਇਆ ਵਾਪਸ ਆ ਜਾਂਦਾ, ਉਹ ਪੁੰਨ ਮੁੱਕ ਜਾਂਦਾ, ਮੁੱਕਣ 'ਤੇ ਫੇਰ ਮੁੜ ਕੇ ਇੱਥੇ ਆਉਣਾ ਪੈਂਦਾ। ਜਿਹੜੀ ਸੱਚੀ ਦਰਗਾਹ ਹੈ ਗੁਰੂਆਂ ਦੀ, ਉੱਥੇ ਗਿਆ ਹੋਇਆ ਫੇਰ ਨਹੀਂ ਆਇਆ ਕਰਦਾ, ਉਹ ਭੇਜਦੇ ਨੇ। ਐ ਨਹੀਂ ਆਉਂਦਾ ਵੀ ਕਰਮਾਂ ਦਾ ਬੰਨਿਆ ਆਉਂਦਾ, ਉਹਨੂੰ ਭੇਜਿਆ ਜਾਂਦਾ, ਸ਼ਕਤੀਆਂ ਮੰਗਦਾ, ਸ਼ਕਤੀਆਂ ਵੀ ਦਿੰਦੇ ਨੇ, ਗੁਣ ਦੇ ਕੇ ਭੇਜਦੇ ਵੀ ਜਾ ਸੰਸਾਰ ਦੇ ਵਿੱਚ ਆ ਕੰਮ ਕਰਕੇ ਆ। ਉਹਦਾ ਆਉਣਾ ਸੰਸਾਰ 'ਤੇ ਧਨ ਹੋਇਆ ਕਰਦਾ, ਉਹਨੇ ਆ ਕੇ ਆਪਣਾ ਕੰਮ ਕਰਨਾ, ਉਹ ਭੇਜੇ ਹੋਏ ਆਉਂਦੇ ਨੇ। ਅਤੇ ਜਿੱਦਣ ਆ ਜਾਵੇ ਸੰਦੇਸ਼ਾ, ਉਦਣੇ ਫੇਰ ਨਹੀਂ ਅਰਦਾਸ ਕਰਦੇ ਮਹਾਰਾਜ ਮੈਨੂੰ ਹੋਰ ਥੋੜ੍ਹਾ ਜਿਹਾ ਰਹਿਣ ਦੇ, ਬਿਲਕੁਲ ਨਹੀਂ, ਉਹ ਕਹਿੰਦੇ ਹਾਂ ਆ ਕੇ ਆ ਗਈ ਹੁਣ ਚੱਲੀਏ, ਉਡੀਕਦੇ ਰਹਿੰਦੇ ਨੇ। ਉਹਨਾਂ ਨੂੰ 4 ਕਿਸਮ ਦੀ ਮੁਕਤੀ ਮਿਲਿਆ ਕਰਦੀ ਹੈ। ਪਹਿਲੀ ਹੁੰਦੀ ਹੈ ਸਾ ਲੋਕ, ਉਹ ਉਸ ਲੋਕ ਦੇ ਵਿੱਚ ਜਾ ਕੇ ਵਸਣ ਲੱਗ ਜਾਣਾ। ਦੂਸਰੀ ਹੁੰਦੀ ਹੈ ਸਮੀਪ, ਉਹ ਲੋਕ ਦੇ ਵਿੱਚ ਤਾਂ ਉਹ ਵੱਸਦਾ ਕਿਸੇ ਮਹੱਲੇ 'ਚ ਦੂਰ ਵੱਸਦਾ, ਜਿਹੜਾ ਸਮੀਪ ਹੁੰਦਾ ਬਿਲਕੁਲ ਨੇੜੇ ਵੱਸਦਾ ਉਸੇ ਗਲੀ 'ਚ। ਤੀਸਰੀ ਹੁੰਦੀ ਹੈ ਸਰੂਪ, ਜਿਹਾ ਜਿਹਾ ਰੱਬ ਦਾ ਸਰੂਪ ਉਹ ਆ ਜਾਈ ਉਹਦਾ ਸਰੂਪ ਹੋ ਜਾਂਦਾ, ਲੀਨ ਹੋ ਜਾਂਦਾ। ਚੌਥੀ ਹੁੰਦੀ ਹੈ ਸਾਜੁਜ, ਸਾਜੁਜ ਹੋਇਆ ਕਰਦੀ ਆ ਵੀ ਰੱਬੇ ਬਣ ਜਾਂਦਾ, ਉਹ ਸੋਚ ਫਿਰ ਕੇ ਤੂੰ ਵਾਇਆ ਜਾ ਕੋ ਕਹਿਤਾ ਔਰ। ਸੋ ਇਹ ਗੁਰੂ ਦੇ ਜਿਹੜੇ ਪਿਆਰੇ ਨੇ, ਇਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਆਪਣੇ ਘਰ ਨੂੰ ਜਾ ਰਹੇ ਹਾਂ, ਇੱਥੇ ਤਾਂ ਨਾਟਕ ਚੇਟਕਾ, ਉਹ ਸਾਡੇ ਵਰਗਾ ਨਹੀਂ ਹੁੰਦਾ, ਸਾਡੇ ਨਾਲ ਉਹ ਨਿਆਰੇ ਹੁੰਦੇ ਨੇ। ਸੋ ਐਸਾ ਭਿਆਨਕ ਯੁੱਧ ਹੋ ਰਿਹਾ ਉੱਥੇ, ਤੇ ਇਕੱਲੇ ਇਕੱਲੇ ਸਿੰਘ, ਫਿਰ ਦੋ ਸਿੰਘ ਗਏ, ਫਿਰ ਪੰਜ ਗਏ, ਭਾਈ ਦੇਵਾ ਸਿੰਘ ਵਰਗੇ ਪੰਜ ਮੁਕਤੇ ਜਿਹੜੇ ਸੀ, ਭਾਈ ਈਸ਼ਰ ਸਿੰਘ ਵਗੈਰਾ, ਇਹ ਜਾਂਦੇ ਨੇ। ਤੇ ਫਿਰ ਸਾਹਿਬ ਅਜੀਤ ਸਿੰਘ ਜੀ ਨੇ ਬੇਨਤੀ ਕਰੀ ਕਿ ਮਹਾਰਾਜ ਹੁਣ ਮੈਨੂੰ ਆਗਿਆ ਦੇ। ਮਹਾਰਾਜ ਕਹਿੰਦੇ ਧੰਨ, ਤੂੰ ਕਸ਼ਤਰੀ ਧਰਮ ਦੀ ਪਾਲਣਾ ਕਰ। ਉਹ ਯੁੱਧ ਕਰਿਆ, ਇਤਿਹਾਸ ਦੇ ਵਿੱਚ ਆਉਂਦਾ ਕਿ ਐਸਾ ਯੁੱਧ ਕਦੇ ਕਿਸੇ ਨੇ ਕਰਿਆ ਹੀ ਨਹੀਂ, ਇੰਨੀ ਫੁਰਤੀ, ਸਾਹਮਣੇ ਨਹੀਂ ਕੋਈ ਖੜਾ ਰਹਿ। ਤਿੰਨ ਘੰਟੇ ਯੁੱਧ ਕਰਦਿਆਂ ਨੂੰ ਜਦ ਲੰਘ ਗਏ, ਫਿਰ ਜਾ ਕੇ ਸਰੀਰ ਛਾਨੀ ਛਾਨੀ ਹੋ ਗਿਆ, ਦੂਰ ਨਿਕਲ ਗਏ ਤੇ ਉੱਥੇ ਜਾ ਕੇ ਆਪਦਾ ਸਰੀਰ ਅਲੋਪ ਹੋ ਗਿਆ। ਉਹਦੇ ਬਾਅਦ ਸਾਹਿਬ ਜੁਝਾਰ ਸਿੰਘ ਜੀ, ਛੋਟੀ ਉਮਰ ਹੈ, ਦੇਖ ਰਹੇ ਨੇ ਸਾਰੇ। ਉਹਨਾਂ ਦੇ ਯੁੱਧ ਨਾਲ ਸ਼ਾਮ ਪੈ ਗਈ। ਜਦੋਂ ਇਹ ਹੋਇਆ, ਉਸ ਵੇਲੇ ਗੁਰੂ ਮਹਾਰਾਜ ਜੀ ਨੇ ਅਰਦਾਸ ਕਰੀ ਵੀ ਹੇ ਪ੍ਰਭੂ, ਤੈਂ ਅਮਾਨਤ ਦਿੱਤੀ ਸੀ, ਤੇਰੀ ਅਮਾਨਤ ਤੇਰੇ ਕੋਲ ਪਹੁੰਚ, ਮੈਂ ਸੁਰਖਰੂ ਹੋ ਗਿਆ। ਮਹਾਰਾਜ ਕਹਿਣ ਲੱਗੇ ਪਿਆਰਿਓ, ਉਹ ਕਰਨੀਏ ਪਿਆਰੇ ਕਰਕੇ ਨੇ, ਜਿਹਨੂੰ ਯਾਦ ਕਰ ਕਰਕੇ ਸੰਸਾਰ ਨੂੰ ਸੂਰਮਤਾਈ ਪ੍ਰਾਪਤ ਹੋ, ਤੇ ਜਸ ਗਾਉਣਗੇ। ਐ ਪੜ੍ਹ ਲਓ ਸਾਰੇ ਪ੍ਰੇਮੀ।
ਬਾਬਾ ਬਾਬਾ ਬਈ ਜਸ ਗਾਊ ਸਾਰੀ ਦੁਨੀ, ਬਾਬਾ ਬਾਬਾ ਬਈ ਜਸ ਗਾਊ ਸਾਰੀ ਦੁਨੀਆ, ਬਾਬਾ ਬਾਬਾ ਕੋਈ ਜਸ ਗਾਉ ਸਾਰੀ ਦੁਨੀਆ।
ਸ਼ਕਤੀ ਇਤੀ ਕਰ ਲੱਖੋਂ ਸੰਗ ਲੜਾਈ, ਸੁਕੁਚਿਤ ਰਹੇ ਨਾ ਅਜਮਤ ਕਰਤੇ ਕਲੀ ਕਾਲ ਵਰਤਾਈ। ਸਾਰੇ ਸਿੰਘਾਂ 'ਚ ਸ਼ਕਤੀਆਂ ਸੀਗੀਆਂ। ਜੇ ਭਾਈ ਮਤੀ ਦਾਸ ਕਹਿੰਦੇ ਨੇ ਬਈ ਮੈਂ ਦਿੱਲੀ ਗਰਕ ਕਰ ਦਿੰਦਾ, ਲਾਹੌਰ ਗਰਕ ਕਰ ਦਿੰਦਾ, ਉਹ ਐਵੇਂ ਨਹੀਂ ਸੀ ਕਹਿੰਦੇ, ਸ਼ਕਤੀ ਸੀ ਉਹਨਾਂ 'ਚ। ਇਹ ਸਾਰੇ ਸਿੰਘਾਂ 'ਚ ਸ਼ਕਤੀ ਸੀ। ਜੇ ਮੈਂ ਇਹ ਗੱਲ ਚਲਾਵਾਂ ਬੜਾ ਲੰਮਾ ਟਾਈਮ ਲੱਗ ਜਾਏਗਾ। ਮੋਟੀ ਗੱਲ ਹੈ ਬਈ ਕੋਈ ਵੀ ਸ਼ਕਤੀਆਂ ਤੋਂ ਬਿਨਾਂ, ਕਿਉਂਕਿ ਸਾਰੇ ਹੀ ਬ੍ਰਹਮ ਗਿਆਨੀ ਸੀਗੇ। ਬ੍ਰਹਮ ਗਿਆਨੀ ਦਾ ਕੋਈ ਅੰਤ ਨਹੀਂ ਹੁੰਦਾ, ਕੋਈ ਪਾਰਾਵਾਰ ਨਹੀਂ ਹੁੰਦਾ, ਉਹ ਵਾਹਿਗੁਰੂ ਦਾ ਸਰੂਪ ਹੋਇਆ ਕਰਦਾ। ਉਹਨਾਂ ਬ੍ਰਹਮ ਗਿਆਨੀਆਂ ਨੇ ਸੰਕੋਚ ਰੱਖਿਆ ਤੇ ਕੋਈ ਸ਼ਕਤੀ ਨਾ ਦਿਖਾਈ। ਸੁਖਚਿਤ ਰਹੇ ਨਾ ਅਜਮਤ ਕਰਤੇ ਕਲੀ ਕਾਲ ਵਰਤਾਈ। ਅਕਾਲ ਪੁਰਖ ਦਾ ਹੁਕਮ ਮੰਨਿਆ, ਹਰਕ ਤੋਂ ਸੋਗ ਤੋਂ ਨਿਆਰੇ ਰਹਿ ਕੇ ਖੇਲ ਕਰਦੇ ਰਹੇ, ਅਜਰ ਨੂੰ ਜਰ ਲਿਆ। ਸੋ ਇਹ ਜੋ ਚਮਕੌਰ ਸਾਹਿਬ ਦਾ ਸਾਕਾ ਹੈ, ਇਹ ਦੁਨੀਆਂ ਨੂੰ ਇੱਕ ਮਿਸਾਲ ਹੈ ਸਾਧ ਸਿੰਘ ਜੀ। ਇੱਕ ਤਾਂ ਹੁੰਦਾ ਆਦਮੀ ਅੜਿੱਕੇ ਆਇਆ ਹੋਇਆ ਲੜਦਾ, ਇੱਕ ਹੁੰਦਾ ਵੀ ਸਾਰੀਆਂ ਹੀ ਸ਼ਕਤੀਆਂ ਨੇ ਉਹਦੇ ਚ, ਲੇਕਿਨ ਉਹ ਸਬਰ ਵਿੱਚ ਹੈ। ਇੱਕ ਵਾਰੀ ਈਰਾਨ ਦੇ ਬਾਦਸ਼ਾਹ ਸੁਣ ਰਹੇ ਸੀਗੇ ਵੀ ਸਬਰ ਕੀ ਹੁੰਦਾ, ਸ਼ੁਕਰ ਕੀ ਹੁੰਦਾ, ਉਹਦੇ ਮਨ ਨੂੰ ਲੱਗੀ ਨਾ ਗੱਲ ਜਿਹੜੇ ਅਰਥ ਕਰ ਰਹੇ ਸੀ। ਤਾਂ ਉਸ ਵੇਲੇ ਇੱਕ ਪੀਰ ਨੇ ਦੱਸਿਆ ਵੀ ਜੇ ਤਾਂ ਸਹੀ ਅਰਥ ਜਾਣਨੇ ਨੇ ਨਾ ਤਾਂ ਤੂੰ ਸਰਮਦ ਔਰੰਗਜ਼ੇਬ ਦੀ ਕੈਦ ਚ ਹੈ, ਉਹਨੂੰ ਮਿਲ, ਆਪਣਾ ਭੇਜ ਵਕੀਲ। ਆਪਣੇ ਵਕੀਲ ਨੂੰ ਭੇਜਤਾ, ਇਜਾਜ਼ਤ ਲੈ ਲਈ, ਜਦ ਸਰਮਦ ਨੂੰ ਮਿਲਣ ਗਏ ਉਹ ਕਈ ਮਹੀਨਿਆਂ ਦਾ ਸੈੱਲ ਵਿੱਚ ਕੈਦ ਸੀ, ਨੇੜੇ ਸੂਰਜ ਦੀ ਰੋਸ਼ਨੀ ਨਹੀਂ ਸੀ ਉੱਥੇ ਜਾਂਦੀ। ਉਸ ਵੇਲੇ ਦਰਵਾਜ਼ੇ ਖੁੱਲ੍ਹ, ਦਰਵਾਜ਼ੇ ਦੇ ਅੱਗੇ ਆ ਗਿਆ, ਜਿੰਦਾ ਬਾਹਰ ਆ ਗਿਆ, ਦਰਵਾਜ਼ਾ ਖੁੱਲ੍ਹ ਗਿਆ, ਦੂਸਰਾ ਦਰਵਾਜ਼ਾ, ਤੀਸਰਾ, ਸੱਤ ਦਰਵਾਜ਼ਿਆਂ ਦੇ ਅੰਦਰ ਕੈਦ ਸੀਗਾ, ਸੱਤੇ ਹੀ ਖੋਲ੍ਹਤੇ, ਉਹ ਵੀ ਬਾਹਰ ਨਿਕਲਿਆ ਆ। ਕਹਿਣ ਲੱਗੇ ਕਿਵੇਂ ਆਏ ਹੋ ਤੁਸੀਂ? ਕਹਿੰਦੇ ਮੇਰੇ ਬਾਦਸ਼ਾਹ ਨੇ ਮੈਨੂੰ ਭੇਜਿਆ, ਮੈਂ ਸਬਰ ਤੇ ਸ਼ੁਕਰ ਦਾ ਮੈਂ ਨਾ ਪੁੱਛਣਾ। ਕਹਿੰਦੇ ਫਿਰ ਸਵੇਰੇ ਇੱਕ ਮਸ਼ਕ ਲਿਆਈ ਪਾਣੀ ਦੀ ਤੇ ਦੋ ਗਜ ਲਿਆਈ ਕੱਪੜਾ, ਕਿਉਂਕਿ ਮੈਂ ਬ੍ਰਹਿਣਾ, ਮੈਨੂੰ ਕੱਪੜਾ ਕੋਈ ਨਹੀਂ ਦਿੱਤਾ ਇਹਨਾਂ ਨੇ, ਮੈਂ ਨੰਗਾ ਰਹਿਣਾ, ਇਸ਼ਨਾਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੂਸਰੇ ਦਿਨ ਉਹ ਮਸ਼ਕ ਪਾਣੀ ਦੀ ਲੈ ਗਿਆ, ਦੋ ਗਜ ਕੱਪੜਾ ਲੈ ਗਿਆ, ਇਸ਼ਨਾਨ ਕਰਿਆ ਸਰਮਦ ਨੇ, ਕੱਪੜਾ ਪਹਿਨਿਆ ਤੇ ਬੈਠ ਗਏ। ਅਜੇ ਬਹਿੰਦੇ ਹੀ ਨੇ ਉਸੇ ਵੇਲੇ ਕੋਰੜੇ ਮਾਰਨ ਵਾਲਾ ਆ ਗਿਆ, 50 ਕੋਰੜੇ ਮਾਰੇ, ਪਿੰਡੇ ਵਿੱਚੋਂ ਸਰੀਰ ਚੋਂ ਖੂਨ ਦੀਆਂ ਤਾਰਾਂ ਚੱਲ ਰਹੀਆਂ, ਸੁੱਜਿਆ ਪਿਆ, ਰੋਜ਼ ਕੋਰੜੇ ਪੈਂਦੇ ਨੇ ਤੇ ਲੇਕਿਨ ਉਹ ਐਂ ਕਰੀ ਜਾਂਦਾ ਹੈ, ਸਮਝ ਨਾ ਆਈ ਉਹਨੇ। ਕਹਿੰਦੇ ਕੁਝ ਸਮਝਿਆ? ਪਹਿਲਾਂ ਕੋਰੜੇ ਮਾਰਨ ਵਾਲਾ ਸੀ, ਉਹਨੇ 101 ਕੋਰੜਾ ਮਾਰਨਾ ਸੀ, ਉਹ ਚੁੱਪ ਕਰਕੇ ਬਹਿ ਗਿਆ। ਕਹਿੰਦਾ ਨਾ ਮਹਾਰਾਜ, ਮੇਰੇ ਤਾਂ ਸਮਝ ਨਹੀਂ ਆਈ। ਕਹਿੰਦੇ ਮੈਂ ਤੈਨੂੰ ਪ੍ਰਤੱਖ ਦਿਖਾ ਰਿਹਾ, ਤੈਨੂੰ ਸਬਰ ਦੀ ਗੱਲ ਸਮਝ ਨਹੀਂ ਆਈ। ਕਹਿਣ ਲੱਗਿਆ ਮਹਾਰਾਜ ਮੇਰੇ ਨਹੀਂ ਸਮਝ ਆਈ। ਕਹਿੰਦੇ ਚੱਲ ਮੈਂ ਤੈਨੂੰ ਤੇਰੇ ਨੇਤਰ ਖੋਲਦਾ, ਦੇਵ ਦ੍ਰਿਸ਼ਟੀ ਖੋਲ ਦਿੰਦਾ। ਜਦ ਉਹ ਮਾਰਨ ਲੱਗਿਆ ਤਾਂ ਕੀ ਦੇਖਦਾ? ਸਾਰੇ ਫਰਿਸ਼ਤੇ ਹੱਥ ਬੰਨੀ ਖੜੇ ਨੇ। ਕਹਿੰਦੇ ਪੀਰ ਜੀ ਸਾਨੂੰ ਹੁਕਮ ਕਰ, ਅਸੀਂ ਇਹਦਾ ਰਾਜ ਗਰਕ ਕਰੀਏ, ਇਹਨੂੰ ਮਾਰ ਦਈਏ। ਉਹ ਐਂ ਕਰੀ ਜਾਂਦੇ ਨੇ। ਜਦ 50 ਕੋਰੜੇ ਹੋਰ ਲੱਗ ਗਏ, ਕਹਿੰਦੇ ਤੇਰੇ ਹੁਣ ਸਮਝ ਆਇਆ? ਕਹਿੰਦਾ ਨਾ ਮਹਾਰਾਜ, ਮੈਂ ਤਾਂ ਸਮਝਿਆ ਨਹੀਂ, ਮੈਂ ਤਾਂ ਹੈਰਾਨ ਹੋਇਆ ਪਿਆ। ਕਹਿੰਦੇ ਕਾਹਦਾ ਹੈਰਾਨ ਹੋਇਆ? ਕਹਿੰਦੇ ਦੇਖ, ਇੰਨੀ ਸ਼ਕਤੀ ਰੱਖਦਾ, ਜੇ ਇੱਕ ਵਾਰੀ ਕਹਿੰਦਾ ਔਰੰਗਜ਼ੇਬ ਦਾ ਰਾਜ ਉਸੇ ਵੇਲੇ ਗਰਕ ਹੋਜੂ, ਇੱਕ ਨਹੀਂ ਰਹੇਗਾ ਇੱਥੇ ਮੁਗਲ, ਇੱਕ ਵੀ। ਪਰ ਪੈ ਰਿਹਾ, ਇੰਨੀ ਸ਼ਕਤੀ ਦਾ ਮਾਲਕ ਹੁੰਦਾ, ਮੈਂ ਰੱਬ ਦਾ ਹੁਕਮ ਮੰਨ ਰਿਹਾ। ਉਹ ਕੋਰੜੇ ਮਾਰਦੇ ਨੇ, ਸ਼ਕਤੀਆਂ ਮੈਨੂੰ ਬੇਨਤੀਆਂ ਕਰਦੀਆਂ, ਦੇਖਿਆ ਨਹੀਂ? ਤਾਂ ਕਹਿੰਦਾ ਦੇਖਿਆ ਸੀ। ਫਿਰ ਕਹਿੰਦੇ ਇਹਨੂੰ ਸਬਰ ਕਹਿੰਦੇ ਨੇ, ਸ਼ੁਕਰ ਕਹਿੰਦਾ ਉਹਦਾ ਵੀ ਹੋ ਜਾਂਦਾ ਹੁਣੇ ਬੈਠ। ਇਹਨਾਂ ਨੂੰ ਇੱਕ ਪਿਆਲਾ ਪਾਣੀ ਦਾ ਆ ਗਿਆ, ਵਿੱਚ ਨਮਕ ਪਾਇਆ ਹੋਇਆ ਬੇਅੰਤ, ਕੌੜਾ ਕਰਿਆ, ਦੋ ਕਤਰੇ ਉਹਦੇ ਹੱਥ 'ਤੇ ਪਾ ਤੇ। ਕਹਿੰਦੇ ਲਾ ਜੀਭ ਨਾਲ, ਜੀਭ ਨਾਲ ਲਾਇਆ। ਕਹਿੰਦਾ ਇਹ ਤਾਂ ਮਾਰਾ ਕੌੜੇ ਨੇ, ਸਾਰਾ ਹੀ ਲੂਣ ਹੈ। ਕਹਿੰਦੇ ਹਾਂ, ਇਹ ਮੈਨੂੰ ਦੇ ਰਹੇ ਨੇ ਵੀ ਸਰੀਰ ਖਰਚ ਪਏ ਅੰਦਰੋਂ। ਆਹ ਤੇਰੀ ਅੱਖ ਖੋਲਾਂ, ਦੂਜੇ ਪਾਸੇ ਕੀ ਦੇਖਦਾ ਹੈ? ਬੇਅੰਤ ਪਦਾਰਥ ਲਈ ਖੜੇ ਮਿੰਨਤਾਂ ਕਰਦੇ ਨੇ ਫਰਿਸ਼ਤੇ, ਯਾਸ ਮਹਾਰਾਜਾ ਆਹ ਲੈ ਲਓ, ਇਹ ਨਾ ਤੁਸੀਂ ਲਓ। ਕਹਿੰਦੇ ਦੇਖ, ਪੀਤਾ, ਪੀਣ ਕੇ ਕਹਿੰਦੇ ਹੇ ਅੱਲਾਹ ਤਾਲਾ, ਤੇਰਾ ਸ਼ੁਕਰ ਹੈ, ਤੂੰ ਮੇਰੇ ਵੀ ਮੈਨੂੰ ਵੀ ਕੋਈ ਭੇਜਦਾ ਪੀਣ ਵਾਸਤੇ। ਕਹਿੰਦੇ ਪਿਆਰੇ, ਇਹਨੂੰ ਸ਼ੁਕਰ ਕਹਿੰਦੇ ਨੇ। ਇਹ ਸਬਰ ਤੇ ਸ਼ੁਕਰ ਜਿਹੜਾ ਹੈ ਮਹਾਂਪੁਰਖਾਂ ਦਾ ਕਹਿਣਾ ਹੁੰਦਾ ਹੈ। ਮਹਾਂਪੁਰਖ ਜੇ ਕਰਾਮਾਤਾਂ ਦਿਖਾਉਂਦੇ ਨੇ, ਇਹ ਤਾਂ ਨਾਟਕ ਚੇ ਟਿਕਾਉਂਦੇ ਨੇ। ਮਹਾਰਾਜ ਨੇ ਪ੍ਰਵਾਨ ਨਹੀਂ ਕਰਿਆ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੇ ਮਨ ਆਏ, ਇਹ ਤਾਂ ਨਾਟਕ ਜੇ ਟਿਕਾ, ਸੰਸਾਰ ਤੋਂ ਤਾਂ ਜਾਣਾ ਹੀ ਜਾਣਾ, ਇੱਥੇ ਕੋਈ ਰਹਿੰਦਾ? ਸੋ ਮਹਾਰਾਜ ਸਰਬ ਕਲਾ ਸਮਰੱਥ, ਸਾਰੇ ਸਿੰਘ ਸਮਰੱਥ, ਇੱਕ ਇੱਕ ਸਿੰਘ 'ਚ ਕਿੰਨੀ ਕਿੰਨੀ ਸ਼ਕਤੀ ਹੈ ਕੋਈ ਅੰਦਾਜ਼ਾ ਨਹੀਂ ਹੈ ਇਸ ਗੱਲ ਦਾ। ਮਰਿਆ ਹੋਇਆ ਨੂੰ ਜਿਉਂਦੇ ਕਰ ਦਿੰਦੇ ਨੇ। ਉਹ ਇੰਨੀਆਂ ਸ਼ਕਤੀਆਂ ਦੇ ਮਾਲਕ ਗੁਰੂ ਦੇ ਪਿਆਰ ਵਿੱਚ ਪਾਣੇ ਵਿੱਚ ਉਹਨਾਂ ਨੇ ਖੇਡ ਵਰਤਾਈ ਜਿਹੜੀ ਆਪਾਂ ਪੜ੍ਹਦੇ ਹਾਂ, ਜਣੇ ਖਣੇ ਦੇ ਹਿੱਸੇ ਵਿੱਚ ਨਹੀਂ ਆ ਸਕਦੀ, ਅਸੀਂ ਨਹੀਂ ਕਰ ਸਕਦੇ, ਅਸੀਂ ਤਾਂ ਚੀਕਾਂ ਮਾਰਨੀਆਂ ਸੀ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦਾ ਜਿਹੜਾ ਕੌਤਕ ਹੈ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਉਹਦੇ ਸਾਰੇ ਹੀ ਕੌਤਕ ਜਿਹੜੇ ਨੇ ਨਿਰਵੈਰ ਤੋਂ ਰਹਿਤ ਹੁੰਦੇ ਨੇ ਅਤੇ ਨਿਰਾਲੇ ਹੋਇਆ ਕਰਦੇ ਨੇ। ਸੋ ਇਸ ਤਰ੍ਹਾਂ ਜੋ ਆਪਾਂ ਪੜ੍ਹਿਆ, ਹੁਣ ਕਿਉਂਕਿ ਸਮਾਚਾਰ ਨਹੀਂ ਦਿੰਦਾ, ਕੱਲ੍ਹ ਦਾ ਇਸ ਸਟੇਜ ਦਾ ਤੁਹਾਡਾ ਆਖਰੀ ਜਵਾਨ ਹੈ, ਸਾਲ ਤੋਂ ਬਾਅਦ ਮੈਨੂੰ ਟਾਈਮ ਮਿਲਦਾ ਤੁਹਾਡੇ ਕੋਲ ਆਉਣ ਨੂੰ। ਪਹਿਲੇ ਸਾਲ ਮੈਂ ਹੋਰ ਤਰ੍ਹਾਂ ਤਕੜਾ ਸੀ, ਹੁਣ ਸਰੀਰ ਵੀ ਇੱਥੇ ਬੈਠਾ ਬਾਹਰ ਲੱਤਾਂ ਹੀ ਚੜ੍ਹੀ ਜਾਂਦੀ ਹੈ, 81 ਸਾਲ 81ਵੇਂ ਸਾਲ 'ਚ ਦਾਖਲ ਹੋ ਜਾਣਾ ਹੈ ਐਤਕੀ। ਉਹ ਸਰੀਰ ਜਿਹੜਾ ਮੈਂ ਅੰਦਰੋਂ ਤਾਂ ਬਹੁਤ ਤਕੜਾ, ਪਰ ਸਰੀਰ ਜਿਹੜਾ ਹੈਗਾ ਉਹ ਆਪਣੇ ਹਿਸਾਬ ਨਾਲ ਹੀ ਚੱਲਦਾ। ਸੋ ਸੰਜੋਗੀ ਮੇਲੇ ਹੋਇਆ ਕਰਦੇ ਨੇ, ਮੈਂ ਤੁਹਾਡੇ ਦਰਸ਼ਨ ਕੀਤੇ ਸਾਰਿਆਂ ਦੇ, ਬੜਾ ਹੀ ਪਿਆਰ ਹੈ ਸੰਗਤ, ਬਿਨਾਂ ਜਲੂਸ ਕੱਢਿਆ ਨੌਜਵਾਨਾਂ ਨੇ। ਮੈਂ ਭਾਵੇਂ ਪਸੰਦ ਨਹੀਂ ਇਹ ਕਰਦਾ ਗੱਲਾਂ, ਮੈਂ ਪਹਿਲਾਂ ਟੈਲੀਫੋਨ 'ਤੇ ਕਿਹਾ ਸੀ ਵੀ ਨਹੀਂ ਇਹ ਗੱਲਾਂ ਮੈਨੂੰ ਕੁਛ ਠੀਕ ਨਹੀਂ, ਪਰ ਤੁਹਾਡੀ ਜੇ ਸ਼ਰਧਾ ਹੀ ਹੈ, ਤੁਹਾਡੇ ਅੰਦਰ ਪਿਆਰ ਹੈ, ਮੈਂ ਇਹਦੇ 'ਚ ਰੁਕਾਵਟ ਵੀ ਨਹੀਂ ਪਾਉਂਦਾ, ਕਿਉਂਕਿ ਇਹਦੇ ਵਿੱਚੋਂ ਵੀ ਪਰਮੇਸ਼ਰ ਨੇ ਤੁਹਾਡੀ ਝੋਲੀਆਂ 'ਚ ਕੁਛ ਪਾਉਣਾ ਹੀ ਪਾਉਣਾ, ਮੈਂ ਕਾਰਨ ਨਹੀਂ ਬਣਦਾ। ਤੁਹਾਡਾ ਪਿਆਰ ਹੈ, ਸਤਿਕਾਰ ਹੈ, ਜਿੰਨਾ ਤੁਸੀਂ ਕਰੋਗੇ ਉਨਾ ਹੀ ਤੁਹਾਨੂੰ ਫਲ ਪ੍ਰਾਪਤ ਹੋਏਗਾ। ਤੋ ਸੰਗਤ ਨੇ ਬਹੁਤ ਪਿਆਰ ਇਸ ਇਲਾਕੇ ਨੇ ਕੀਤਾ, ਇਸੇ ਕਰਕੇ ਮੈਂ ਆਪ ਆ ਕੇ ਦੀਵਾਨ ਲਾਉਂਦਾ। 4 ਦੀਵਾਨ ਸੀਗੇ, ਪਰਸੋਂ ਇੱਥੇ ਮੈਨੂੰ ਸੁਨੇਹਾ ਆ ਗਿਆ, ਮਲਹੋਤਰਾ ਸਾਹਿਬ ਬਹੁਤ ਆਪਣੇ ਸੇਵਾ ਕਰਦੇ ਨੇ, ਉਹਨਾਂ ਨੇ ਕਿਹਾ ਵੀ ਮੇਰੇ ਪ੍ਰਾਈਮ ਮਿਨਿਸਟਰ ਆਉਣਾ, ਵਿੱਚ ਤੇ ਤੁਹਾਨੂੰ ਇਤਰਾਜ਼ ਨਾ ਹੋਵੇ ਤੁਸੀਂ ਆ ਜਾਓ। ਮੈਂ ਕਿਹਾ ਮੈਂ ਵਿੱਚ ਤਾਂ ਬਹਿਣਾ ਨਹੀਂ ਹੈ ਉਹਨਾਂ ਦੇ। ਉਹ ਕਹਿੰਦੇ ਨਹੀਂ ਮੈਂ ਵਿੱਚ ਜਿਵੇਂ ਬਿਠਾ ਲੂੰ, ਮੈਨੂੰ ਪਤਾ ਇਸ ਗੱਲ ਦਾ। ਮੈਂ ਇੱਕ ਆਪਣੇ ਉੱਥੇ ਕਮਰੇ 'ਚ ਜਾ ਕੇ ਬਹਿ ਗਿਆ। ਉਹ ਜਦ ਪ੍ਰਾਈਮ ਮਿਨਿਸਟਰ ਆਇਆ, ਨਾਲ ਬਾਦਲ ਸਾਹਿਬ ਸੀਗੇ, ਉਹ ਕਹਿਣ ਲੱਗਿਆ ਵੀ ਮੈਂ ਤੁਹਾਨੂੰ ਬਿਠਾ ਕੇ ਇੱਥੋਂ ਲੈ ਕੇ ਜਾਣਾ, ਮੇਰਾ ਨਾਂ ਲਿਆ ਵੀ ਉਹ ਆਏ ਹੋਏ ਨੇ। ਉਹ ਪ੍ਰਾਈਮ ਮਿਨਿਸਟਰ ਕਹਿੰਦਾ ਵੀ ਫਿਰ ਤਾਂ ਮੁੱਦਾ ਹੀ ਬਣ ਗਿਆ, ਮੈਨੂੰ ਵੀ ਨਾਲੇ ਲੈ ਚੱਲ ਉਸ ਕਮਰੇ 'ਚ। ਉਹ ਆਪਣਾ ਪ੍ਰੋਗਰਾਮ ਛੱਡ ਕੇ ਜਿੱਥੇ ਮੈਂ ਬੈਠਾ ਸੀ ਉੱਥੇ ਆ ਗਿਆ। ਉੱਥੇ ਆ ਕੇ ਉਹਨੇ ਬੜੇ ਪਿਆਰ ਨਾਲ ਨਮਸਕਾਰ ਕਰੀ, ਆਪਣੇ ਲੜਕੇ ਨੂੰ ਆਵਾਜ਼ ਮਾਰੀ, ਕਹਿੰਦਾ ਤੂੰ ਵੀ ਨਮਸਕਾਰ ਕਰ। ਨਾਲੇ ਬਾਦਲ ਸਾਹਿਬ ਆ ਗਏ, ਉਹਨਾਂ ਨੇ ਵੀ ਫਤਿਹ ਬੁਲਾਈ, ਦੋਵੇਂ ਬੈਠ ਕੇ ਸਾਹਮਣੇ ਮੇਰੇ। ਮੈਂ ਕਿਹਾ ਵੀ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਦੋਹਾਂ ਜਣਿਆਂ ਨੂੰ, ਉਹ ਇਹ ਹੈ ਕਿ ਤੁਹਾਡੇ ਜੋ ਤੁਸੀਂ ਸੇਵਾ ਪੰਜਾਬ ਦੀ ਕਰੀ ਹੈ, ਅਸੀਂ ਭਾਵੇਂ ਰੂਹਾਨੀ ਆਦਮੀ ਆ ਸਾਡਾ ਅਸੀਂ, ਲੇਕਿਨ ਸਾਡੀ ਨਿਗਾਹ ਹੁੰਦੀ ਹੈ, ਜੇ ਕੋਈ ਮਾੜਾ ਕੰਮ ਕਰਦਾ ਉਹਨੂੰ ਵੀ ਅਸੀਂ ਪਰਚਦੇ ਹਾਂ, ਜੇ ਚੰਗਾ ਕੰਮ ਕਰਦਾ ਉਹਨੂੰ ਅਸੀਂ ਚੰਗਾ ਗਿਣਦੇ ਹਾਂ, ਸਾਨੂੰ ਪਾਰਟੀਆਂ ਸ਼ਾਰਟੀਆਂ ਨਾਲ ਨਹੀਂ ਕੋਈ ਤਲਕ। ਪਰ ਤੁਸੀਂ ਜਿਹੜਾ ਕੰਮ ਕਰਿਆ ਪੰਜਾਬ ਦੇ ਸਿਰ 88 ਅਰਬ ਰੁਪਈਆ ਸੀ, ਇਹਦੇ ਨਾਲ ਇਹਦੀਆਂ ਸੜਕਾਂ ਟੁੱਟ ਗਈਆਂ, ਸਕੂਲਾਂ ਦੀ ਤਨਖਾਹ ਨਹੀਂ ਮਿਲਦੀ, ਸਾਰਾ ਹੀ ਕੰਮ ਖੜ ਗਿਆ, ਠੱਪ ਹੋ ਗਿਆ। ਪਰ ਗੁਜਰਾਲ ਸਾਹਿਬ ਤੁਸੀਂ ਬੜੀ ਹਿੰਮਤ ਕਰੀ, ਕੈਬਨਿਟ ਨੂੰ ਮਨਾਇਆ, ਸਾਰੇ ਹਿੰਦੁਸਤਾਨ ਦੇ ਵਿੱਚ ਇਹੋ ਜਿਹੇ ਕਰਜ਼ੇ ਜਿਹੜੇ ਫਜ਼ੂਲ ਚਾੜੇ ਹੋਏ ਸੀ ਘੜੇ ਦੀਆਂ ਮੱਛੀਆਂ ਬਣਾਉਣ ਵਾਸਤੇ, ਬੜੀ ਦਲੇਰੀ ਤੁਸੀਂ ਦਿਖਾ ਕੇ ਪੰਜਾਬ ਦਾ ਭਲਾ ਕਰ ਦਿੱਤਾ, ਅਤੇ ਮੇਰੇ ਮਨ ਵਿੱਚ ਵੀ ਆ ਬੜਾ ਇਹਦਾ ਅਸਰ ਹੈ। ਬਾਦਲ ਸਾਹਿਬ ਨੂੰ ਮੈਂ ਕਿਹਾ ਵੀ ਬਾਦਲ ਸਾਹਿਬ ਤੁਸੀਂ ਬੜੀ ਹਿੰਮਤ ਕਰੀ ਹੈ, ਇਹ ਕੰਮ ਜਿਹੜਾ ਕਿਸੇ 'ਤੇ ਨਹੀਂ ਸੋਇਆ ਤੁਸੀਂ ਕਰਕੇ, ਵੀ ਮਹਾਰਾਜ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ। ਉਹਦੇ ਬਾਅਦ ਉਹ ਕਹਿਣ ਲੱਗੇ ਵੀ ਸਾਡੇ ਨਾਲ ਇਹ ਚੱਲੋ, ਨਾਲ ਚਲੇ ਗਿਆ ਵਿਚਾਲੇ ਕੁਰਸੀ, ਉਹਨਾਂ ਨੇ ਮੇਰੀ ਲਾਤੀ ਆਲੇ ਦੁਆਲੇ, ਇੱਕ ਪਾਸੇ ਉਹ ਬਹਿ ਗਿਆ ਦਿੱਲੀ ਵਾਲੇ, ਇੱਕ ਪਾਸੇ ਬਾਦਲ ਸਾਹਿਬ। ਉਹ ਫਿਰ ਥੋੜ੍ਹਾ ਬਹੁਤਾ ਬੋਲਦੇ ਹੁੰਦੇ ਨੇ, ਮੈਂ ਵੀ ਉੱਥੇ 3 ਗੱਲਾਂ ਕਹੀਆਂ 3 ਮਿੰਟ 'ਚ। ਮੈਂ ਕਿਹਾ ਪਹਿਲੀ ਗੱਲ ਤਾਂ ਇਹ ਹੈ ਵੀ ਰਾਜੇ ਇੱਥੇ ਆਉਂਦੇ ਨੇ ਚਲੇ ਜਾਂਦੇ ਨੇ, ਕਿਸੇ ਕੋਈ ਜਾਣਦਾ ਹੀ ਨਹੀਂ, ਲੇਕਿਨ ਰਾਜਾ ਜਨਕ ਨੂੰ ਕੋਈ ਨਹੀਂ ਭੁੱਲਿਆ, ਵਿਕਰਮਾਜੀਤ ਨੂੰ ਕੋਈ ਨਹੀਂ ਭੁੱਲਿਆ, ਅਸ਼ੋਕ ਨੂੰ ਕੋਈ ਨਹੀਂ ਭੁੱਲਿਆ, ਅਕਬਰ ਨੂੰ ਕੋਈ ਨਹੀਂ ਭੁੱਲਿਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹੁਣ ਤਾਈਂ ਅਸੀਂ ਯਾਦ ਕਰੀ ਜਾਂਦੇ, ਕਿਉਂ ਇਨਸਾਫ਼ ਦੇ ਰਾਜ ਸੀਗੇ, ਲੋਕਾਂ ਦਾ ਦਿਲ ਜਿੱਤ ਲਿਆ ਸੀ ਉਹਨਾਂ। ਦੂਸਰਾ ਹੈ ਵੀ ਰਾਜ ਤੇ ਧਰਮ ਇਕੱਠਾ ਹੋਣਾ ਚਾਹੀਦਾ। ਮਜ਼ਹਬ ਨਹੀਂ, ਮਜ਼ਹਬ ਹੋਰ ਚੀਜ਼ ਹੈ, ਧਰਮ ਹੋਰ ਚੀਜ਼ ਹੈ। ਮੈਂ ਜੇ ਧਰਮ ਨਹੀਂ ਹੈ ਰਾਜ ਕਰਨ ਵਾਲੇ 'ਚ, ਉਹ ਤਾਂ ਚੋਰ ਹੈ, ਡਾਕੂ ਹੈ, ਉਹ ਤਾਂ ਛਿੱਲ ਆਊ ਦੁਨੀਆਂ ਦੀ। ਜੇ ਉਹਦੇ 'ਚ ਦਇਆ ਹੈ, ਖਿਮਾ ਹੈ, ਧੀਰਜ ਹੈ, ਸੰਤੋਖ ਹੈ, ਅਹਿੰਸਾ ਹੈ, ਸੱਤ ਹੈ, ਸੋਚ ਹੈ, ਸ਼ੀਲ ਹੈ, ਫਿਰ ਮਿੱਠਾ ਬੋਲਦਾ, ਦਾਨ ਦੇਣ ਦੀ ਆਦਤ ਹੈ, ਸੇਵਾ ਕਰਨ ਦੀ ਲਗਨ ਹੈ, ਛਲ ਨਹੀਂ ਕਰਦਾ, ਕਪਟ ਨਹੀਂ ਕਰਦਾ, ਝੂਠ ਨਹੀਂ ਬੋਲਦਾ, ਅਤੇ ਹਰ ਵਕਤ ਭਲਾ ਕਰਦਾ ਦੂਸਰੇ ਦਾ, ਲਗਨ ਲੱਗੀ ਹੋਈ ਹੈ, ਮੈਂ ਕਿਹਾ ਇਹਨੂੰ ਕਹਿੰਦੇ ਹੁੰਦੇ ਨੇ ਧਰਮ। ਇਹਦੇ ਜੀਵਨ ਦੇ ਵਿੱਚ ਨਾ ਹੋਵੇ ਕੁਛ ਵੀ ਨਹੀਂ ਹੁੰਦਾ। ਸੋ ਅਸੀਂ ਧਰਮ ਦੇ ਵਾਸਤੇ ਕਹਿੰਦੇ ਹਾਂ ਵੀ ਧਰਮ ਜੀਵਨ ਧਰਮ ਵਾਲਾ, ਮਜ਼ਹਬ ਜਿਹੜਾ ਇਹ ਰੌਲੇ ਪਾਉਂਦਾ, ਲੇਕਿਨ ਅਖੀਰ ਦੇ ਉੱਤੇ ਮਜ਼ਹਬ ਸਾਰੇ ਇੱਕ ਨੇ। ਸੋ ਧਰਮ ਜ਼ਰੂਰੀ ਹੋਇਆ ਕਰਦਾ। ਤੀਸਰੀ ਗੱਲ ਮੈਂ ਕਿਹਾ ਵੀ ਮੇਰੇ ਮਨ 'ਚ ਬੜੀ ਭਾਵਨਾ ਹੈ, ਮਹਾਰਾਜ ਤੁਹਾਨੂੰ ਹੋਰ ਤਰੱਕੀ ਦੇਣ, ਤੁਸੀਂ ਹੋਰ ਭਲਾ ਕਰੋ ਸੰਸਾਰ ਦਾ। ਉਹ ਤਿੰਨ ਗੱਲਾਂ ਮੈਂ ਉੱਥੇ ਕਹੀਆਂ ਸੀ ਉਹਨਾਂ ਨੂੰ, ਇਸ ਕਰਕੇ ਉਦੋਂ ਮੇਰੀ ਇੱਥੇ ਗੈਰਹਾਜ਼ਰੀ ਪੈ ਗਈ। ਚਲੋ ਉਹ ਵੀ ਠੀਕ ਹੈ, ਹੋਇਆ ਕਿਹੜਾ ਹੋਇਆ, ਤੁਹਾਡੀ ਸਾਰਿਆਂ ਦੀ ਭਾਵਨਾ ਮੈਂ ਉੱਥੇ ਕਨਵੇ ਕਰ। ਸੋ ਹੁਣ ਕੱਲ੍ਹ ਦਾ ਜਿਹੜਾ ਹੈ ਪ੍ਰੋਗਰਾਮ, ਹੋਮਾ ਮਾ ਕੇ ਆਓ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ ਹੈ, ਹੈ ਤਾਂ ਗਾਂ ਜਾ ਕੇ, ਚਲੋ ਆਪਾਂ ਹੁਣ ਮਨਾ ਰਹੇ ਹਾਂ, ਸੋ ਉਹਨਾਂ ਦੀ ਯਾਦ ਕਰ ਲਾਂਗੇ। ਅਤੇ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ, ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ ਤਨ ਹੈ, ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ ਤਨ ਹੈ, ਸਾਡੇ